خصم ہمارا ایسو میرے خصم Thank you. सागर को दान प्रभु का खाना ऐसो रे खसम हमारा ऐसो है रे खसम हमारा किन में साग सवारन हारा काम करी जे ठाकर पावा गीत चरित प्रभ के गुण गावा शरण परयो ठाकर बजीरा तिना देख मेरा मन तीरा एक टेके को आधारा जन नानक हर की लागा करा खसम हमारा ऐसो है ਵਾਹਿਗੁਰੂ ਦੇ ਬਾਰੇ ਪਹਿਲੇ ਸਮਿਆਂ ਤੋਂ ਵੱਖਰੇ ਵੱਖਰੇ ਮਤਾਂ ਦੇ ਵੱਖਰੇ ਵੱਖਰੇ ਖਿਆਲ ਗੁਰੂ ਮਹਾਰਾਜ ਦੇ ਕਹਿੰਦੇ ਨੇ ਕਿ ਵਾਹਿਗੁਰੂ ਸੁਣ ਮੁਣ ਨਹੀਂ ਹੈ। ਇੱਕ ਡੂੰਘੀ ਚੁੱਪ ਨਹੀਂ ਹੈ, ਸਭ ਕੁਛ ਜਾਣਦਾ, ਇਹ ਕੱਖ ਦੇ ਫੋਰੇ ਦੇ ਵਿੱਚ ਸਾਜ ਕੇ ਸਵਾਰ ਦਿੰਦਾ, ਸਾਜ ਵੀ ਦਿੰਦਾ ਸਵਾਰ ਵੀ ਦਿੰਦਾ। ਮਨੁੱਖ ਕਿੰਨਾ ਸਾਜਿਆ ਵਧੀਆ ਤੇ ਕਿਵੇਂ ਸਵਾਰਿਆ ਹੋਇਆ, ਵਾਹਿਗੁਰੂ ਸਭ ਕੁਛ ਕਰਦਾ। ਲੇਕਿਨ ਇਹ ਬੰਦਾ ਉਸ ਨੂੰ ਭੁੱਲ ਕੇ ਸੰਸਾਰ ਦੇ ਵਿੱਚ ਮੋਹਿਤ ਹੋਇਆ ਪਿਆ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਲੱਗਿਆ ਹੋਇਆ, ਆਪ ਸਿੰਘਾਸਣ ਤੇ ਸੁਭਾਏ ਮਾਨ ਨੇ, ਕਲਗੀ ਆਪਦੇ ਅਸੀਸ ਤੇ ਲੱਗੀ ਹੋਈ ਹੈ, ਬਹੁਤ ਸਾਰੀਆਂ ਕੀਮਤੀ ਮਾਲਾਵਾਂ ਹੀਰਿਆਂ ਜਵਾਹਰਾਤ ਦੀਆਂ ਆਪਦੇ ਗਲੇ ਵਿੱਚ ਨੇ, ਤੇ ਆਪਦੇ ਇੱਕ ਪਾਸੇ ਮੀਰੀ ਦੀ ਸ੍ਰੀ ਸਾਹਿਬ ਹੈ, ਇੱਕ ਪਾਸੇ ਪੀਰੀ ਦੀ ਹੈ, ਤੇ ਇਸ ਤਰ੍ਹਾਂ ਸੁਭਾਏਮਾਨ ਹੁੰਦੇ ਨੇ ਜਿਸ ਤਰ੍ਹਾਂ ਤਾਰਿਆਂ ਦੇ ਅੰਦਰ ਚੰਦਰਮਾ ਨਿਰਦਾਗ ਚੰਦਰਮਾ ਹੋਇਆ ਕਰਦਾ। ਸਾਰੀ ਸੰਗਤ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀ ਹੈ, ਤੇ ਇੱਕ ਸਕਿੰਟ ਵਾਸਤੇ ਵੀ ਕੋਈ ਅੱਖ ਨਹੀਂ ਝਮਕਦਾ ਕਿ ਕਿਤੇ ਐਸਾ ਨਾ ਹੋਵੇ ਦਰਸ਼ਨ ਓਹਲੇ ਨਾ ਹੋ ਜਾ। ਪਿਆਰ ਦੇ ਨਾਲ ਬੈਠੇ ਨੇ। ਉਸ ਵੇਲੇ ਕੁਝ ਪ੍ਰੇਮੀ ਇੱਕ ਨਗਰ ਤੋਂ ਆਏ, ਬੁਰਹਾਨਪੁਰ ਤੋਂ। ਬੜੇ ਉਹਨਾਂ ਦੇ ਵਿੱਚ ਚੰਗੇ ਚੰਗੇ ਗੁਰਸਿੱਖ ਸੀਗੇ, ਭਾਈ ਭਗਵਾਨ ਦਾਸ, ਭਗਤ ਬੋਦਲਾ, ਮਲਕ ਕਟਾਰੂ ਜੀ, ਪਿਰਥੀ ਮੱਲ, ਡੱਲੂ ਭਗਤ, ਸ਼ਿਆਮ ਦਾਸ, ਵਧਾਵਨ ਸੁੰਦਰ, ਆਪ ਆ ਕੇ ਮਹਾਰਾਜ ਦੇ ਚਰਨਾਂ ਚ ਮਸਤਕ ਨਵਾਉਂਦੇ ਨੇ। ਉਸ ਵੇਲੇ ਗੁਰੂ ਮਹਾਰਾਜ ਜੀ ਜੋ ਵਚਨ ਕਰ ਰਹੇ ਨੇ ਉਹਦੇ ਵਿੱਚੋਂ ਐਸੇ ਵਚਨ ਆ ਰਹੇ ਨੇ ਕਿ ਆਦਮੀ ਮਾਇਆ ਦੇ ਨਾਲ ਪਰਚਿਆ ਪਿਆ, ਇਹਦੀ ਮਿਆਦ ਕੁਛ ਨਹੀਂ ਹੈ, ਛੋਟੀ ਜਿਹੀ ਮਿਆਦ ਹੈ, ਲੇਕਿਨ ਇਹ ਮਾਇਆ ਦੇ ਵਿੱਚ ਇੰਨਾ ਲੱਗ ਗਿਆ, ਇਕੱਠਾ ਕਰਨ ਵਿੱਚ ਇੰਨਾ ਲੱਗ ਗਿਆ, ਮੇਰੀ ਮੇਰੀ ਕਰਨ ਵਿੱਚ ਇੰਨਾ ਲੱਗ ਗਿਆ ਕਿ ਬਾਜੀ ਹਾਰਦਾ ਚਲਿਆ ਜਾ ਰਿਹਾ। ਇਸ ਤਰ੍ਹਾਂ ਦੇ ਵਿਚਾਰ ਆਪ ਦੇ ਰਹੇ ਹਾਂ। ਪੜੋ ਪਿਆਰ ਨਾਲ।
ਇੱਕ ਰਾਤ ਦਾ ਪੁਰਾਣਾ ਆਇਆ ਜਗ ਤੇ ਦਾਵੇ ਮੰਨੇ
ਚੱਕਰ ਕੱਟਦਾ ਕੱਟਦਾ ਇਹ ਜੀਵ ਆਤਮਾ ਇਸ ਰੂਪ ਦੇ ਅੰਦਰ ਸੰਸਾਰ ਵਿੱਚ ਵਿਰਾਜਮਾਨ ਹੈ, ਆਇਆ ਹੋਇਆ। ਕਿਸੇ ਦਾ ਪੁੱਤਰ ਬਣਿਆ ਹੋਇਆ, ਕਿਸੇ ਦਾ ਪਿਓ ਬਣਿਆ ਹੋਇਆ, ਕਿਸੇ ਦਾ ਭਰਾ, ਕਿਸੇ ਦਾ ਪਤੀ, ਕਿਸੇ ਦਾ ਕੁਛ ਰਿਸ਼ਤੇਦਾਰ ਕਹਾਉਂਦਾ, ਕਿਸੇ ਦਾ ਕੁਛ ਰਿਸ਼ਤੇਦਾਰ ਕਹਾਉਂਦਾ। ਅਨੇਕ ਉਪਾਧੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇ। ਇਹ ਫਲਾਣਾ ਆਫੀਸਰ ਹੈ ਜੀ, ਇਹ ਫਲਾਣਾ ਸਰਦਾਰ ਬਹਾਦਰ ਹੈ ਜੀ। ਕਹਿੰਦੇ ਆ ਇਹਦਾ ਹਾਲ ਚੱਲ ਰਿਹਾ ਤੇ ਦਾਵੇ ਬੰਨਣੇ ਸ਼ੁਰੂ ਕਰੇ ਹੋਏ ਨੇ ਇਸਨੇ। ਜਿਹੜੀ ਵੀ ਚੀਜ਼ ਕਰਦਾ ਹੈ ਪੱਕੀ ਕਰਦਾ, ਗਹਿਰੀ ਕਰਕੇ ਨੀਮ ਖਦਾਈ ਉੱਪਰ ਮੰਡਲ ਛਾਏ। ਗਹਿਰੀਆਂ ਕਰਕੇ ਪੱਕੀਆਂ ਕਰ ਕਰਕੇ ਨਿਉਂ ਲਿਆਉਂਦਾ, ਆਪਣਾ ਪਤਾ ਹੀ ਨਹੀਂ ਵੀ ਕਿਹੜੇ ਵੇਲੇ ਚਲੇ ਜਾਣੇ। ਮਹਾਰਾਜ ਕਹਿੰਦੇ ਮੇਰੇ ਮਨ ਸ਼ਰਨ ਪ੍ਰਭੂ ਸੁਖ ਪਾਏ। ਜੇ ਤੂੰ ਸੁਖ ਲੈਣਾ ਚਾਹੁੰਦਾ, ਤੇਰੇ ਮਨ ਚ ਸੱਚਮੁੱਚ ਆਸ ਹੈ ਮੈਂ ਸੁਖੀ ਹੋ ਜਾਵਾਂ, ਕਿਉਂਕਿ ਤੂੰ ਸੁਖੀ ਹੋਣ ਵਾਸਤੇ ਬੇਅੰਤ ਯਤਨ ਕਰਦਾ, ਥੋੜੇ ਨਹੀਂ ਕਰਦਾ, ਬੇਅੰਤ ਯਤਨ ਕਰਦਾ ਵੀ ਮੈਂ ਸੁਖੀ ਹੋ ਜਾਵਾਂ। ਲੇਕਿਨ ਸੁਖੀ ਤਾਂ ਹੁੰਦਾ ਹੀ ਨਹੀਂ, ਜਿੱਥੇ ਜੀ ਕਰਦਾ ਚਲਿਆ ਜਾ। ਉਹ ਇਸ ਕਰਕੇ ਨਹੀਂ ਹੁੰਦਾ, ਜਿੱਥੇ ਜਿਸ ਥਾਂ ਤੋਂ ਸੁਖ ਦੀ ਪ੍ਰਾਪਤੀ ਹੁੰਦੀ ਹੈ ਉੱਥੇ ਨਹੀਂ ਜਾਂਦਾ, ਜਾਂਦਾ ਹੋਰ ਥਾਂ। ਮੱਝ ਦੇ ਥਣਾਂ ਚ ਦੁੱਧ ਹੁੰਦਾ, ਜੇ ਗੱਟਰੂ ਮੂਰਲੇ ਪਾਸੇ ਹੀ ਉਹਨੂੰ ਢੁੱਡਲੀ ਨੂੰ ਚੱਬੀ ਜਾਵੇ ਜਾਂ ਲੱਤਾਂ ਤੇ ਹੀ ਮੂੰਹ ਜਿਹਾ ਮਾਰੀ ਜਾਵੇ, ਉੱਥੇ ਦੁੱਧ ਆ ਨਹੀਂ ਸਕਦਾ, ਕਿਉਂਕਿ ਦੁੱਧ ਦਾ ਥਾਂ ਤਾਂ ਥਣ ਨੇ। ਇਸ ਤਰ੍ਹਾਂ ਦੇ ਨਾਲ ਸੰਸਾਰ ਦੀ ਜਿਹੜੀ ਖੋਜ ਹੈ ਅਧੂਰੀ ਹੈ, ਸੁੱਖ ਵਾਸਤੇ ਬੜੇ ਯਤਨ ਕਰਦਾ, ਦਿਨ ਰਾਤ ਦੌੜਿਆ ਫਿਰਦਾ, ਕਮਾਈਆਂ ਕਰਦਾ, ਬੜੇ ਮਨਸੂਬੇ ਬਣਦਾ ਵੀ ਮੇਰੇ ਪੁੱਤਰ ਨਹੀਂ ਹੋਇਆ ਪੁੱਤਰ ਹੋ ਜਾਵੇ, ਮੇਰੇ ਕੋਲ ਘਰ ਨਹੀਂ ਘਰ ਹੋ ਜਾਵੇ, ਇੱਕ ਹੋ ਗਿਆ ਵੀ ਦੂਆ ਚਾਹੀਦਾ, ਦੂਆ ਹੋ ਗਿਆ ਤੀਆ ਚਾਹੀਦਾ, ਲੱਖ ਰੁਪਈਆ ਜਮ੍ਹਾਂ ਕਰ ਲਿਆ ਫਿਰ ਕਹਿੰਦਾ 10 ਲੱਖ ਚਾਹੀਦਾ, 10 ਲੱਖ ਕਰ ਲਿਆ ਕਹਿੰਦਾ ਕਰੋੜ ਚਾਹੀਦਾ। ਉਹਦੇ ਵਿੱਚੋਂ ਸੁੱਖ ਤਾਂ ਨਹੀਂ ਨਾ ਮਿਲਦਾ, ਜਿਹਨਾਂ ਦੇ ਕੋਲ ਹੈਗੇ ਪੁੱਛ ਕੇ ਦੇਖ ਲਓ ਵੀ ਤੁਹਾਨੂੰ ਸੁੱਖ ਹੈ। ਫਰਸਟ੍ਰੇਸ਼ਨ ਹੈ, ਝੰਝਲਾਹਟ ਹੈ, ਮੱਥਾ ਖਿੜਿਆ ਹੋਇਆ ਨਹੀਂ, ਮੁਰਝਾਇਆ ਹੋਇਆ, ਜਲਿਆ ਹੋਇਆ, ਝੁਲਸਿਆ ਹੋਇਆ ਮੱਥਾ ਹੁੰਦਾ, ਕਿਉਂਕਿ ਖੁਸ਼ ਬੰਦਾ ਚਾਹੇ ਗਰੀਬ ਹੈ ਉਹਦੇ ਨੇਤਰਾਂ ਦੇ ਵਿੱਚ ਵੀ ਹਾਸੀ ਹੁੰਦੀ ਹੈ, ਬੁੱਲਾਂ 'ਤੇ ਵੀ ਉਹਦੇ ਖਿੜੇ ਹੋਏ ਹੁੰਦੇ, ਸਰੀਰ ਦੇ ਵਿੱਚ ਵੀ ਰੌਣਕ ਹੁੰਦੀ ਹੈ, ਉਸਦੇ ਤੋਰ ਵਿੱਚ, ਬੋਲ ਵਿੱਚ, ਹਰ ਹਰਕਤ ਦੇ ਵਿੱਚ ਉਹਦੇ 'ਚ ਨਰੋਆਪਣ ਹੁੰਦਾ, ਜ਼ਿੰਦਗੀ ਰੁਮਕਦੀ ਹੁੰਦੀ ਹੈ। ਪੈਸੇ ਨਾਲ ਤਾਂ ਨਹੀਂ ਰੁਮਕਦੀ, ਕੋਈ ਚੀਜ਼ ਹੋਰ ਹੈ ਜਿਹੜੀ ਸਾਨੂੰ ਪ੍ਰਾਪਤ ਨਹੀਂ ਹੋਈ। ਮਹਾਰਾਜ ਕਹਿੰਦੇ ਉਹਨੂੰ ਜੇ ਤੁਸੀਂ ਸੱਚਮੁੱਚ ਸੁੱਖ ਚਾਹੁੰਦੇ ਹੋ ਤੇ ਇਹ ਵੀ ਚਾਹੁੰਦੇ ਹੋ ਕਿ ਸਦਾ ਸੁੱਖ ਦੀ ਪ੍ਰਾਪਤੀ ਹੋ ਜਾਵੇ, ਜੋ ਸੁੱਖ ਕੋ ਚਾਹੇ ਸਦਾ, ਫਿਰ ਤੂੰ ਸ਼ਰਨ ਰਾਮ ਕੀ ਲਏ, ਰਾਮ ਦੀ ਸ਼ਰਨ ਚ ਆ ਜਾ, ਕਿਉਂ ਆਪ ਸੁੱਖ ਦਾ ਸਰੋਵਰ ਹੈ, ਸਮੁੰਦਰ ਹੈ ਸੁੱਖਾਂ ਦਾ। ਜਦ ਤੂੰ ਉਹਦੇ ਨਾਲ ਜੁੜ ਜਾਏਗਾ, ਸਮੁੰਦਰ ਦੇ ਨਾਲ ਜੇ ਚਸ਼ਮਾ ਜੁੜ ਜਾਵੇ ਆਪੇ ਪਾਣੀ ਉਹਦੇ 'ਚ ਆਉਣਾ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਪਰਮੇਸ਼ੁਰ ਨਾਲ ਜੇ ਸਾਡੀ ਚਿੱਤ ਬਿਰਤੀ ਜੁੜ ਜਾਵੇ, ਇਹਦੇ ਵਿੱਚ ਸੁੱਖ ਦੀ, ਆਨੰਦ ਦੀ, ਚੇਤਨਤਾ ਦੀ ਧਾਰਾ ਵਗ ਪੈਂਦੀ ਹੈ, ਇਹ ਫਿਰ ਸਦਾ ਸੁਖੀ ਹੋ ਜਾਂਦਾ। ਸੋ ਮਹਾਰਾਜ ਫਰਮਾਨ ਕਰਦੇ ਹੈ ਕਿ ਪ੍ਰੇਮੀਓ, ਇਹ ਗੱਲ ਨੂੰ ਸਮਝਣ ਦਾ ਯਤਨ ਕਰੋ, ਜੇ ਤੁਸੀਂ ਪੂਰਨ ਸੁੱਖ ਚਾਹੁੰਦੇ ਹੋ, ਪੂਰਨ ਆਨੰਦ ਚਾਹੁੰਦੇ ਹੋ, ਤਾਂ ਤੁਸੀਂ ਸ਼ਰਨ ਵਿੱਚ ਆ ਜਾਓ ਵਾਹਿਗੁਰੂ ਦੀ। ਉਹਦੇ 'ਚ ਪਹਿਲੀ ਕੰਡੀਸ਼ਨ ਹੈ ਮੇਰੇ ਮਨ ਸ਼ਰਨ ਪ੍ਰਭੂ ਸੁੱਖ ਪਾਏ। ਜੇ ਸ਼ਰਨ ਵਿੱਚ ਆ ਜਾਵਾਂਗੇ ਤਾਂ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ, ਖੋਜਦੇ ਖੋਜਦੇ ਤਤ ਤੇ ਪਹੁੰਚੇ, ਰਿਸਰਚ ਕਰਦੇ ਕਰਦੇ, ਇੱਕ ਇੱਕ ਚੀਜ਼ ਲੈ ਕੇ ਰਿਸਰਚ ਕਰੀ, ਪੈਸੇ ਲੈ ਕੇ ਕਰੀ, ਸੁੰਦਰ ਪਲੰਗ ਲੈ ਕੇ ਕਰੀ, ਹੀਰੇ ਮੋਤੀਆਂ ਜਿਹੜੇ ਘਰ ਲੈ ਕੇ ਕਰੀ, ਮੋਹਣੀਆਂ ਜਿਹੜੀਆਂ ਸਾਰਿਆਂ ਨਾਲੋਂ ਸੁੰਦਰੀਆਂ ਸੀ ਉਹਨਾਂ ਨੂੰ ਰੱਖ ਕੇ ਕਰੀ, ਰਾਸ਼ੀ ਸ਼ਕਤੀ ਹਾਸਲ ਕਰਕੇ ਤਜਰਬਾ ਕਰਿਆ, ਰਿਧੀਆਂ ਸਿੱਧੀਆਂ ਸ਼ਕਤੀਆਂ ਲੈ ਕੇ ਤਜਰਬਾ ਕਰਿਆ, ਲੇਕਿਨ ਸੁੱਖ ਦਾ ਪ੍ਰਾਪਤ ਨਾ ਹੋਇਆ। ਸੁੱਖ ਦੀ ਥਾਂ ਤੇ ਜਿਹੜਾ ਅੰਦਰਲਾ ਕੌਲ ਸੀ ਉਹ ਜਲਦਾ ਤੁਰਿਆ ਜਾਂਦਾ। ਸੋ ਮਹਾਰਾਜ ਕਹਿਣ ਲੱਗੇ ਵੀ ਇਹ ਚੀਜ਼ਾਂ ਤਾਂ ਚੰਗੀਆਂ ਨੇ, ਦੇਖੋ ਇਹਦੇ ਵਿੱਚ ਇੱਕ ਖਤਰਾ ਹੈ, ਜੇ ਤਾਂ ਇਹਦੇ ਵਿੱਚ ਡੁੱਬ ਜਾਓ ਤਾਂ ਦੁੱਖ ਹੋ ਜਾਂਦਾ, ਜੇ ਇਹਨੂੰ ਦੂਰ ਰਹਿ ਕੇ ਦੇਖੋ, ਇੰਜੋਏ ਕਰੋ, ਫਿਰ ਦੁੱਖ ਨਹੀਂ ਹੁੰਦਾ। ਖੁਰ ਨੂੰ ਤੁਸੀਂ ਤੋੜ ਲਓ, ਥੋੜ੍ਹੀ ਦੇਰ ਬਾਅਦ ਮਰਜਾ ਜਾਏਗਾ। ਜੇ ਤੁਸੀਂ ਕੁਰਸੀ ਡਾਹ ਕੇ ਬਹਿ ਜਾਓ ਬਾਗ ਦੇ ਅੰਦਰ, ਫੁੱਲਾਂ ਦਾ ਖੇੜਾ ਦੇਖਦੇ ਰਹੋ, ਉਹ ਹੋਰ ਚੀਜ਼ ਹੈ। ਤੋੜ ਗਏ ਫੁੱਲ ਗਲ 'ਚ ਪਾ ਕੇ, ਗਮਲੇ 'ਚ ਪਾ ਕੇ ਰੱਖੇ ਹੋਏ, ਦੂਏ ਦਿਨ ਕਾਲੇ ਹੋ ਜਾਣਗੇ, ਸੁੱਟਣੇ ਪੈਂਦੇ ਨੇ ਬਾਹਰ। ਆਹੀ ਹਾਲ ਪਦਾਰਥਾਂ ਦਾ, ਜਦੋਂ ਆਦਮੀ ਡੁੱਬ ਜਾਂਦਾ ਇਹਦੇ ਵਿੱਚ, ਗਰਕ ਹੋ ਜਾਂਦਾ ਹੈ, ਆਪਣੇ ਆਪ ਦਾ ਚੇਤਾ ਭੁੱਲ ਜਾਂਦਾ ਹੈ, ਉਸ ਵੇਲੇ ਫਿਰ ਇਹ ਚੀਜ਼ਾਂ ਸੁੱਖ ਨਹੀਂ ਦਿਆ ਕਰਦੀਆਂ, ਦੁੱਖ ਦਿਆ ਕਰਦੀਆਂ, ਕਿਉਂਕਿ ਸੁੱਖ ਵਾਲੀ ਚੀਜ਼ ਦਾ ਅਜੇ ਤੱਕ ਇਸ ਨੂੰ ਪਤਾ ਨਹੀਂ ਲੱਗਿਆ। ਸੁੱਖ ਵਾਲੀ ਚੀਜ਼ ਹੁੰਦੀ ਹੈ ਪਰਮੇਸ਼ੁਰ, ਵਾਹਿਗੁਰੂ ਹੁੰਦਾ। ਜੇ ਤਾਂ ਵਾਹਿਗੁਰੂ ਯਾਦ ਰਹਿ ਜਾਵੇ, ਸਿਮਰੋ ਸਿਮਰ ਸਿਮਰ ਸੁੱਖ ਪਾਓ, ਤਿੰਨ ਵਾਰੀ ਮਹਾਰਾਜ ਨੇ ਕਿਹਾ, ਯਾਦ ਕਰੋ, ਯਾਦ ਰੱਖੋ, ਯਾਦ ਰੱਖੋ, ਇਹਦੇ ਨਾਲ ਤੁਹਾਨੂੰ ਕੀ ਮਿਲੇਗਾ, ਸੁੱਖ ਮਿਲ ਜਾਏਗਾ। ਕਲ ਕਲੇਸ਼ ਮਨ ਮਾਏ ਮਿਟਾਓ, ਕਲਾ ਤੇ ਕਲੇਸ਼ ਨੇ ਜਿਹੜਾ ਮਨ ਘੇਰਿਆ ਹੋਇਆ, ਜਿਹਦੇ ਚ ਸ਼ੰਕੇ ਬੇਅੰਤ ਨੇ, ਬੇਅੰਤ ਉਤਰਾਅ ਚੜਾਏ ਦੇ ਚੱਲ ਰਹੇ ਨੇ, ਕਹਿੰਦੇ ਉਹ ਸਾਰੇ ਖਤਮ ਹੋ ਜਾਣਗੇ, ਮਿਟ ਜਾਣਗੇ, ਪਤਾ ਹੀ ਨਹੀਂ ਲੱਗੇਗਾ ਵੀ ਕਿੱਥੇ ਚਲੇ ਗਏ। ਸੋ ਸੁਖ ਮਹਾਰਾਜ ਕਹਿੰਦੇ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪੁਰਾਇਣ ਅਵਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾ ਰਹੇ। ਤਾਂ ਤੂੰ ਸਦਾ ਯਾਦ ਰੱਖ, ਜੇ ਤਾਂ ਤੇਰੇ ਯਾਦ ਰਹਿੰਦਾ ਫੇਰ ਤਾਂ ਜਿੰਨੀ ਦੌਲਤ ਹੈ ਤੇਰੇ ਕੋਲ, ਜਿੰਨਾ ਪੈਸਾ ਹੱਕ ਦੀ ਕਮਾਈ ਦਾ ਤੇਰੇ ਪਾਸ ਹੈ, ਵਧੀਆ ਕੋਠੀ ਹੈ, ਵਧੀਆ ਕੱਪੜੇ ਨੇ, ਵਧੀਆ ਸਵਾਰੀ ਹੈ, ਵਧੀਆ ਰਹਿੰਦਾ ਹਰ ਥਾਂ ਦੇ ਉੱਤੇ, ਠੀਕ ਹੈ ਠੀਕ ਹੈ। ਜੇ ਤਾਂ ਵਾਹਿਗੁਰੂ ਯਾਦ ਹੈ ਤਾਂ ਇਹ ਚੀਜ਼ਾਂ ਸਹਾਇਕ ਹੋ ਜਾਂਦੀਆਂ। ਜ਼ੀਰੋ ਨਾਲ ਜੇ ਤਾਂ ਏਕਾ ਲੱਗਿਆ ਹੋਇਆ ਤਾਂ ਉਹਦਾ ਮੁੱਲ ਬਣ ਜਾਂਦਾ ਜ਼ੀਰੋ ਦਾ। ਜ਼ੀਰੋ ਨਾਲ ਏਕਾ ਲਾ ਦਿਓ 10 ਬਣ ਜਾਂਦਾ, 2 ਜ਼ੀਰੋਆਂ ਨਾਲ ਲਾ ਦਿਓ 100 ਲੱਗ ਜਾਂਦਾ, 4 ਜ਼ੀਰੋਆਂ ਨਾਲ ਲਾ ਦਿਓ 10,000 ਬਣ ਜਾਂਦਾ, 6 ਨਾਲ ਲਾ ਦਿਓ 10,00,000 ਬਣ ਜਾਂਦਾ। ਨਹੀਂ ਇਹ ਜ਼ੀਰੋ ਹੀ ਨੇ, ਜਿੰਨਾ ਚਿਰ 6 ਜ਼ੀਰੋ ਪਏ ਨੇ ਕੁਛ ਨਹੀਂ ਹੈ ਉਹਨਾਂ ਦਾ ਮਿਹਨਤ। ਸਾਰੇ ਸੁੱਖ ਪ੍ਰਾਪਤ ਹੋਣ, ਬਾਲ ਬੱਚੇ ਵੀ ਹੋਣ, ਕੋਠੀਆਂ ਵੀ ਹੋਣ, ਕਾਰਾਂ ਵੀ ਹੋਣ, ਕਾਰੋਬਾਰ ਵੀ ਕਰੋੜਾਂ ਵਿੱਚ ਫੈਲਿਆ ਹੋਇਆ ਹੋਵੇ, ਦੇਸ਼ਾਂ ਪ੍ਰਦੇਸ਼ਾਂ ਸਭ ਜਾਣਦੇ ਹੋਣ। ਮਹਾਰਾਜ ਕਹਿੰਦੇ ਜੇ ਤਾਂ ਤੂੰ ਭੁੱਲ ਗਿਆ ਤਾਂ ਇਹ ਚੀਜ਼ਾਂ ਤੈਨੂੰ ਸੁੱਖ ਨਹੀਂ ਦੇਣਗੀਆਂ, ਸੁੱਖ ਦੀ ਥਾਂ 'ਤੇ ਤੈਨੂੰ ਫਰਸਟ੍ਰੇਸ਼ਨ 'ਚ, ਘਬਰਾਹਟ 'ਚ, ਚਿੰਤਾ 'ਚ, ਅੰਦੇਸ਼ਿਆਂ 'ਚ, ਕਲਪਨਾ 'ਚ ਲੈ ਜਾਣਗੀਆਂ, ਅਤੇ ਮਨ ਟਿਕੇਗਾ ਨਹੀਂ, ਮਨ ਦੇ ਨਾ ਟਿਕਣ ਕਰਕੇ ਸੁੱਖ ਨਹੀਂ ਪ੍ਰਾਪਤ ਹੁੰਦਾ। ਸੋ ਸਿੱਖ ਸੁੱਖ ਤਾਂ ਪ੍ਰਾਪਤ ਹੁੰਦਾ ਜੇ ਸਦਾ ਸਿਮਰ ਨਾ ਰਹਿਣ, ਜੇ ਸਦਾ ਵਾਹਿਗੁਰੂ ਨੂੰ ਯਾਦ ਰੱਖੇ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਤਾਂ ਨਹੀਂ ਕਿਹਾ ਵੀ ਤਿਆਗ ਦਿਓ, ਲੇਕਿਨ ਇਸ ਤਰ੍ਹਾਂ ਜ਼ਰੂਰ ਕਿਹਾ ਵੀ ਇਹਨਾਂ ਦੇ ਵਿੱਚ ਆ ਕੇ ਭੁੱਲੋ ਨਾ, ਕਿਉਂਕਿ ਮਹਾਰਾਜ ਦਾ ਜਿਹੜਾ ਮਤ ਹੈ ਇਹ ਗ੍ਰਿਸਤ ਉਦਾਸ ਹੈ, ਗ੍ਰਿਸਤ ਤਿਆਗ ਨਹੀਂ ਹੈਗਾ। ਆਹ ਧਿਆਨ ਨਾਲ ਸੁਣ ਲਓ ਗੱਲ, ਗ੍ਰਿਸਤ ਉਦਾਸ ਹੈ, ਗ੍ਰਿਸਤ ਤਿਆਗ ਨਹੀਂ ਹੈ। ਗ੍ਰਿਸਤ ਦੇ ਵਿੱਚ ਸਾਰੀਆਂ ਹੀ ਚੀਜ਼ਾਂ ਆ ਜਾਂਦੀਆਂ, ਇਕੱਲੀ ਇਸਤਰੀ ਗ੍ਰਿਸਤ ਨਹੀਂ ਹੁੰਦਾ, ਸਭ ਚੀਜ਼ਾਂ, ਆਪਣਾ ਸਰੀਰ ਵੀ ਆ ਜਾਂਦਾ। ਉਹ ਕਹਿੰਦੇ ਗ੍ਰਿਸਤ ਦੇ ਵਿੱਚ ਉਦਾਸ ਰਹਿਣਾ, ਡਿਟੈਚਡ ਰਹਿਣਾ, ਉਦਾਸ ਕਹਿੰਦੇ ਨੇ ਡਿਟੈਚਡ ਅੰਗਰੇਜ਼ੀ, ਟੁੱਟ ਕੇ ਰਹਿਣਾ ਇਹਦੇ ਨਾਲੋਂ, ਚੀਜ਼ਾਂ ਦਾ ਆਨੰਦ ਲੈਣਾ, ਆਪਣੀਆਂ ਨਹੀਂ ਮੰਨਣੀਆਂ, ਉਹਨਾਂ ਦੇ ਵਿੱਚ ਗਰਕ ਨਹੀਂ ਹੋਣਾ, ਡਰਾਉਣ ਨਹੀਂ ਹੋਣਾ, ਡੁੱਬਣਾ ਨਹੀਂ ਹੈ। ਫਿਰ ਤਾਂ ਕਹਿੰਦੇ ਠੀਕ ਨੇ, ਬਹੁਤ ਵਧੀਆ ਨੇ। ਜੇ ਇਹਦੇ ਵਿੱਚ ਭੁੱਲ ਗਏ ਨਾ ਪਰਮੇਸ਼ਰ ਨੂੰ, ਤਾਂ ਮਹਾਰਾਜ ਵਾਰਨਿੰਗ ਦਿੰਦੇ ਨੇ ਸਾਨੂੰ ਇਸ ਤਰ੍ਹਾਂ, ਬੜੋ
ਕਿਤੇ ਭੁੱਲ ਨਾ ਜਾਈਏ ਬਣਾ ਦੇ ਰਿਹਾ ਬੁੱਤੀਆਂ ਦੇ ਆਪਣੇ ਮਨ ਦੇ ਵਿੱਚ
ਚਾਰ ਚੀਜ਼ਾਂ ਰਹਿਸ਼ ਬਹੁਤ ਵਧੀਆ ਹੋਵੇ, ਇੰਨੀ ਵਧੀਆ ਹੋਵੇ ਕਿ ਸੰਗੇ ਮਰਮਰ ਨਾ ਲੱਗਿਆ ਹੋਵੇ, ਉਹਦੇ ਥਾਂ ਤੇ ਮੋਤੀਆਂ ਦੇ ਨਾਲ ਜੜੀ ਹੋਵੇ, ਹੀਰੇ ਲਾਲ ਜਵਾਹਰਤ ਦੇ ਨਾਲ ਚਿਲਮਿਲ ਚਿਲਮਿਲ ਕਰਦੀ ਹੋਵੇ, ਅੱਖ ਨਾ ਟਿਕਦੀ ਹੋਵੇ, ਇੰਨਾ ਸੋਹਣਾ ਰਹਿਸ਼ ਦਾ ਥਾਂ ਹੋਵੇ, ਤੇ ਉਹਦੇ ਅੰਦਰੋਂ ਸੁਗੰਧੀਆਂ ਆਉਂਦੀਆਂ ਹੁਣ ਚੰਦਨ ਦੀਆਂ, ਹੋਰ ਅਨੇਕਾਂ ਕਿਸਮ ਦੀਆਂ ਖੁਸ਼ਬੂਆਂ ਦੀਆਂ, ਕੋਈ ਵੀ ਪਰਫਿਊਮ ਸਪਰੇ ਕਰਨ ਦੀ ਲੋੜ ਨਾ ਪਵੇ। ਮਹਾਰਾਜ ਕਹਿੰਦੇ ਦੇਖ, ਜੇ ਤਾਂ ਇਹਦੇ ਵਿੱਚ ਤੇਰੇ ਪਰਮੇਸ਼ਰ ਯਾਦ ਰਹਿ ਜੇ, ਫੇਰ ਤਾਂ ਨਹੀਂ ਅਸੀਂ ਸਿਫਾਰਿਸ਼ ਕਰਦੇ ਵੀ ਤੂੰ ਛੱਡ ਦੇ ਇਹਨੂੰ, ਇਹ ਤਾਂ ਠੀਕ ਹੈ, ਪਰਮੇਸ਼ਰ ਦੇ ਨਾਮ ਦੀ ਮਹਿਮਾ, ਰਾਜਲੀਲਾ ਤੇਰੇ ਨਾਮ ਬਣਾਈ, ਰਾਜਲੀਲਾ ਨਾਮ ਦੀ ਬਰਕਤ ਨਾਲ ਬਣਨੀ ਹੈ, ਬਹੁਤ ਵਧੀਆ ਚੀਜ਼ ਹੈ, ਫੇਰ ਤੂੰ ਰਹਿ ਦੇ। ਜੇ ਭੁੱਲਿਆ ਮਤ ਦੇਖ ਭੁੱਲਾਂ ਵਿਸਰਾ, ਤੇਰਾ ਚਿੱਤ ਨਾ ਆਵੇ ਨਾ, ਜੇ ਨਾਮ ਨੂੰ ਭੁੱਲ ਗਿਆ ਫੇਰ ਤਾਂ ਭਾਈ ਇਹ ਗੱਲ ਬਹੁਤ ਮਾੜੀ ਹੈ, ਫੇਰ ਤਾਂ ਅਸੀਂ ਕਹਾਂਗੇ ਛੱਡ ਕੇ ਪਾਸੇ ਹੋ ਜਾ, ਝੌਂਪੜੀ ਚਲਿਆ ਜਾ, ਫੇਰ ਨਾ ਇਹਦੇ ਚ ਰਹਿ, ਕਿਉਂਕਿ ਤੇਰੇ ਜਨਮ ਦਾ ਜੋ ਪਰਮ ਮਨੋਰਥ ਹੈ ਉਸ ਨੂੰ ਉਹਦੇ ਚ ਇਹ ਵਾਧਾ ਪਾ ਰਹੇ। ਦੂਸਰਾ ਹੋਇਆ ਕਰਦਾ ਹੈ ਮਹਾਰਾਜ ਕਹਿੰਦੇ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜੋ, ਪਲੰਗ ਲਾਲਾਂ ਦੇ ਨਾਲ ਜੜੇ ਹੋਏ ਰੋਸ਼ਨੀਆਂ ਦੇ ਰਹੇ ਨੇ ਰਾਤ ਨੂੰ, ਧਰਤੀ ਵੀ ਜੜੀ ਹੋਈ ਹੈ, ਡੈਕੋਰੇਸ਼ਨ ਕਰੀ ਹੋਈ ਹੈ ਪਾਰਕ ਦੇ ਵਿੱਚ, ਮੋਹਣੀਆਂ ਮੁੱਖ ਮਣੀ ਸੋਏ ਕਰੇ ਰੰਗ ਵਸੋ, ਇਸਤਰੀਆਂ ਦੇ ਮਣੀਆਂ ਦੇ ਨਾਲ ਮੱਥੇ ਸੌਂਦੇ ਹੋਣ, ਉਹਦੇ ਨਾਲ ਦਸ ਗੁਣਾ ਰੂਪ ਹੋਰ ਵੱਧ ਜਾਂਦਾ ਕਿਉਂਕਿ ਉਹ ਚਮਕਦੀਆਂ ਹੁੰਦੀਆਂ, ਤੇ ਤੂੰ ਆਪਣੇ ਆਨੰਦ ਦੇ ਵਿੱਚ ਰਹਿਣਾ, ਮਤ ਦੇਖ ਭੁੱਲਾਂ ਵਿਸਰਿਆ, ਜੇ ਤੂੰ ਭੁੱਲ ਗਿਆ ਪਰਮੇਸ਼ਰ ਨੂੰ ਤਾਂ ਫਿਰ ਇਹਨਾਂ ਨੂੰ ਵੀ ਛੱਡ ਦੇ, ਤੇਰਾ ਚਿੱਤ ਨਾ ਆਵੇ ਨਾ, ਸਿੱਧ ਹੋਵਾਂ ਸਿੱਧ ਲਾਏ ਰਿੱਧ ਆਖਾਂ ਆਓ, ਇਹਦੀਆਂ ਸਿੱਧੀਆਂ ਸ਼ਕਤੀਆਂ ਬੜੀ ਵੱਡੀ ਚੀਜ਼, ਕੋਈ ਸ਼ਕਤੀ ਦਿਖਾਉਣ ਲੱਗ ਜਾਓ ਹਜ਼ਾਰਾਂ ਹੀ ਲੋਕ ਤੁਰੇ ਆਉਣਗੇ, ਬੇਅੰਤ ਭੇਟਾਂ ਚੜ ਜਾਣਗੀਆਂ, ਬੇਅੰਤ ਪਰਚਾ ਪੈ ਜਾਏਗਾ, ਬਹੁਤ ਵੱਡੇ ਇਕੱਠ ਹੋਣੇ ਸ਼ੁਰੂ ਹੋ ਜਾਣਗੇ। ਮਹਾਰਾਜ ਕਹਿੰਦੇ ਫੇਰ ਕੀ ਹੋਏਗਾ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਭਾਉ, ਲੋਕ ਦੂਰ ਦੂਰ ਸਹੀ ਅਖਬਾਰਾਂ ਚ ਗੱਲਾਂ ਕੱਢਣ, ਟੈਲੀਵਿਜ਼ਨ ਵਾਲੇ ਆ ਕੇ ਤਸਵੀਰਾਂ ਲੈ ਕੇ ਜਾਣ, ਵਡਿਆਈ ਹੋਵੇ ਸੰਸਾਰ ਦੇ ਅੰਦਰ, ਜੇ ਤੈਨੂੰ ਭੁੱਲ ਗਿਆ ਪਰਮੇਸ਼ਰ ਇਹਨਾਂ ਗੱਲਾਂ ਚ ਤਾਂ ਕਹਿੰਦੇ ਇਹ ਵੀ ਛੱਡ ਦੇ, ਮਤ ਦੇਖ ਭੁੱਲਾਂ ਵਿਸਰਾ, ਤੇਰਾ ਚਿੱਤ ਨਾ ਆਵੇ, ਸੁਲਤਾਨ ਹੋਵਾਂ ਮੇ ਲਸ਼ਕਰ, ਜੇ ਤੂੰ ਰਾਜਾ ਬਣ ਜਾਵੇਂ, ਦੇਸ਼ ਦਾ ਪ੍ਰੈਜੀਡੈਂਟ ਬਣ ਜਾਵੇਂ, ਤੇ ਇੰਨਾ ਅਖਤਿਆਰ ਤੇਰੇ ਕੋਲ ਹੋਵੇ ਵੀ ਜਿਹੜਾ ਕੁਛ ਕਹਿ ਦੇਵੇ ਉਹ ਉਸੇ ਵੇਲੇ ਮੰਨਣਾ ਪਵੇ, ਕਾਨੂੰਨ ਦੀ ਕਿਤਾਬ ਕੋਈ ਨਾ ਹੋਵੇ, ਕਿਉਂਕਿ ਕਾਨੂੰਨ ਤਾਂ ਬੰਨ ਲੈਂਦਾ ਰਾਜਿਆਂ ਨੂੰ, ਉਹਦੇ ਅੰਦਰ ਚੱਲਣਾ ਪੈਂਦਾ, ਕਾਨੂੰਨ ਦੀ ਕਿਤਾਬ ਵੀ ਕੋਈ ਨਾ ਲਾਗੂ ਹੋਵੇ, ਤਖ਼ਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ, ਬਹੁ ਮਤ ਦੇਖ ਭੁੱਲਾਂ ਵਿਸਰਾ, ਤੇਰਾ ਚਿੱਤ ਨਾ ਆਵੇ, ਜੇ ਪਰਮੇਸ਼ਰ ਦਾ ਨਾਮ ਭੁੱਲਦਾ ਤਾਂ ਇਹ ਵੀ ਛੱਡ ਦੇ। ਬੜੇ ਬੜੇ ਰਾਜਿਆਂ ਨੇ ਰਾਜ ਭਾਗ ਛੱਡ ਦਿੱਤੇ, ਪਰ ਸਰੀਰ ਵਰਗੇ ਰਾਜਿਆਂ ਨੇ, ਲੇਕਿਨ ਵਿਕਰਮਾਜੀਤ ਨੇ ਰਾਜ ਕਰੇ, ਰਾਜੇ ਜਨਕ ਨੇ ਰਾਜ ਕਰਿਆ, ਉਹਨਾਂ ਉਹ ਭੁੱਲੇ ਨਹੀਂ ਹੈਗੇ, ਉਹਨਾਂ ਨੂੰ ਦੂਜਾ ਪਾਸਾ ਜਾ ਰਹੇ ਸੀ, ਇਹ ਫਰਜ਼ ਬਣਦਾ ਸੀ, ਡਿਊਟੀ ਬਣਦੀ ਸੀ, ਇਹਦੇ 'ਚ ਗਰਕ ਨਹੀਂ ਸੀ ਹੁੰਦੇ, ਆਪਣਾ ਸਮਾਂ ਨਹੀਂ ਸੀ ਨਸ਼ਟ ਕਰਦੇ। ਮਹਾਰਾਜ ਕਹਿੰਦੇ ਕਿਉਂ ਅਸੀਂ ਇਹ ਵਾਰ ਵਾਰ ਤੁਹਾਨੂੰ ਗੱਲਾਂ ਕਹਿੰਦੇ ਹਾਂ? ਇਸ ਕਰਕੇ ਕਹਿੰਦੇ ਹਾਂ ਕਿ ਪਰਮੇਸ਼ੁਰ ਦਾ ਨਾਮ ਜਿਸ ਹਿਰਦੇ ਚੋਂ ਵਿਸਰ ਜਾਵੇ ਉਹਦੇ ਨਾਲ ਇਹ ਸੁੱਖਾਂ ਦਾ ਸੋਮਾ ਬੰਦ ਹੋ ਜਾਇਆ ਕਰਦਾ ਤੇ ਜਿਹੜਾ ਕੌਲ ਹੈ ਜਲ ਜਾਇਆ ਕਰਦਾ। ਇਸ ਤਰ੍ਹਾਂ ਫਰਮਾਨ ਕਰਦੇ ਨੇ
ਜਲ ਬਲ ਜਾਵੇ ਜਿਉਣਾ ਨਾਮ ਤੋਂ ਬਿਨਾ, ਜਲ ਬਲ ਜਾਵੇ ਜਿਉਣਾ ਨਾਮ ਤੋਂ ਬਿਨਾ,
ਤਾਂ ਇਹ ਜਿਹੜਾ ਜਿਉੜਾ ਹੈ ਕੌਲ ਫੁੱਲ ਹੈ ਅੰਦਰ, ਕਹਿੰਦੇ ਉਹ ਜਲ ਵਲ ਜਾਂਦਾ ਜੀਵ ਜਿਹੜਾ ਹੈ। ਮੈਂ ਆਪਣਾ ਗੁਰਪੂਛ ਦੇਖਿਆ ਔਰ ਨਾ ਹੀ ਤੋਂ। ਸੋ ਮਹਾਰਾਜ ਕਹਿੰਦੇ ਇਸ ਕਰਕੇ ਪ੍ਰੇਮੀਆਂ ਮੇਰੇ ਮਨ ਸ਼ਰਨ ਪ੍ਰਭੂ ਸੁਖ ਪਾਏ, ਸ਼ਰਨ ਵਿੱਚ ਆਇਆ ਜਾ ਦਿਨ ਵਿਸਰਾ ਪਾਰਾਂ ਸੁਖਦਾਤਾ ਸੌ ਦਿਨ ਜਾਤ ਅਜਾਏ। ਜਿਹੜੇ ਦਿਨ ਤੈਨੂੰ ਭੁੱਲ ਗਿਆ ਨਾ ਉਹ, ਚਾਹੇ ਵਿਆਹ ਚ ਗਿਆ ਹੋਇਆ, ਚਾਹੇ ਕਿਸੇ ਖੁਸ਼ੀਆਂ ਚ ਕਿਸੇ ਬਰਥਡੇ ਦੇ ਫੰਕਸ਼ਨ ਚ ਗਿਆ ਹੋਇਆ, ਚਾਹੇ ਕਿਸੇ ਸੈਰ ਸਪਾਟੇ ਚ ਗਿਆ ਹੋਇਆ, ਚਾਹੇ ਕੋਈ ਪਹਾੜਾਂ ਵਿੱਚ ਘੁੰਮਦਾ ਫਿਰਦਾ ਆਨੰਦ ਲੈਂਦਾ ਸਿਨਰੀਆਂ ਦੇ, ਜੇ ਤੇਰੀ ਬਿਰਤੀ ਪਰਮੇਸ਼ੁਰ ਤੋਂ ਅਲਹਿਦਾ ਹੋ ਗਈ, ਮਹਾਰਾਜ ਕਹਿੰਦੇ ਉਹ ਦਿਨ ਤੇਰਾ ਐਵੇਂ ਹੀ ਚਲੇ ਗਿਆ। ਇੱਕ ਰਹਿਣ ਕੇ ਪਾਉਣ ਤੋਂ ਆਏ ਬਹੁਤ ਉਗਾਸ ਬੰਦਾ ਏ, ਇੱਕ ਰਾਤ ਦਾ ਤੂੰ ਪ੍ਰਾਹੁਣਾ ਆਇਆ ਸੰਸਾਰ ਦੇ ਅੰਦਰ, ਆਸਾਂ ਬੰਨੀ ਬੈਠਾ ਤੂੰ ਜੁਗਾਂ ਦੀਆਂ। ਮਹਾਰਾਜ ਕਹਿੰਦੇ ਵੀ ਦੇਖੋ ਪਹਿਲੇ ਜਿਹੜੇ ਪੁਰਸ਼ ਹੋਇਆ ਕਰਦੇ ਸਤਵਾਦੀ ਹੋਇਆ ਕਰਦੇ, ਸਤੋ ਗੁਣ ਦੇ ਵਿੱਚ ਰਿਹਾ ਕਰਦੇ ਸੀ। ਇਹ ਨੀ ਵੀ ਉਹਨਾਂ ਨੂੰ ਪ੍ਰਾਪਤ ਨਹੀਂ ਸੀ ਹੁੰਦਾ, ਲੇਕਿਨ ਉਹਨਾਂ ਦੀ ਬਿਰਤੀ ਇੰਨੀ ਅਰੂੜ ਸੀ। ਉਹ ਕਹਿੰਦੇ ਮਾਰਕੰਡੇ ਤੇ ਕੋ ਅਧਿਕਾਈ ਜਿਨ ਤਿੰਨ ਧਰਮ ਊਂਡ ਬੁਲਾਏ, ਮਾਰਕੰਡਾ ਰਿਸ਼ੀ ਵੱਡੀ ਉਮਰ ਵਾਲਾ ਗਿਣਿਆ ਗਿਆ, ਬਹੁਤ ਵੱਡੀ ਉਮਰ ਸੀ, ਲੇਕਿਨ ਰਿਹਾ ਕਿਵੇਂ? ਕਹਿੰਦੇ ਛਪਰੀ ਚ ਦਿਨ ਘਟ ਗਿਆ ਸਾਰੇ। ਜੇ ਉਹਨੂੰ ਕਿਹਾ ਨਾ ਮਾਰਕੰਡੇ ਰਿਸ਼ੀ ਜੀ ਤੁਸੀਂ ਕੋਈ ਪੱਕਾ ਤਾਂ ਬਣਾ ਲਓ, ਕਹਿੰਦੇ ਲੈ ਕਿੰਨਾ ਕੁ ਭਰੋਸਾ ਉਮਰ ਦਾ, ਇੱਕ ਰਾਤ ਦੇ ਪ੍ਰਾਹੁਣੇ ਹੀ ਆ, ਕੀ ਪਤਾ ਅੱਜ ਦਾ ਦਿਨ ਲੰਘ ਗਿਆ ਕੱਲ ਦਾ ਆਉਣਾ ਕਿ ਨਹੀਂ ਆਉਣਾ। ਮਹਾਰਾਜ ਕਹਿੰਦੇ ਏਕ ਰਹਿਣ ਕੇ ਪਹੁੰਚ ਤੋਂ ਆਏ ਬਹੁਤ ਯੁੱਗ ਆਸ ਬੰਦਾਏ, ਯੁੱਗਾਂ ਦੀਆਂ ਆਸਾਂ ਬੰਨੀ ਬੈਠਾ। ਗ੍ਰਹਿ ਮੰਦਰ ਸੰਪੈ ਜੋ ਦਿਸੈ, ਜਿੰਨਾ ਧਨ ਦਿਸਦਾ ਹੈ, ਮੰਦਰ ਦਿਸਦੇ ਨੇ, ਘਰ ਦੇ ਪ੍ਰੋਪਰ ਸਮਾਨ ਦਿਸਦਾ ਹੈ, ਇਹ ਪ੍ਰੇਮੀਆਂ ਕੁਛ ਵੀ ਨਹੀਂ ਆਏ। ਤਾਂ ਜਿਉਂ ਤਰਬਰ ਕੀ ਛਾਏ, ਜਿਵੇਂ ਦਰਖਤ ਦੀ ਛਾਂ ਬਦਲ ਜਾਂਦੀ ਹੈ ਨਾ, ਐਂ ਬਦਲ ਜਾਂਦਾ, ਪਾਸ ਆਨ ਹੋ ਜਾਂਦਾ, ਹੋਰ ਹੱਥਾਂ ਚ ਸਰੀਰ ਛੱਡ ਜਾਂਦਾ। ਕਿੱਥੇ ਜਾਂਦਾ ਕਿਸੇ ਹੋਰ ਹੱਥ ਜਾਂਦਾ ਉਹ ਸਾਰਿਆਂ ਨੂੰ ਚੱਕ ਕੇ ਪਾਸੇ ਕਰ ਦਿੰਦੇ ਨੇ ਆਪਣੀਆਂ ਚੀਜ਼ਾਂ ਆਪਣੀ ਪਸੰਦ ਦੀਆਂ ਲਿਆਉਂਦੇ ਵੀ ਤੇਰਾ ਜੋੜਿਆ ਹੋਇਆ ਕਿੱਧਰ ਗਿਆ ਨਾ ਕੱਪੜੇ ਨਾ ਲੀੜੇ ਨਾ ਜੋ ਕੁਛ ਹੈ ਕੋਈ ਲੈਂਦਾ ਵੀ ਨਹੀਂ ਜਾਣ ਤੋਂ ਬਾਅਦ ਤਨ ਮੇਰਾ ਸੰਪੈ ਸਭ ਮੇਰੀ ਸਾਰੀ ਜਿੰਨੀ ਤੇਰੀ ਮੇਰੀ ਹੈ ਨਾ ਜਿੰਨੀ ਮਾਈ ਨੂੰ ਕਹਿੰਦਾ ਜਿੰਨੀਆਂ ਚੀਜ਼ਾਂ ਤੇ ਤਨ ਤੇਰਾ ਤੇ ਸੰਪੈ ਤੇਰੀ ਦੌਲਤ ਬਾਗ ਮਿਲਕ ਸਭ ਜਾਏ ਬਾਗ ਵੀ ਜ਼ਮੀਨਾਂ ਜਾਇਦਾਦਾਂ ਪ੍ਰੋਪਰਟੀਆਂ ਸਭ ਚਲੀਆਂ ਜਾਂਦੀਆਂ ਦੇਵਨਹਾਰ ਵਸਾਰੇ ਉਠਾ ਕੇ ਫਿਰ ਮੈਂ ਹੋਤ ਪਰਾਏ ਵਾਹਿਗੁਰੂ ਨੂੰ ਤੂੰ ਭੁੱਲਿਆ ਰਹਿੰਦਾ ਇਹਨਾਂ ਦੇ ਉੱਤੇ ਤੇਰੀ ਪਕੜ ਮੇਰੀ ਮੇਰੀ ਕਰਦਾ ਇਹ ਇੱਕ ਅੱਖ ਦੇ ਪਲਕਾਰੇ ਵਿੱਚ ਬਗਾਨੀਆਂ ਬਣ ਜਾਂਦੀਆਂ ਰਹਿੰਦੀਆਂ ਫਿਰ ਕੀ ਕਰੇਗਾ ਭੂਤ ਬਣ ਕੇ ਇਹਦੇ ਚ ਰਹੇਗਾ ਨਾਲੇ ਆਪ ਦੁਖੀ ਨਾਲੇ ਜਿਹੜਾ ਕਰੂਗਾ ਉਹਨੂੰ ਦੁਖੀ ਕਰੇਗਾ ਪਹਿਰਾ ਵਗ ਕਰ ਇਸ਼ਨਾਨਾ ਇਸ਼ਨਾਨ ਕਰਕੇ ਵਧੀਆ ਤੇ ਵਧੀਆ ਕੱਪੜੇ ਪਾਉਂਦੇ ਵਧੀਆ ਵਧੀਆ ਲੈਂਦਾ ਵੀ ਦਾਗ ਨਾ ਲੱਗਿਆ ਹੋਵੇ ਚੋਹਾ ਚੰਦਨ ਲਾਏ ਉਹਦੇ ਤੇ ਪਰਫਿਊਮ ਸਪਰੇਅ ਕਰਦਾ ਮਹਾਰਾਜ ਕਹਿੰਦੇ ਵੀ ਪ੍ਰੇਮੀਆ ਜੇ ਤਾਂ ਵਾਹਿਗੁਰੂ ਤੇਰੇ ਯਾਦ ਹੈ ਤਾਂ ਫੇਰ ਤਾਂ ਠੀਕ ਹੈ ਜੇ ਤੂੰ ਉਹਨੂੰ ਭੁੱਲ ਗਿਆ ਨਾ ਨਿਰਭਉ ਨਿਰੰਕਾਰ ਨਹੀਂ ਚਿੰਨਿਆ ਜੇ ਉਹ ਹਸਤੀ ਨਵਾਏ ਜਿਵੇਂ ਹਾਥੀ ਨੂੰ ਨਵਾ ਦੋ ਉੱਪਰ ਪਾ ਲੈਂਦਾ ਹੈ ਮੁੜ ਕੇ ਮਿੱਟੀ ਆਹੀ ਹਾਲ ਹੁੰਦਾ ਕਿਉਂਕਿ ਨਿਰਭਉ ਨਿਰੰਕਾਰ ਨੂੰ ਤੂੰ ਯਾਦ ਨਹੀਂ ਕੀਤਾ ਜਾ ਹੋਏ ਕਿਰਪਾਲ ਤਾਂ ਸਤਿਗੁਰ ਮਿਲ ਹੈ ਹੁਣ ਇੱਥੇ ਮਹਾਰਾਜ ਸਾਨੂੰ ਜੁਗਤ ਦੱਸਦੇ ਨੇ ਵੀ ਜੇ ਵਾਹਿਗੁਰੂ ਕਿਰਪਾਲ ਹੋ ਜਾਵੇ ਤਾਂ ਸਤਿਗੁਰੂ ਦਾ ਮੇਲਾ ਹੋ ਜਾਂਦਾ ਉਹ ਸਤਿਗੁਰੂ ਕੀ ਕਰਦਾ ਸਤਿਗੁਰੂ ਕੋਲ ਨਾਮ ਹੁੰਦਾ ਨਾਮ ਦਾ ਭੰਡਾਰਾ ਹੁੰਦਾ ਸਤਿਗੁਰੂ ਕੋਲ ਉਹ ਨਾਮ ਦੀ ਇੱਕ ਕਣੀ ਸਾਨੂੰ ਦੇ ਦਿੰਦਾ ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਇੱਕ ਕਿਣਕਾ ਜਿਹਦੇ ਜੀ ਚ ਵਸ ਜਾਵੇ ਉਹਦੀ ਮਹਿਮਾ ਨਹੀਂ ਗਣੀ ਜਾਂਦੀ ਉਹਦੇ ਨਾਲ ਕੀ ਹੁੰਦਾ ਕਹਿੰਦੇ ਸਭ ਸੁਖ ਹਰ ਕੇ ਨਾਏ ਸਾਰੇ ਸੁੱਖਾਂ ਦਾ ਜਿਹੜਾ ਸੋਮਾ ਹੈ ਪਰਮੇਸ਼ਰ ਦਾ ਨਾਮ ਉਹ ਸਾਨੂੰ ਮਿਲ ਜਾਂਦਾ ਤੇ ਫੇਰ ਅਸੀਂ ਬੰਧਨਾਂ ਚੋਂ ਮੁਕਤ ਹੋ ਜਾਂਦੇ ਹਾਂ ਮੁਕਤ ਪਾਇਆ ਬੰਧਨ ਗੁਰ ਖੋਲੇ ਜਿੰਨੇ ਬੰਧਨ ਨੇ ਮਹਾਰਾਜ ਨੇ ਇੱਕ ਸ਼ਬਦ ਦੇ ਅੰਦਰ ਬੰਧਨ ਗਿਣੇ ਨੇ ਜਿੰਨਾ ਤੁਸੀਂ ਦੇਖਦੇ ਹੋ ਨਾ ਆਪਣੇ ਸਰੀਰ ਦੇ ਨਾਲ ਲਗਾਉ ਵਾਲੀਆਂ ਚੀਜ਼ਾਂ ਮਹਾਰਾਜ ਕਹਿੰਦੇ ਸਭ ਬੰਧਨ ਨੇ ਕਰਮ ਧਰਮ ਵੀ ਮਹਾਰਾਜ ਨੇ ਉਹਦੇ ਚ ਬੰਧਨ ਲਿਖਿਆ ਪੁੱਤਰ ਧੀਆਂ ਮਾਂ ਪਿਓ ਰਿਸ਼ਤੇਦਾਰ ਪ੍ਰੋਪਰਟੀਆਂ ਜਿੰਨਾ ਕੁਛ ਹੈ ਸਭ ਕੁਛ ਮੈਂ ਅਹੁਦੇ ਸ਼ਹੁਦੇ ਸਾਰਿਆਂ ਨੂੰ ਪੂਰੇ ਸ਼ਬਦ ਵਿੱਚ ਮਹਾਰਾਜ ਬੰਧਨ ਬੰਧਨ ਲਿਖੀ ਗਏ ਨੇ ਵੀ ਆਹ ਵੀ ਬੰਧਨ ਆਹ ਵੀ ਬੰਧਨ ਆਹ ਵੀ ਬੰਧਨ ਇਹ ਗੁਰੂ ਨੇ ਬੰਧਨ ਖੋ ਦਿੱਤੇ ਜਨ ਨਾਨਕ ਹਰ ਗੁਣ ਗਾਏ ਸੋ ਐਸੀ ਵਿਚਾਰ ਗੁਰੂ ਦਰਬਾਰ ਚ ਹੁੰਦੇ ਉਸ ਵੇਲੇ ਉਹ ਸੰਗਤ ਦੇ ਮੁਖੀ ਜਥੇਦਾਰ ਨੇ ਉੱਠ ਕੇ ਕਿਹਾ ਵੀ ਸੱਚੇ ਪਾਤਸ਼ਾਹ ਬਹੁਤ ਅਸੀਂ ਯਤਨ ਕਰਦੇ ਹਾਂ ਆਪਦੇ ਸਤਸੰਗ ਕਰਕੇ ਚਲੇ ਜਾਂਦੇ ਹਾਂ ਤੇ ਅਸੀਂ ਜਪ ਤਪ ਵੀ ਕਰਦੇ ਹਾਂ ਜਾ ਕੇ ਜ਼ਬਾਨੀ ਉਪਨਿਸ਼ਦਾਂ ਵੇਦਾਂਤ ਸ਼ਾਸਤਰ ਨਿਆਇ ਸ਼ਾਸਤਰ ਪਤੰਜਲ ਸ਼ਾਸਤਰ ਸਾਂਖ ਸ਼ਾਸਤਰ ਛੇ ਸ਼ਾਸਤਰ ਅਸੀਂ ਵਿਸ਼ੇਸ਼ਕ ਸ਼ਾਸਤਰ ਇਹ ਵੀ ਅਸੀਂ ਪੜ੍ਹਦੇ ਹਾਂ ਚਾਰੇ ਵੇਦ ਪੜ੍ਹਦੇ ਹਾਂ ਉਪਨਿਸ਼ਦਾਂ ਦੇ ਵਿੱਚੋਂ ਸਮਝਣ ਦਾ ਯਤਨ ਕਰਦੇ ਹਾਂ ਤੇ ਫੇਰ ਅਸੀਂ ਤੀਰਥਾਂ ਤੇ ਵੀ ਇਸ਼ਨਾਨ ਕਰਦੇ ਹਾਂ ਪਰ ਆਪ ਕਿਰਪਾ ਕਰਕੇ ਸਾਨੂੰ ਕਿਸੇ ਰਸਤੇ ਪਾਓ ਵੀ ਕਿਸ ਤਰੀਕੇ ਨਾਲ ਇਹ ਭਵ ਜਲ ਤਰ ਹੁੰਦਾ ਜੋ ਰਸਤਾ ਆਪ ਸਾਨੂੰ ਦੱਸੋਗੇ ਅਸੀਂ ਉਸ ਰਸਤੇ ਨੂੰ ਅਪਣਾ ਕੇ ਦਿਲੋਂ ਅਰਦਾਸ ਕਰਦੇ ਹਾਂ ਵੀ ਮਹਾਰਾਜ ਅਸੀਂ ਦੁਬਾਰਾ ਜਨਮ ਨਾ ਲਈਏ ਤੇ ਇਹ ਦੁੱਖਾਂ ਦਾ ਖਾਤਮਾ ਹੋ ਜਾਵੇ ਕਿਉਂਕਿ ਆਪ ਵਰਗਾ ਪੂਰਾ ਸਤਿਗੁਰੂ ਨਹੀਂ ਮਿਲ ਸਕਦਾ ਮਹਾਰਾਜ ਕਹਿਣ ਲੱਗੇ ਪ੍ਰੇਮੀਓ ਧੁਰਾ ਜਿਹੜਾ ਹੁੰਦਾ ਨਾ ਵਿਚਾਲਾ ਕਹਿੰਦੇ ਉਹਨੂੰ ਫੜ ਲਓ ਤੁਸੀਂ ਉਹ ਇਹ ਹੈ ਕਿ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਵਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀ ਜੇ ਸਾਗਰ ਤਰਨਾ ਹੈ ਤਾਂ ਸੰਤਾਂ ਦਾ ਵਚਨ ਕਮਾ ਲੈ ਫਿਰ ਕਹਿਣ ਲੱਗੇ ਵੀ ਮਹਾਰਾਜ ਇਹ ਜਿਹੜੇ ਜਪ ਤਪ ਅਸੀਂ ਕਰਦੇ ਹਾਂ ਇਹ ਵੀ ਕਿਸੇ ਕੰਮ ਆਉਂਦੇ ਨੇ ਮਹਾਰਾਜ ਕਹਿੰਦੇ ਵੀ ਇਹ ਤਾਂ ਥੋੜਾ ਥੋੜਾ ਜਿਵੇਂ ਕੋਈ ਰੁਪਈਆ ਜੇਬ ਚ ਪਾ ਲੇ ਦੋ ਰੁਪਈਏ ਪਾ ਲੇ ਦਸ ਰੁਪਈਏ ਪਾ ਲੇ ਸਫ਼ਰ ਤੇ ਜਾਵੇ ਤਾਂ ਟਿਕਟ ਲੈਣਾ ਪੈਂਦਾ ਰਾਹ ਵਿੱਚ ਖਾਣਾ ਪੈਂਦਾ ਟੈਕਸ ਦੇਣੇ ਪੈਂਦੇ ਆ ਟੋਲ ਟੈਕਸ ਦੇਣੇ ਪੈਂਦੇ ਆ ਹੋਰ ਜਿਹੜਾ ਵੀ ਟੈਕਸ ਕੋਈ ਮੰਗੇ ਟਰੱਕ ਵਾਲਾ ਚੱਲਦਾ ਆਸਾਮ ਤੋਂ ਇੱਥੇ ਆਉਂਦਾ ਉੱਥੇ ਦੋ ਤਿੰਨ ਹਜ਼ਾਰ ਰੁਪਈਆ ਰਾਹ 'ਚ ਵੰਡਿਆ ਉਹਨੇ ਪੁਲਿਸ ਵਾਲੇ ਵੀ ਮੰਗੀ ਜਾਂਦੇ ਨੇ ਤੇ ਸਾਡਾ ਹਿੱਸਾ ਵੀ ਕੱਢ, ਅਸੀਂ ਮਠਿਆਈ ਮੁਠਾਈ ਖਾਣੀ ਹੈ, ਕੁਛ ਬਾਲ ਬੱਚਿਆਂ ਨੂੰ ਦੇਣਾ। ਕਹਿੰਦੇ ਐਵੇਂ ਜਿਵੇਂ ਨਾ ਜੇ ਮਾਰ ਕੇ ਗਨੇ ਜਾਏ ਨਾ ਕੋਸਾ, ਉਹ ਜਿਹਦਾ ਰਸਤਾ ਇੰਨਾ ਲੰਮਾ ਹੈ, ਜਿਹਦੇ ਕੋਹ ਗਿਣਨੇ ਹੀ ਔਖੇ ਨੇ, ਉੱਥੇ ਕਹਿੰਦੇ ਬਹੁਤ ਲੁੱਟ ਮੱਚੀ ਹੋਈ ਆ। ਇਹ ਜਿਹੜੇ ਜਪ ਤਪ ਤੁਸੀਂ ਕਰਦੇ ਹੋ ਨਾ, ਇਹ ਜ਼ੀਰੋ ਹੁੰਦੇ ਨੇ, ਥੋੜ੍ਹੀ ਥੋੜ੍ਹੀ ਵੈਲਿਊ ਤਾਂ ਹੁੰਦੀ ਹੈ, ਐਂ ਲਾ ਲਓ ਵੀ ਥੋੜ੍ਹੀ ਜਿਹੀ ਵੈਲਿਊ। ਇਹ ਥੋੜ੍ਹੀ ਵੈਲਿਊ ਵਾਲੀ ਚੀਜ਼ ਹੈ ਜਿਹੜੀ ਤੁਹਾਡੇ ਪੱਲੇ, ਜੇ ਇਹ ਜਾਏਗੀ ਤਾਂ ਇਹ ਰਾਹ ਵਿੱਚ ਲੁੱਟ ਲੈਂਦੇ ਨੇ। ਕਰਮ ਧਰਮ ਪਾਖਣ ਜੋ ਦੀਸਾ ਤੇਰ ਜਮ ਜਗਾਤੀ ਟੁੱਟ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ। ਲੁੱਟੇ ਜਾਂਦੇ ਨੇ, ਓਰਾ ਕਹਿੰਦੇ ਨੇ ਰਾਹ ਵਿੱਚ, ਮੂਸਾ ਕਹਿੰਦੇ ਨੇ ਲੁੱਟ ਲੈਣੇ। ਹਰਵੇ ਨਾਵਰ ਕਿਰਿਆ ਬਿਰਥੇ, ਵਾਹਿਗੁਰੂ ਦੇ ਨਾਮ ਤੋਂ ਬਗੈਰ ਜਿੰਨੀ ਕਿਰਿਆ ਤੁਸੀਂ ਕਰਦੇ ਹੋ ਨਾ, ਸਾਰੀ ਬਿਰਥੀ ਹੈ। ਕਿਉਂ ਬਿਰਥੀ ਹੈ? ਕਿ ਜਪ ਤਪ ਸੰਜਮ ਕਰਮ ਕਮਾਣੇ, ਇਹ ਓਰਾ ਹੈ ਮੂਸੇ, ਜਿੰਨੇ ਜਪ ਤਪ ਕਰਮ ਕਮਾਉਣੇ ਹੋ ਕਮਾਣੇ ਕਮਾਏ ਹੋਏ ਨੇ, ਇਹ ਰਾਹ ਵਿੱਚ ਲੁੱਟੇ ਜਾਂਦੇ ਨੇ। ਕਿਉਂਕਿ ਟੈਕਸ ਦੇਣਾ ਪੈਂਦਾ, ਸਾਡੀ ਇੱਕ ਰਿਸ਼ਤੇਦਾਰ ਸੀ ਉਹ ਚੜਾਈ ਕਰ ਗਈ, ਉਸ ਤੋਂ ਬਾਅਦ ਕਿੰਨੀ ਦੇਰ ਮਰੀ ਪਈ ਰਹੀ, ਸੁਰਜੀਤ ਕੌਰ ਸੀ ਉਹਦਾ ਨਾਂ, ਤੇ ਫਿਰ ਕਾਫੀ ਦੇਰ ਤੋਂ ਬਾਅਦ ਜਦੋਂ ਤਿਆਰੀ ਕਰ ਲਈ ਵੀ ਹੁਣ ਸੰਸਕਾਰ ਕਰੀਏ, ਉਹ ਅਚਾਨਕ ਜਿਉਂਦੀ ਹੋ ਗਈ। ਇੱਕ ਵਾਰੀ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬੀਬੀ ਜੰਗਲਾਂ 'ਚ ਰਹਿੰਦੇ ਹੋ ਤੁਸੀਂ, ਬਈ ਤੈਨੂੰ ਇੰਨਾ ਪਿਆਰ ਕਿਵੇਂ ਹੋ ਗਿਆ ਗੁਰੂ ਦੇ ਨਾਲ, ਤੂੰ ਹਰ ਸਤਸੰਗ 'ਚ ਆਉਣੀ ਹੈ, ਦੂਰ ਦਰਾਜ ਤੋਂ ਆਉਂਦੇ ਸੀ, ਇੰਨਾ ਆਉਣਾ ਔਖਾ, ਟੁੱਟਿਆ ਜਾ ਸਾਈਕਲ ਦਾ ਵਿਚਾਰਿਆਂ ਕੋਲ। ਪਰ ਲਗਨ ਇੰਨੀ ਪੱਕੀ ਸੀ, ਜਿੱਥੇ ਜਾ ਕੇ ਸਾਰਿਆਂ ਦੇ ਸਫ਼ਰ ਮੁੱਕ ਜਾਣੇ, ਉੱਥੋਂ ਵੀ 8-10 ਮੀਲ ਲੱਗੇ ਸੀਗੇ, ਹਨੇਰਾ ਹੋ ਜਾਣਾ, ਬਗਾਨਾ ਕੋਈ ਬੰਦਾ ਨਹੀਂ ਸੀ ਉੱਥੇ ਆਪਣਾ, ਉੱਥੇ ਪਹੁੰਚ ਜਾਣਾ ਉਹਨਾਂ ਨੇ। ਮੈਂ ਕਿਹਾ ਵੀ ਤੈਨੂੰ ਕਿੱਥੋਂ ਐਡੀ ਲਗਨ ਲੱਗ ਗਈ, ਤੁਸੀਂ ਕਦੇ ਮਿਸ ਨਹੀਂ ਕਰਦੇ, ਖੇਤੀ ਵੀ ਵਿੱਚ ਕਰਦੇ ਹੋ, ਹੋਰ ਕੰਮ ਵੀ ਕਰਦੇ ਹੋ, ਪਸ਼ੂ ਵੀ ਤੁਹਾਡੇ ਖੜ੍ਹੇ ਉਡੀਕਦੇ ਹੁੰਦੇ ਨੇ ਤੁਹਾਨੂੰ, ਵੀ ਇੰਨੀ ਡੂੰਘੀ ਲਗਨ ਤੈਨੂੰ ਕਿਵੇਂ ਲੱਗ ਗਈ? ਕਹਿਣ ਲੱਗੀ ਮੈਂ ਚੜ੍ਹਾਈ ਕਰ ਗਈ ਸੀ, ਚੜ੍ਹਾਈ ਕਰੀ ਹੋਈ ਤਾਂ ਮੈਨੂੰ ਜਦ ਲੈ ਕੇ ਜਾ ਰਹੇ ਨੇ, ਉਸ ਵੇਲੇ ਰਸਤੇ 'ਚ ਬੈਤਰਨੀ ਨਦੀ ਆ ਗਈ, ਨਦੀ ਆ ਗਈ ਕਹਿੰਦੀ ਬਹੁਤ ਭਿਆਨਕ ਨਦੀ, ਮੇਰੇ 'ਤੇ ਲੰਘਣਾ ਹੋਵੇ, ਅਤੇ ਉੱਥੇ ਮੈਂ ਖੜੀ ਹਾਂ, ਉਹ ਕਹਿੰਦੇ ਤੂੰ ਲੰਘ ਅੱਗੇ। ਮੈਂ ਦੇਖਦੀ ਹਾਂ ਵੀ ਦੰਦਾ ਕਿਵੇਂ ਬਦਬੂਦਾਰ ਨਦੀ ਹੈ, ਜਾਨਵਰ ਵਿੱਚ ਫਿਰਦੇ ਨੇ, ਵੱਡੇ ਵੱਡੇ ਮਗਰਮੱਛ ਮੂੰਹ ਅੱਡੀ ਖੜ੍ਹੇ ਨੇ। ਇਹਨਾਂ ਨੂੰ ਮੈਂ ਕੀ ਦੇਖਦੀ ਹਾਂ, ਇੱਕ ਛੋਟੀ ਜਿਹੀ ਕਿਸ਼ਤੀ ਲੈ ਕੇ ਚਿੱਟੇ ਕੱਪੜਿਆਂ ਵਾਲੀ ਕੋਈ ਬੀਬੀ ਆ ਗਈ, ਕਹਿੰਦੀ ਭੈਣ ਆ ਜਾ ਬਹਿ ਜਾ ਇਹਦੇ 'ਚ। ਮੈਂ ਬਹਿ ਗਈ, ਪਾਰ ਲੰਘਾ ਤਾ ਮੈਨੂੰ, ਕਹਿੰਦੀ ਮੈਂ ਉਹਨੂੰ ਪੁੱਛਿਆ ਵੀ ਤੂੰ ਤਾਂ ਮੈਨੂੰ ਜਾਣਦੀ ਨਹੀਂ, ਨਾ ਮੈਂ ਤੈਨੂੰ ਜਾਣਦੀ ਹਾਂ, ਇਹੋ ਜਿਹੇ ਭਿਆਨਕ ਭਾਵ ਸਾਗਰ ਦੇ ਵਿੱਚ ਤੂੰ ਮੈਨੂੰ ਨਿਭਾਉਣ ਵਾਸਤੇ ਕਿਵੇਂ ਆ ਗਈ, ਦੇਖ ਕਿਵੇਂ ਛੱਲਾਂ ਉੱਠਦੀਆਂ ਨੇ, ਕਿਵੇਂ ਜਾਨਵਰ ਫਿਰਦੇ ਨੇ। ਉਹ ਕਹਿਣ ਲੱਗੀ ਤੂੰ ਤਾਂ ਨਹੀਂ ਮੈਨੂੰ ਜਾਣਦੀ, ਮੈਂ ਤੈਨੂੰ ਜਾਣਦੀ ਹਾਂ। ਕਹਿੰਦੇ ਕੀ ਗੱਲ, ਮੈਨੂੰ ਯਾਦ ਕਰਾ ਦੇ, ਮੈਨੂੰ ਕੋਈ ਪਤਾ ਨਹੀਂ ਮੈਂ ਮਰੀ ਹੋਈ ਹਾਂ, ਉਧਰਲਾ ਪਾਸਾ ਸੱਚਾ ਲੱਗਦਾ, ਇੱਧਰਲਾ ਝੂਠਾ ਹੋ ਗਿਆ, ਜਿਵੇਂ ਸੁੱਤੇ ਪਏ ਆਦਮੀ ਨੂੰ ਜਾਗ ਆ ਜਾਏ, ਪਹਿਲੀਆਂ ਸਭ ਚੀਜ਼ਾਂ ਗਾਇਬ ਹੋ ਜਾਂਦਾ, ਨਵਾਂ ਸਮਾਂ ਆ ਜਾਂਦਾ। ਕਹਿੰਦੀ ਮੈਂ ਤੇਰੇ ਯਾਦ ਹੈ ਵੀ ਇੱਕ ਵਾਰੀ ਇੱਕ ਚਿੜੀ ਫਸ ਗਈ ਸੀਗੀ ਬੇਰੀ ਤੇ ਉਹ ਬੱਚਿਆਂ ਨੇ ਧਾਗਾ ਬੰਨਤਾ ਪੱਕਾ ਉਹਦੇ ਧਾਗਾ ਉਹਦੇ ਚ ਫਸ ਗਿਆ ਟਾਣੀਆਂ ਚ ਉਹ ਦੁਖੀ ਹੋ ਕੇ ਵਿਚਾਰੀ ਚੀ 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 ਕਰਦੀ ਰਹੀ। ਦਿਨ ਲੰਘ ਗਿਆ ਰਾਤ ਲੰਘ ਗਈ ਤੇ ਉਹ ਆਵਾਜ਼ ਦੇ ਗਈ ਤੈਂ ਥਾਂ ਸੁਮਰਦੀ ਨੇ ਉੱਤੇ ਨੂੰ ਦੇਖਿਆ ਤੇ ਉਸ ਵੇਲੇ ਤੋਂ ਸਟੂਲ ਚੱਕ ਕੇ ਲਿਆ ਕੇ ਕੈਂਚੀ ਨਾਲ ਉਹ ਧਾਗਾ ਕੱਟਤਾ ਤੇ ਉਹ ਜੀਵ ਜਿਹੜਾ ਉੜਿਆ ਸੀ ਉਹਦਾ ਪੁੰਨ ਬਣ ਗਿਆ। ਉਹ ਮੈਂ ਉਹ ਪੁੰਨ ਆ ਤੈਨੂੰ ਵਧਾਉਣ ਵਾਸਤੇ ਆਈ, ਤੇਰਾ ਪੁੰਨ ਜਿਹੜਾ ਸੀ ਹੁਣ ਗਾਂ ਬਾਕੀ ਨੀ ਬਚਿਆ, ਉਹ ਇੱਥੇ ਜਿਵੇਂ ਟੈਕਸ ਦੇਈਦਾ ਕਹਿੰਦੇ ਐਂ ਟੈਕਸ ਦੇ। ਉਹਦੇ ਬਾਅਦ ਮੈਂ ਧਰਮਰਾਜ ਕੋਲ ਚੱਲ ਮੈਨੂੰ ਲੈ ਗਏ, ਉਹ ਕਹਿੰਦਾ ਵੀ ਇਹ ਨੀ ਤਾਂ ਉਹਦਾ ਨਾਲ ਲੱਗਦੇ ਹੋਰ ਹੈ ਉਹਨਾਂ ਨੂੰ ਲੈ ਕੇ ਆਓ, ਮੈਨੂੰ ਛੱਡ ਗਏ ਤੇ ਉਹ ਚੜ੍ਹਾਈ ਕਰ ਗਈ। ਇਹ ਗੱਲਾਂ ਇਸ ਕਰਕੇ ਮੰਨ ਲਈਦੀਆਂ ਨੇ ਕਿ ਨਾਲ ਪ੍ਰਤੱਖ ਹੁੰਦਾ ਵੀ ਇੱਕ ਨੂੰ ਛੱਡ ਕੇ ਦੂਏ ਨੂੰ ਲੈ ਜਾਂਦੇ ਨੇ ਉਸੇ ਨਾਂ ਵਾਲੇ ਨੂੰ, ਇੱਕ ਨਹੀਂ ਸੈਂਕੜਿਆਂ ਦੀਆਂ ਤਦਾਦ ਚ ਇਹ ਗੱਲਾਂ ਨੇ। ਉਹ ਸਿਰਫ ਸਾਡੇ ਨੇਚੇ ਨੂੰ ਬਣਾਉਣ ਵਾਸਤੇ ਪਰਮੇਸ਼ਰ ਕਿਤੇ ਕਿਤੇ ਆਪਣਾ ਜਿਹੜਾ ਕੌਤਕ ਹੈ ਨੰਗਾ ਕਰਕੇ ਦਿਖਾ ਦਿੰਦਾ ਬਈ ਤੁਸੀਂ ਹੁਣ ਤਾਂ ਸਮਝ ਲਓ ਸਾਡੇ ਤੇ ਅਸਰ ਕੀ ਹੁੰਦਾ, ਥੋੜਾ ਜਿਹਾ ਤਾਂ ਅਸਰ ਹੁੰਦਾ ਥੋੜੀ ਜਿਹੀ ਦੇਰ ਵਾਸਤੇ, ਫਿਰ ਅਸੀਂ ਭੁੱਲ ਜਾਂਦੇ ਹਾਂ, ਯਾਦ ਹੀ ਨਹੀਂ ਰਹਿੰਦਾ। ਕੋਈ ਸਾਧੂ ਮਹਾਂਪੁਰਸ਼ ਕੋਈ ਮਿਹਰਬਾਨੀ ਕਰਦੇ, ਕੋਈ ਉਹਦਾ ਕੌਤਕ ਦੇਖ ਲਿਆ ਪ੍ਰਤੱਖ, ਉਹ ਜਦ ਤਾਂ ਯਾਦ ਰਹਿੰਦਾ ਇੱਕ ਅੱਧਾ ਦਿਨ, ਮੁੜ ਕੇ ਫਿਰ ਭੁੱਲ ਜਾਈਦਾ, ਫਿਰ ਯਾਦ ਨਹੀਂ ਰਹਿੰਦਾ। ਜਮਾਂ ਹੀ ਜਵਾਬ ਦੇ ਇਹਦਾ ਮਨੁੱਖ ਵਾਹਿਗੁਰੂ ਨੂੰ ਜਵਾਬ ਦਿੰਦਾ, ਹੋਰ ਕਿਹਦੇ ਮੂਹਰੇ ਚੱਲੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਪ ਤਪ ਸੰਜਮ ਕਰਮ ਕਮਾਣੇ, ਇਹ ਓਰਾ ਮੂਸਾ, ਇਹ ਤਾਂ ਉਰੇ ਉਰੇ ਹੀ ਲੁੱਟੇ ਜਾਂਦੇ ਨੇ। ਵਰਤ ਨੇਮ ਸੰਜਮ ਮੈਂ ਰਹਿਣਾ ਤਿਨਕਾ ਆੜ ਨਾ ਪਾਇਆ, ਇਹਦਾ ਮੁੱਲ ਕੀ ਹੈ, ਜੀਰੋ ਦਾ ਮੁੱਲ ਕੀ ਹੁੰਦਾ, ਇਹ ਕਰ ਲੱਗ ਜਾਵੇ ਤਾਂ ਮੁੱਲ ਦਸ ਗੁਣਾ ਵੱਧ ਜਾਂਦਾ, ਨਹੀਂ ਮੁੱਲ ਕੁਛ ਵੀ ਨਹੀਂ ਹੁੰਦਾ। ਕਹਿੰਦੇ ਜਿਹੜੇ ਵਰਤ ਨੇਮ ਸੰਜਮ ਕਰਦਾ ਨਾ ਇਹਦੇ ਚ ਰਹਿੰਦਾ, ਇਹਦਾ ਮੁੱਲ ਨਹੀਂ ਪੈਂਦਾ, ਕਿਉਂਕਿ ਇਹ ਕਹਿੰਦਾ ਮੈਂ ਵਰਤ ਕਰਦਾ। ਤੀਰਥ ਵਰਤ ਅਰਦਾਨ ਕਰ ਮਨਵੇ ਤਰਾ ਗਮਾਨ, ਨਾਨਕ ਨੇਵਲ ਜਾ ਤੇ ਜੋ ਕੁਛ ਚਰਿਸ਼। ਮਹਾਰਾਜ ਕਹਿੰਦੇ ਅਗਲੀ ਗੱਲ ਸਮਝੋ, ਅੱਗੇ ਚੱਲਣ ਔਰ ਹੈ ਭਾਈ ਉਹਾਂ ਕਾਮਨਾ ਆ, ਉੱਥੇ ਤਾਂ ਹੋਰ ਵਰਤਾਰਾ ਹੈ, ਇਹ ਵਰਤਾਰਾ ਸੰਸਾਰ ਵਾਲਾ ਨਹੀਂ ਉੱਥੇ ਹੈ। ਇਸ ਕਰਕੇ ਇਹ ਚੀਜ਼ਾਂ ਮਹਾਰਾਜ ਕਹਿਣ ਲੱਗੇ ਸਤਸੰਗ ਜੀ ਕੰਮ ਨਹੀਂ ਆਉਂਦੀਆਂ, ਤੀਰਥ ਨਾ ਆਇਆ ਧਰਮ ਨਹੀਂ ਭਰਮਦਾ। ਤੀਰਥਾਂ ਤੇ ਨਾਉਂਦਾ ਫਿਰਦਾ ਵੀ ਫਲਾਣੇ ਤੀਰਥ ਤੇ ਗਿਆ ਹੋਇਆ ਜੀ, ਫਲਾਣੇ ਤੇ ਗਿਆ ਹੋਇਆ ਜੀ, ਧਰਤੀ ਦਾ ਭਰਮਣ ਕਰ ਰਿਹਾ। ਮਹਾਰਾਜ ਕਹਿੰਦੇ ਅੱਗੇ ਠੌਰ ਨਾ ਪਾਵੇ, ਅੱਗੇ ਇਹਨਾਂ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਜਾਂਦੀ, ਊਹਾਂ ਕਾਮਨਾ ਆਵੇ ਇਹ ਉਹ ਲੋਕ ਨਹੀਂ ਪਤਿਆ ਹੋਇਆ, ਲੋਕਾਂ 'ਚ ਬਥੇਰਾ ਹੋਜੂ ਜੀ, ਹਰ ਸਾਲ ਜਾਂਦਾ ਨਾਉਣ, ਹਰ ਸਾਲ ਜਾ ਕੇ ਦਰਸ਼ਨ ਕਰਦਾ, ਕਹਿੰਦੇ ਲੋਕਾਂ ਨੂੰ ਪਤਿਆਉਂਦਾ ਉਹ, ਇਹ ਗੱਲਾਂ ਉੱਥੇ ਕੰਮ ਨਹੀਂ ਆਉਂਦੀਆਂ। ਚਤਰ ਵੇਦ ਮੁੱਖ ਬਚਨੀ ਉਜਰੇ, ਤੇ ਵੇਦ ਦੀ ਬਾਣੀ ਜਵਾਨੀ ਯਾਦ ਹੋਵੇ, ਜਵਾਨੀ ਯਾਦ ਕਰ ਕਰਕੇ ਲੋਕਾਂ ਨੂੰ ਸੁਣਾਉਂਦਾ ਹੋਵੇ। ਤੇ ਵਾਹਿਗੁਰੂ ਕਹਿੰਦੇ ਇਸ ਇੰਨੀ ਗੱਲ ਨਾਲ ਅੱਗੇ ਮੈਲ ਨਾ ਪਾਇਆ, ਅੱਗੇ ਥਾਂ ਨਹੀਂ ਮਿਲਦਾ, ਬੂਝਾ ਨਾ ਹੀ ਇੱਕ ਸਦਾਖਰ, ਕਿਉਂਕਿ ਉਹਨੇ ਇੱਕ ਇਹਨੂੰ ਨਹੀਂ ਬੁੱਝਿਆ। ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਝਕਣਾ ਚਾਹ, ਕਹਿੰਦੇ ਇੱਕ ਗੱਲ ਨੂੰ ਨਹੀਂ ਬੁੱਝਿਆ, ਉਹ ਸਗਲੀ ਚਾਕ ਚਖਾਇਆ, ਕਹਿੰਦੇ ਚਖਿਆ ਹੀ ਚਖਾਇਆ। ਨਾਨਕ ਕਹਿ ਤੋ ਇਹ ਵਿਚਾਰ ਆ, ਜੇ ਕਮਾਵੈ ਸੋ ਪਾਰ ਗ੍ਰਾਮੀ। ਮਹਾਰਾਜ ਕਹਿੰਦੇ ਇਹ ਵਿਚਾਰ ਤੁਹਾਨੂੰ ਅਸੀਂ ਦੱਸਦੇ ਹਾਂ, ਜਿਹੜਾ ਵੀ ਕਾਪ ਕਮਾ ਲਏਗਾ ਉਹ ਪਾਰਗ੍ਰਾਮੀ, ਉਹ ਇਹ ਹੈ ਕਿ ਸੁਧਾਖਰ ਨੂੰ ਬੁੱਝ ਲਵੇ, ਇਹ ਸੁਧਾਖਰ ਉਹ ਗੱਲ ਕਿਹੜੀ ਹੈ ਜੀ, ਜੇ ਤੁਸੀਂ ਇਹ ਪ੍ਰਾਪਤੀ ਕਰਨੀ ਹੈ ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ। ਜਾਗੋ ਮਨੋ ਗਮਾਨੀ ਦੀ, ਜਾਗੋ ਮਨੋ ਮਨ ਜਾਗੋ ਮਨੋ ਮਨ ਜਾਗੋ ਮਨੋ ਮਨ। ਵਚਨ ਇਹ ਹੈ ਜਿਹੜਾ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ। ਕਹਿੰਦੇ ਮਹਾਰਾਜ ਉਹ ਕਿਹੜਾ ਵਚਨ ਹੈ? ਮਹਾਰਾਜ ਕਹਿੰਦੇ ਦੇਖੋ, ਗੁਰ ਸੇਵੋ ਅਰ ਨਾਮ ਧਿਆਓ। ਅਰ ਅਰ ਹੈ, ਹਰ ਨਹੀਂ ਹੈ। ਗੁਰ ਸੇਵੋ ਅਰ ਨਾਮ ਧਿਆਓ। ਅਰ ਹੁੰਦਾ ਵੀ ਅਤੇ, ਗੁਰੂ ਦੀ ਸੇਵਾ ਵੀ ਕਰੋ ਤੇ ਨਾਮ ਵੀ ਧਿਆਵੋ, ਤਿਆਗੋ ਮਨੋ ਗੁਮਾਨੀ। ਲੇਕਿਨ ਜਿਹੜਾ ਮਨ ਚ ਗੁਮਾਨ ਪਿਆ ਹੋਇਆ, ਹੰਗਤਾ ਪਈ ਹੋਈ ਹੈ, ਮਮਤਾ ਪਈ ਹੋਈ ਹੈ, ਇਹਨੂੰ ਛੱਡ ਦੋ। ਜਿੰਨਾ ਚਿਰ ਇਹ ਨਹੀਂ ਛੱਡ ਹੁੰਦੀ, ਉਨੀ ਦੇਰ ਤੱਕ ਕੁਛ ਬਣਿਆ ਨਹੀਂ ਕਰ। ਮਾਨ ਦਾ ਤਿਆਗ ਕਰਨਾ, ਗੁਰੂ ਦੀ ਸੇਵਾ ਕਰਨੀ ਤੇ ਨਾਮ ਜਪਣਾ, ਤਿੰਨ ਸਾਧਨ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਉਸ ਸੰਗਤ ਨੂੰ ਦੱਸਣ ਤੋਂ ਬਾਅਦ ਫਰਮਾਇਆ। ਕਹਿੰਦੇ ਪ੍ਰੇਮੀਓ, ਜਿਹੜਾ ਮਨ ਦਾ ਗੁਮਾਨ ਹੈ ਨਾ, ਜਿਹਨੂੰ ਹਉਮੈ ਕਹਿੰਦੇ ਨੇ, ਇਹ ਜੀਵ ਦਾ ਬੰਧਨ ਹੈ। ਹਉਮੈ ਆ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ ਫਿਰ ਵੀ ਜੂਨੀ ਪਾਏ। ਕੋਈ ਬਿਰਲਾ ਪੁਰਸ਼ ਹੈ ਜਿਹੜਾ ਹਉਮੈ ਤੇ ਬਚ ਸਕਦਾ? ਨਹੀਂ, ਸਾਰਾ ਸੰਸਾਰ ਹਉਮੈ ਚ ਨੇਕੀਆਂ ਕਰ ਰਿਹਾ, ਹਉਮਿਆਂ ਚ ਪੁੰਨ ਕਰ ਰਿਹਾ, ਹਉਮੈ ਵਿੱਚ ਸਭ ਕੁਛ ਜਿੰਨੇ ਕਰਮ ਨੇਕ ਕਰਦਾ ਸਭ ਹਉਮੈ ਚ ਕਰ ਰਿਹਾ। ਉਹ ਹਉਮੈ ਦੇ ਨਾਲ ਨੇਕ ਕਰਮ ਜਿਹੜੇ ਨੇ ਸੋਨੇ ਦੀਆਂ ਹੱਥਕੜੀਆਂ ਹੁੰਦੀਆਂ, ਬੁਰੇ ਕਰਮ ਲੋਹੇ ਦੀਆਂ ਹੱਥਕੜੀਆਂ ਹੁੰਦੀਆਂ। ਹੱਥਕੜੀਆਂ ਦੋਏ ਮਾੜੀਆਂ ਨੇ, ਉਹ ਪੈਂਦੀਆਂ ਨੇ ਹਉਮੈ ਨੂੰ, ਹੋਰ ਕਿਸੇ ਨੂੰ ਨਹੀਂ ਪੈਂਦੀਆਂ। ਇਹ ਪਰ ਮਿੱਠੀ ਬਹੁਤ ਹੈ, ਇਹ ਤੋਂ ਮਨ ਹਟਦਾ ਨਹੀਂ ਹੈ। ਤੇ ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ।
ਹੈ ਕੋਈ ਐਸਾ
ਸਵਾਲ ਕਰਿਆ ਵੀ ਹੈ ਕੋਈ ਇਹੋ ਜਿਹਾ ਹਉਮੈ ਤੋੜ ਹੈ ਜਿਹੜਾ ਹਉਮੈ ਨੂੰ ਤੋੜ ਦੇ? ਇਸ ਮਿੱਠੀ ਤੇ ਇਹ ਮਨ ਹੋ ਰਿਹਾ, ਇਹ ਮਿੱਠੀ ਜਿਹੜੀ ਹਉਮੈ ਹੈ, ਇਹ ਤੋਂ ਮਨ ਨੂੰ ਹਟਾਉਣ ਵਾਲਾ ਕੋਈ ਹੈ ਐਸਾ ਬੰਦਾ? ਅਗਿਆਨੀ ਮਨੁੱਖ ਭਇਆ ਜੋ ਨਹੀਂ ਸੋ ਲੋੜ। ਜਿਹੜੀ ਚੀਜ਼ ਨਹੀਂ ਚਾਹੀਦੀ ਉਹ ਕਹਿੰਦਾ ਮੈਨੂੰ ਆਹ ਵੀ ਮਿਲ ਜੇ, ਆਹ ਵੀ ਮਿਲ ਜਾਵੇ। ਕਹਿੰਦਾ ਇੰਨਾ ਅਗਿਆਨੀ ਮਹਾਰਾਜ ਕਹਿੰਦੇ ਮਨੁੱਖ ਹੋ ਗਿਆ, ਰਹਿਣ ਦਾਰੀ ਕਾਰੀਆ। ਜਿਹੜੀ ਉਮਰ ਦੀ ਰਾਤ ਲੰਘੀ ਜਾ ਰਹੀ ਹੈ, ਕਹਿੰਦੇ ਕਾਲੀ ਰਾਤ ਹੈ, ਕਵਨ ਜੋਤ ਜੋਤ ਜਿੱਤ ਪੋਰਾ, ਕਹਿੰਦੀ ਉਹ ਕੋਈ ਤਰੀਕਾ ਹੈ ਵੀ ਚਾਨਣਾ ਹੋ ਜਾਵੇ ਇਹਦੇ ਵਿੱਚ? ਭਰਮ ਤੋਂ ਭਰਮ ਤੋਂ ਹਾਰਿਆ, ਹਉਮੈ ਦਾ ਬੰਨਿਆ ਹੋਇਆ ਭਰਮ ਦਾ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋ, ਬੇਅੰਤ ਥਾਂ ਤੇ ਬੰਦਾ, ਕੇਤੇ ਰੁੱਖ ਬਿਰਖਾਂ ਵਿੱਚ ਇੰਨੇ, ਕੇਤੇ ਪਸ਼ੂ ਪਾਏ, ਕੇਤੇ ਨਾਗਕੁਲੀ ਮੇ ਆਏ, ਕੇਤੇ ਪੰਖ ਹੋ ਰਹੇ, ਭਰਮ ਦਾ ਫਿਰਦਾ ਜਿਸ ਤਰ੍ਹਾਂ ਹਲਟ ਦੀ ਮਾਲ ਫਿਰਦੀ ਹੈ, ਇਸ ਤਰ੍ਹਾਂ ਘੁੰਮਦਾ ਫਿਰਦਾ। ਭਰਮ ਤੋਂ ਭਰਮ ਤੋਂ ਹਾਰਿਆ, ਅਣਕ ਵਿਧੀ ਕਰ ਟੋਰ, ਅਨੇਕਾਂ ਤਰੀਕਿਆਂ ਦੇ ਨਾਲ ਟੋਲਦਾ ਫਿਰਦਾ, ਜਿਹੜੀ ਚੀਜ਼ ਨਹੀਂ ਮਿਲਦੀ। ਕਹੋ ਨਾਨਕ ਕਿਰਪਾ ਪਈ ਸਾਧ ਸੰਗਤ ਨਿਧ ਹੋਰ, ਜਿਹਦੇ ਉੱਤੇ ਕਿਰਪਾ ਹੋ ਗਈ ਉਹਦੇ ਕੋਲ ਸਾਧ ਸੰਗਤ ਦਾ ਖਜ਼ਾਨਾ ਉਹਨੂੰ ਮਿਲ ਗਿਆ, ਸਾਧੂ ਦੀ ਸੰਗਤ। ਸਾਧੂ ਫਿਰ ਕਹਿੰਦਾ ਵੀ ਹਉਮੈ ਨੂੰ ਕੱਢ ਦੇ, ਜਿੰਨਾ ਚਿਰ ਤੂੰ ਹਉਮੈ ਨਹੀਂ ਕੱਢਦਾ ਤੇਰਾ ਮਨ ਮਲੀਨ ਰਹੇਗਾ, ਮੈਲ ਨਹੀਂ ਉਤਰ। ਗੁਰੂ ਮਹਾਰਾਜ ਸਮਝਾਉਣ ਲੱਗੇ, ਕਹਿੰਦੇ ਦੇਖੋ ਤੁਹਾਨੂੰ ਜੁਗਤ ਨਾਲ ਸਮਝਾਉਂਦੇ ਹਾਂ, ਇੱਕ ਦ੍ਰਿਸ਼ਟਾਂਤ ਦੇ ਨਾਲ। ਇੱਕ ਪਿੰਡ ਦਾ ਖੂਹ ਸੀਗਾ, ਉਹਦੇ ਚ ਬਿੱਲੀ ਗਿਰ ਕੇ ਮਰ ਗਈ ਤੇ ਪਾਣੀ ਬਦਬੂਦਾਰ ਹੋ ਗਿਆ। ਕਿਸੇ ਨੇ ਕੱਢੀ ਨਾ ਪਾਣੀ ਦਾ, ਜਿਹੜੀ ਬਦਬੂ ਸੀ ਖੂਹ ਦੇ ਵਿੱਚੋਂ ਬਾਹਰ ਵੀ ਆਉਣੀ ਸ਼ੁਰੂ। ਉਸ ਵੇਲੇ ਲੋਕਾਂ ਨੇ ਜਾ ਕੇ ਕਿਹਾ ਵੀ ਖੂਹ ਕਿਉਂ ਇੰਨਾ ਗੰਦਾ ਹੋ ਗਿਆ? ਇੱਕ ਪੰਡਿਤ ਜੀ ਦੇ ਕੋਲ ਚਲੇ ਗਏ, ਜਾ ਕੇ ਕਹਿਣ ਲੱਗੇ ਮਹਾਰਾਜ ਸਾਡਾ ਖੂਹ ਗੰਦਾ ਹੋ ਗਿਆ, ਬਦਬੂ ਆਉਂਦੀ। ਪੰਡਿਤ ਜੀ ਨੇ ਪੁੱਛਿਆ ਕੀ ਗੱਲ ਹੈ? ਕਹਿੰਦੇ ਉਹਦੇ ਚ ਬਿੱਲੀ ਗਿਰ ਗਈ। ਉਹ ਕਹਿੰਦੇ ਫਿਰ ਐਂ ਕਰੋ ਤੁਸੀਂ 1000 ਡੋਲ ਕੱਢ ਦੋ, ਬਿੱਲੀ ਵੀ ਕੱਢ ਦੋ। ਉਹ ਬੜੇ ਉਤਸ਼ਾਹ ਚ ਆਏ ਹੋਏ ਸੀ, ਬਿੱਲੀ ਕੱਢਣੀ ਤਾਂ ਭੁੱਲ ਗਏ, 1000 ਡੋਲ ਦੀ ਥਾਂ ਤੇ 2000 ਡੋਲ ਪਾਣੀ ਦਾ ਕੱਢ ਦੋ। ਫਟਾਫਟ ਵੱਡੇ ਵੱਡੇ ਡੋਲ ਲਾਏ ਹੋਏ ਨੇ, ਰੇੜੇ ਕੱਢ ਲਏ, ਪਾਣੀ ਆਉਂਦਾ ਘੱਟ ਹੈ, ਥੱਲੇ ਲਾਤਾ ਬਿਲਕੁਲ, ਇਹ ਰੇਤਾ ਨਿਕਲਿਆ ਆ। ਤੇ ਥੋੜੇ ਦੇਰ ਤੇ ਬਾਅਦ ਖੂਹ ਦਾ ਪਾਣੀ ਫੇਰ ਭਰ ਗਿਆ, ਉਹ ਫੇਰ ਬਦਬੂਦਾਰ ਹੋ ਗਿਆ। ਫੇਰ ਗਏ ਪੰਡਿਤ ਜੀ ਕੋਲ, ਮਹਾਰਾਜ ਅਸੀਂ ਤਾਂ ਥੱਲੇ ਲਾਤਾ ਸੀ ਪਾਣੀ, ਤਾਂ ਮੁਸ ਘਟਿਆ ਨੀ। ਕਹਿੰਦੇ ਹੋਰ 1000 ਡੋਲ ਕੱਢ ਦੋ। ਦੁਬਾਰਾ ਫੇਰ ਕੱਢ ਦਿੱਤੇ, ਉਹਦੇ ਬਾਅਦ ਫੇਰ ਬਦਬੂਦਾਰ ਰਿਹਾ, ਫੇਰ ਚਲੇ ਗਏ। ਤੇ ਫੇਰ ਉਹ ਵਿਦਵਾਨ ਪੁਰਸ਼ ਨੇ ਕਿਹਾ ਵੀ ਪਾਣੀ ਤਾਂ ਸਾਫ਼ ਹੋਣਾ ਚਾਹੀਦਾ, ਜਾਂ ਤੁਸੀਂ ਥੱਲੇ ਰੇਤੇ ਤਾਂ ਕੱਢ ਦਿੰਦੇ ਹੋ, ਕੋਈ ਚੀਜ਼ ਤਾਂ ਨਹੀਂ ਪਈ ਉੱਥੇ, ਦੇਖੋ ਤੁਸੀਂ ਧਿਆਨ। ਕਹਿੰਦੇ ਮਹਾਰਾਜ ਇੱਕ ਬਿੱਲੀ ਮਰੀ ਹੋਈ ਪਈ ਆ। ਕਹਿੰਦੇ ਫਿਰ ਪਹਿਲਾਂ ਬਿੱਲੀ ਕੱਢੋ ਤੁਸੀਂ, ਜਿੰਨਾ ਚਿਰ ਬਿੱਲੀ ਨਹੀਂ ਕੱਢਦੇ ਪਾਣੀ ਕਿਵੇਂ ਸਾਫ਼ ਹੋ ਜਾਏਗਾ? ਸੋ ਬਿੱਲੀ ਕਢਾ ਦਿੱਤੀ, 1000 ਡੋਲ ਕੱਢ ਦਿੱਤਾ, ਪਾਣੀ ਨਿਰਮਲ ਹੋ ਗਿਆ। ਮਹਾਰਾਜ ਕਹਿੰਦੇ ਐਸੇ ਤਰ੍ਹਾਂ ਦੇ ਨਾਲ ਨਾ ਆਦਮੀ ਦੇ ਅੰਤਸ਼ਕਰਨ ਦੇ ਅੰਦਰ ਮਰੀ ਹੋਈ ਬਿੱਲੀ ਹਉਮੈ ਰੂਪ ਹੋ ਕੇ ਪਈ ਹੈ, ਤੇ ਜਿੰਨਾ ਚਿਰ ਹਉਮੈ ਹੈ ਉਨਾ ਚਿਰ ਇਹਦੇ ਕਰਮ ਧਰਮ ਜਿਹੜੇ ਨੇ ਬਦਬੂਦਾਰ ਹੋ ਕੇ ਇਹਨੂੰ ਬੰਨਦੇ ਚਲੇ ਜਾਂਦੇ ਨੇ, ਨਿਕਲਦੇ ਨਹੀਂ। ਸੋ ਜਲ ਜੇ ਸਾਧੂ ਮਿਲ ਜਾਵੇ, ਸੰਤ ਮਿਲ ਜਾਵੇ, ਉਹਦੇ ਬਚਨਾਂ ਦੇ ਉੱਤੇ ਭਰੋਸਾ ਕਰ ਲਵੇ, ਕਹਿੰਦੇ ਫੇਰ ਇਹ ਚੀਜ਼ ਦੂਰ ਹੋ ਜਾਇਆ ਕਰਦੀ ਸੰਸਾਰ ਦੇ ਅੰਦਰ। ਮਹਾਰਾਜ ਕਹਿਣ ਲੱਗੇ ਦੇਖੋ, ਜਦ ਸੰਸਾਰ ਰਚਿਆ ਨਹੀਂ ਸੀਗਾ ਉਸ ਵੇਲੇ ਕੋਈ ਨਾ ਜੀਵ ਸੀ, ਨਾ ਕੋਈ ਪ੍ਰਕਿਰਤੀ ਸੀ, ਨਾ ਕੋਈ ਚੰਦ, ਨਾ ਕੋਈ ਤਾਰਾ, ਨਾ ਕੋਈ ਦੇਵਤਾ, ਨਾ ਕੋਈ ਧਰਮਰਾਜ, ਨਾ ਕੋਈ ਪਾਪ, ਨਾ ਕੋਈ ਪੁੰਨ, ਨਾ ਕੋਈ ਦਰਿਆ, ਨਾ ਕੋਈ ਪਹਾੜ, ਕੋਈ ਚੀਜ਼ ਨਹੀਂ ਸੀ, ਆਪੇ ਆਪ ਨਿਰੰਕਾਰ ਸੀਗਾ। ਤੇ ਜਿਸ ਵਾਰ ਤੋਂ ਉਹਨੇ ਆਪਣੇ ਆਪ ਤੋਂ ਖੇਲ ਨੂੰ ਰਚਿਆ ਉਸ ਵੇਲੇ ਆਪਣੇ ਆਪ ਤੋਂ ਹੀ ਪਸਾਰਾ ਕਰਿਆ, ਦੂਜੀ ਚੀਜ਼ ਕਿਤੋਂ ਲਿਆਂਦੀ ਨਹੀਂ ਹੈ, ਆਪੇ ਹੀ ਪਸਾਰਾ ਆਪਣੇ ਆਪ ਤੋਂ ਕਰਿਆ। ਇਹਦੇ ਬਾਰੇ ਬੜੇ ਮਤ ਨੇ ਸਾਧ ਸਿੰਘ ਜੀ, ਆਦਮੀ ਕਨਫਿਊਜ਼ ਹੋ ਜਾਂਦਾ ਸੁਣਦਾ ਸੁਣਦਾ, ਜਦੋਂ ਇਸ ਗੱਲ ਦੇ ਕਿਸੇ ਨੇ ਕੋਈ ਗੱਲ ਸੁਣਾ ਤੀ, ਕਿਸੇ ਨੇ ਕੋਈ ਸੁਣਾ ਤੀ, ਉਹ ਗੁਰਮਤ ਤੋਂ ਅਸੀਂ ਲਾਂਭੇ ਹੋ ਜਾਂਦੇ ਹਾਂ, ਸਾਡੇ ਉਹ ਮਨ 'ਚ ਗੱਲਾਂ ਬੈਠ, ਸਾਇੰਸ ਹੋਰ ਤਰ੍ਹਾਂ ਦੀ ਗੱਲਾਂ ਕਰਦੀ ਹੈ, ਸਾਡੇ ਬੱਚੇ ਉਹਨਾਂ ਗੱਲਾਂ ਨੂੰ ਯਾਦ ਕਰਕੇ ਇਮਤਿਹਾਨਾਂ 'ਚੋਂ ਪਾਸ ਹੁੰਦੇ ਨੇ। ਉਹ ਜੇ ਗੁਰੂ ਮਹਾਰਾਜ ਦੀਆਂ ਗੱਲਾਂ ਦੱਸਣ ਤਾਂ ਉਹ ਇਗਜ਼ਾਮੀਨਰ ਨੰਬਰ ਨਹੀਂ ਦਿੰਦੇ, ਵੀ ਇਹ ਤਾਂ ਗੱਲ ਅਸੀਂ ਹੁਣ ਤਾਂ ਨਹੀਂ ਸੁਣੀ ਹੈ, ਉਹ ਆਪਣਾ ਆਪਣਾ ਮਤ ਹੈ। ਮਹਾਰਾਜ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਂ ਤੇਤੀ, ਤੋਰਾ ਲਗਾਨਾ ਜਾਏ ਪਸਾਰਾ, ਕੇਵਲ ਸਜਾ ਪ੍ਰਥਮ ਸੰਸਾਰ। ਸੋ ਮਹਾਰਾਜ ਕਹਿੰਦੇ ਆਪੇ ਹੀ ਨਿਰੰਕਾਰ ਕਾਰ ਕਰ, ਏਕੰਕਾਰ ਵਪਾਰ ਸਦਾਇਆ। ਨਿਰੰਕਾਰ ਤੋਂ ਆਪਣਾ ਹੀ ਸਰੂਪ ਏਕੰਕਾਰ ਬਣਾ ਲਿਆ ਮਹਾਰਾਜ ਨੇ, ਏਕੰਕਾਰੋਂ ਸ਼ਬਦ ਧੁਨ, ਏਕੰਕਾਰ ਤੋਂ ਸ਼ਬਦ ਧੁਨ ਹੋਈ, ਪ੍ਰਥਮ ਓਂਕਾਰ ਤਿੰਨ ਕਹਾ, ਸੋ ਧੁਨ ਪੂਰ ਜਗਤ ਮੋਰਾ, ਓਂਕਾਰ ਦੀ ਧੁਨ ਹੋਈ ਓਂਕਾਰ ਤੋਂ, ਏਕੰਕਾਰੋਂ ਸ਼ਬਦ ਧੁਨ, ਓਂਕਾਰ ਆਕਾਰ ਪਾਇਆ, ਉਸ ਸ਼ਬਦ ਧੁਨ ਤੋਂ ਸਾਰਾ ਸੰਸਾਰ ਬਣ ਗਿਆ, ਲੇਕਿਨ ਵਾਹਿਗੁਰੂ ਨਹੀਂ ਵੰਡਿਆ ਗਿਆ। ਵੀ ਜੇ ਉਹ ਇੰਨੇ ਰੂਪ ਦਿਸਦੇ ਨੇ, ਹੈ ਤਾਂ ਆਪੇ ਹੀ ਇੱਕ ਰੂਪ ਤੋਂ ਅਨੇਕ ਰੂਪ ਧਾਰਨ ਕਰ ਲਏ ਵਾਹਿਗੁਰੂ ਨੇ। ਇਹਦੇ ਵਿੱਚ ਮੈਂ ਤਾਂ ਆਉਂਦੀ ਨਹੀਂ ਕਿਸੇ ਥਾਂ ਤੇ, ਆਪੇ ਹੀ ਖੇਲਦਾ, ਪਰ ਮੈਂ ਦਾ ਪਰਦਾ ਪੈਣ ਕਰਕੇ ਇਹ ਦੂਰ ਹੋ ਗਿਆ। ਮਹਾਰਾਜ ਕਹਿੰਦੇ ਆਪੇ ਹੀ ਖੇਲਦਾ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਨ ਕੀ ਆ ਨਾਨਕਾ, ਆਪੇ ਹੀ ਫਿਰ ਜਾਪ। ਸਾਡੇ ਤਾਂ ਮਨ ਚ ਨਹੀਂ ਇਹ ਗੱਲ ਪੈਂਦੀ, ਸੁਖਮਨੀ ਸਾਹਿਬ ਪੜ੍ਹਦੇ ਆ ਰੋਜ਼, ਸੁਣਦੇ ਵੀ ਰੋਜ਼ ਆ ਵੀ ਜੀ ਨਿਤਨੇਮ ਹੈ ਮੇਰਾ, ਦੇਖੋ ਕਿਤੇ ਨਿਤਨੇਮ ਨਾ ਰਹਿ ਜੇ। ਜਿਹੜੇ ਵਿਚਾਰਵਾਨ ਪੁਰਸ਼ ਹੁੰਦੇ ਨੇ ਉਹ ਕਹਿੰਦੇ ਤੂੰ ਬਿਚਾਰ ਥੋੜਾ ਪੜ੍ਹ ਲੈ, ਪਰ ਵਿਚਾਰ ਤਾਂ ਸਹੀ ਵੀ ਕਹਿੰਦਾ ਕੀ ਹੈ। ਉਦੋਂ ਵਿਚਾਰ ਕੇ ਖੜ ਉਸ ਥਾਂ ਦੇ ਉੱਤੇ, ਅਨੁਭਵ ਕਰ ਉਸ ਚੀਜ਼ ਨੂੰ ਅੰਦਰ, ਉਹ ਤੂੰ ਇੱਕੋ ਹੀ ਪੜ੍ਹ ਲੈ ਇਹਦਾ ਅਨੁਭਵ ਕਰਨਾ ਸ਼ੁਰੂ ਕਰ। ਬਈ ਆਪੇ ਹੀ ਨਿਰੰਕਾਰ ਨੇ ਰਚਨਾ ਰਚ ਦਿੱਤੀ, ਆਪੇ ਹੀ ਹੁਣ ਆਪਣੀ ਰਚਨਾ ਨੂੰ ਦੇਖ ਰਿਹਾ ਹੈ, ਪੜ੍ਹ ਲਓ।
ਆਪੇ ਸਾਰੀਆਂ ਕਟਾਂ ਦੇ ਵਿੱਚ ਖੇਡਦਾ, ਆਪੇ ਮੁਰਗੀ ਵੱਖ ਦੇਖਦਾ, ਸਾਰੀਆਂ ਕਟਾਂ ਦੇ ਵਿੱਚ ਖੇਡਦਾ, ਆਪੇ ਮੁਰਗੀ ਵੱਖ ਦੇਖਦਾ। Thank you. ਆਪਣੇ ਆਪ ਆਪਰ ਨਾਮ ਲਗੋ ਤਾਂ ਆਪਣ ਤੇ ਆਪ
ਮਹਾਰਾਜ ਕਹਿਣ ਲੱਗੇ ਪ੍ਰੇਮੀਓ ਆਪ ਇਹ ਨਿਰੰਕਾਰ ਨੇ ਆਕਾਰ ਬਣਾ ਕੇ ਆਪੇ ਹੀ ਖੇਡ ਰਚੀ ਹੋਈ ਹੈ। ਇੱਕ ਮੂਰਤੋਂ ਅਨੇਕ ਰੂਪ ਉਹਨੇ ਧਾਰ ਲਏ ਨੇ, ਜਦੋਂ ਕੋਈ ਹੋਰ ਹੁੰਦਾ ਹੀ ਨਹੀਂ ਸੀਗਾ ਫਿਰ ਆਕਾਰ ਕਿੱਥੋਂ ਪੈਦਾ ਹੋ ਗਿਆ। ਜਬ ਆਕਾਰ ਇਹ ਕਸਨਾ ਦ੍ਰਿਸ਼ਟੇਤਾ ਪਾਪ ਉਹਨੂੰ ਤਬ ਕਹਿਤੇ ਹੋਤਾ, ਉਸ ਵੇਲੇ ਤਾਂ ਪਾਪ ਨਾ ਪੁੰਨ ਕੋਈ ਚੀਜ਼ ਇਹ ਨਹੀਂ ਸੀ। ਜਦ ਆਪ ਇਹ ਆਪਣੇ ਰੰਗ ਦੇ ਵਿੱਚ ਸਮਾਧੀ ਵਿੱਚ ਨਿਰਗੁਣ ਸਰੂਪ ਸੀ ਉਸ ਵੇਲੇ ਵੈਰ ਵਿਰੋਧ ਦਾ ਤਾਂ ਕਿਤੇ ਨਾਮ ਨਿਸ਼ਾਨ ਹੀ ਨਹੀਂ ਸੀਗਾ। ਜਦੋਂ ਇਹਦਾ ਵਰਨ ਚਿਹਨ ਨਹੀਂ ਸੀ ਕੋਈ ਦਿਸਦਾ ਤਾਂ ਫਿਰ ਕਿਸ ਨੂੰ ਹਰਖ ਹੁੰਦਾ ਸੀ, ਕਿਹਨੂੰ ਸੋਗ ਹੁੰਦਾ ਸੀ। ਜਦੋਂ ਆਪਣੇ ਆਪੇ ਹੀ ਪਰ ਬ੍ਰਹਮ ਸੀ ਫਿਰ ਮੋਹ ਕਿਹਨੂੰ ਹੁੰਦਾ ਸੀ, ਭਰਮ ਕਿਹਨੂੰ ਹੁੰਦਾ ਸੀ। ਆਪਣਾ ਖੇਲ ਦੇ ਵਿੱਚ ਆਪੇ ਹੀ ਵਰਤ ਰਿਹਾ, ਹੋਰ ਇੱਥੇ ਕੋਈ ਹੈ ਨਹੀਂ। ਆਪਣਾ ਖੇਲ ਆਪ ਕਰ ਦੇਖਾ, ਖੇਲ ਸੰਕੋਚਾ ਤਾਂ ਨਾਨਕ। ਇਹਦੇ ਵਿੱਚ ਹੁਕਮ ਦੇ ਨਾਲ ਪਰਮੇਸ਼ਰ ਨੇ ਹਉਮੈ ਪਾ ਦਿੱਤੀ, ਹੁਕਮ ਦੇ ਨਾਲ ਮਾਇਆ ਪਾ ਦਿੱਤੀ, ਹੁਕਮ ਦੇ ਨਾਲ ਭੁੱਲ ਪਈ ਹੈ। ਭੁੱਲ ਪੈਣ ਦੇ ਨਾਲ ਇਹ ਜੀਵ ਜਿਹੜਾ ਸੀ ਪ੍ਰਕਿਰਤੀ ਨਾਲ ਰਲ ਕੇ ਇਹੀ ਜੋਤ ਜਿਹੜੀ ਹੈ ਇਹ ਸਦੇਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਜੋਤ ਤਾਂ ਸੀ ਪਰਮੇਸ਼ਰ ਦੀ, ਉਹ ਰੱਖੀ ਸੀ ਇਹਦੇ ਵਿੱਚ, ਹੈ ਉਹ ਆਪੇ ਹੀ। ਦੂਜਾ ਇਸ ਥਾਂ ਦੇ ਉੱਤੇ ਕੋਈ ਹੈ ਨਹੀਂ। ਕਹਿੰਦੇ ਨੇਚੇ ਚ ਵਸਾਓ ਪਹਿਲਾਂ ਤੁਸੀਂ, ਜੇ ਸੰਤਾਂ ਦਾ ਬਚਨ ਕਮਾਉਣਾ ਹੈ। ਸੰਤ ਬਚਨ ਜਿਹੜਾ ਕਰਦੇ ਨਾ ਬਹੁਤ ਤੱਤ ਬਚਨ ਹੁੰਦੇ ਨੇ ਸੰਤਾਂ ਦੇ, ਜਿਹਦੇ ਵੱਲ ਮਹਾਰਾਜ ਇਸ਼ਾਰਾ ਕਰਦੇ। ਇਹ ਬਚਨ ਜੇ ਕਮਾਉਣਾ ਹੈ ਕਹਿੰਦੇ ਫਿਰ ਤੁਸੀਂ ਸੰਤੋ ਸਾਗਰ ਪਾਰ ਉਤਰੀਏ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੇ। ਤੁਸੀਂ ਬਚਨ ਪੜ੍ਹਦੇ ਰੋਜ਼ ਹੋ ਸੁਖਨੀ ਸਾਹਿਬ ਦਾ ਪਾਠ ਕਰਦੇ, ਤੇ ਇਸ ਬਚਨ ਨੂੰ ਕਮਾਓ। ਇਹ ਸੰਸਾਰ ਦੇ ਉੱਤੇ ਪਹਿਲਾਂ ਨੇਚੇ ਚ ਲਿਆਓ ਵੀ ਇੱਥੇ ਹੋਰ ਕੋਈ ਹੈ ਨਹੀਂ, ਆਪੇ ਹੀ ਹੈ ਪਰਮੇਸ਼ਰ। ਕਿਉਂਕਿ ਪਹਿਲਾਂ ਵੀ ਆਪ ਸੀ, ਆਦਿ ਸੱਚ ਜੁਗਾਰ ਸੱਚ ਹੈ ਵੀ ਸੱਚ ਨਾਨਕੋ ਸੀ ਵੀ ਸੱਚ। ਪਹਿਲਾਂ ਵੀ ਸੱਚ ਸੀਗਾ, ਸਮਾਂ ਚੱਲ ਪਿਆ ਤਾਂ ਵੀ ਉਹ ਆਪੇ ਹੀ ਸੀਗਾ। ਜਦੋਂ ਯੁੱਗ ਹੁਣ ਵੀ ਆਪੇ ਹੀ ਹੈ, ਜਦੋਂ ਕੁਛ ਵੀ ਨਹੀਂ ਹੋਏਗਾ ਫਿਰ ਵੀ ਉਹ ਆਪੇ ਹੋਏਗਾ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ, ਇੱਥੇ ਗੈਰ ਚੀਜ਼ ਨਹੀਂ ਹੈ ਕੋਈ ਵੀ। ਉਹ ਇੱਕ ਖੇਲ ਹੋ ਰਿਹਾ ਹਉਮੈ ਦੁਸ਼ਟੀ ਕਹਿੰਦੇ ਵਿੱਚ ਪਾ ਦਿੱਤੀ ਇਹਦੇ ਚ ਪ੍ਰਕਿਰਤੀ ਚ, ਉਹਦੇ ਨਾਲ ਭੁੱਲ ਕੇ ਵੈਗਰੂ ਹੀ ਹੈ ਉਹਨੂੰ ਜੀਵ ਕਹਿਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ,
ਦੂਜਾ ਕੋਈ ਨਾ ਹੋਰ ਇਸ ਜਗ ਤੇ ਇੱਕ ਤੋਂ ਇੱਕ ਹੋ ਗਿਆ, ਹੋਰ ਨਾ ਕੋਈ ਇਸ ਜਗ ਤੇ ਇੱਕ ਤੋਂ ਇੱਕ ਹੋ ਗਿਆ। Thank you.
ਆਪੇ ਹੀ ਪਸਰਿਆ ਜਾਵੂਤ ਕਰਖ ਕਰਤ ਕਰਤਾਰਾ ਪਰਜਾ ਧਰਤ ਤਬ ਦੇਹ ਪਾਰਾ ਜਬ ਕਾਰਖ ਕਰਤ ਹੋ ਕਮੂ ਤੂੰ ਮੈਂ ਮਿਤ ਦੇਹ ਧਰਸਰ ਜਦ ਐਕਸਪੈਂਡ ਹੁੰਦਾ ਫੈਲਦਾ ਆਪੇ ਹੀ ਇੱਕ ਤੋਂ ਨੇਕ ਰੂਪ ਹੋ ਜਾਂਦੇ ਜਦੋਂ ਖਿੱਚ ਲੈਂਦਾ ਪਿੱਛੇ ਨੂੰ ਆਪੇ ਹੀ ਆ ਫੇਰ ਹੁੰਦਾ ਆਪ ਕਥਾ ਹੈ ਆਪ ਸੁਣਨਾ ਯਾਰ ਆਪੇ ਹੀ ਬੋਲ ਰਿਹਾ ਆਪੇ ਹੀ ਸੁਣ ਰਿਹਾ ਆਪੇ ਇੱਕ ਆਪ ਵਿਸਥਾਰ ਇੱਕ ਤੋਂ ਆਪੇ ਹੀ ਵਿਸਥਾਰ ਕਰਕੇ ਬੇਅੰਤ ਚੀਜ਼ਾਂ ਬਣ ਗਈਆਂ ਬੇਅੰਤ ਬ੍ਰਹਮੰਡ ਜਿਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਇੱਕ ਡਾਕਟਰ ਜੇ ਸੀ ਆਪਣਾ ਸੀਗਾ ਸਟੀਫਨ ਉਹ ਬੇਚਾਰਾ ਹੁਣੇ ਚੜ੍ਹਾਈ ਕਰਿਆ ਜਹਾਜ਼ ਗਿਰ ਕੇ ਉਹ ਚੜ੍ਹਾਈ ਕਰ ਗਿਆ ਥੋੜ੍ਹੇ ਦਿਨ ਉਹ ਦੁਨੀਆਂ ਨੂੰ ਬੜਾ ਅਫਸੋਸ ਹੋਇਆ ਉਹ ਕਿਉਂਕਿ ਵੱਡਾ ਸਾਇੰਸਦਾਨ ਸੀ ਉਹ ਨਿਊਟਨ ਵਗੈਰਾ ਸੀਗਾ ਤੋਂ ਬਾਅਦ ਉਹਨੇ ਦੁਨੀਆਂ ਬਾਰੇ ਦੱਸਿਆ ਸੀ ਵੀ ਇਹ ਕਿਵੇਂ ਪੈਦਾ ਹੁੰਦੀ ਹੈ ਲੇਕਿਨ ਉਹ ਅੰਤ ਦੇ ਉੱਤੇ ਜਾ ਕੇ ਘਬਰਾ ਗਿਆ ਵੀ ਮੈਨੂੰ ਪੂਰਾ ਪਤਾ ਨਹੀਂ ਲੱਗਦਾ ਉਹ ਐਂ ਘਬਰਾ ਗਿਆ ਉਹਨੇ ਕਿਹਾ ਵੀ ਛੋਟੇ ਤੋਂ ਛੋਟਾ ਜਿਹਾ ਨਿਰਗੁਣ ਸਰੂਪ ਚ ਸੰਸਾਰ ਆਉਂਦਾ ਵਾਹਿਗੁਰੂ ਤਾਂ ਉਹ ਕਹਿੰਦਾ ਨਹੀਂ ਸੀਗਾ ਸੰਸਾਰ ਨੂੰ ਇਹ ਕਹਿੰਦਾ ਸੀ ਵੀ ਜ਼ਿਆਦਾ ਮੈਟਰ ਸੁਪਰ ਮੈਟਰ ਬਣਦਾ ਹੈ ਇੱਕ ਪੁਆਇੰਟ ਬਣਦਾ ਵੀ ਉਹ ਕਿੰਨਾ ਛੋਟਾ ਪੁਆਇੰਟ ਹੈ ਉਹਨੇ ਅਨੁਮਾਨ ਲਾਉਣ ਦਾ ਯਤਨ ਕਰਿਆ ਵੀ ਜ਼ੀਰੋ 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 ਲਾਉਂਦਾ ਨਾ 80 ਸਿਵਰੇ ਲਾ ਕੇ ਪੁਆਇੰਟ ਲਾ ਕੇ ਬਾਅਦ ਚ ਇੱਕ ਲਾਤਾ ਇਹ ਹਿਸਾਬ ਜਿਹੜੇ ਪੜੇ ਹੋਏ ਨੇ ਉਹ ਤਾਂ ਸਮਝ ਜਾਂਦੇ ਨੇ ਇਸ ਗੱਲ ਨੂੰ ਵੀ ਕੀ ਗੱਲ ਹੈ ਦੂਜਿਆਂ ਨੂੰ ਨਹੀਂ ਪਤਾ ਲੱਗਦਾ ਵੀ ਇਹ ਕੀ ਗੱਲ ਹੈ ਕਿਉਂਕਿ ਇਹ ਮਨ ਵਿੱਚ ਆਉਂਦੀ ਨਹੀਂ ਇੰਨੀ ਗੱਲ ਉਹਦੇ ਬਾਅਦ ਉਹਨੇ ਲਿਖ ਦਿੱਤਾ ਇਨਫਿਨਿਟੀ ਵੀ ਇੱਥੇ ਵੀ ਨਹੀਂ ਤੁਸੀਂ ਕਿਹਾ ਕਰੋੜ ਸਾਲ ਜ਼ੀਰੋ ਜ਼ੀਰੋ ਲਾਈ ਜਾਓ ਫਿਰ ਇਹ ਕਰਾ ਦਿਓ ਫਿਰ ਵੀ ਨਹੀਂ ਉਹਦਾ ਪਤਾ ਲੱਗਦਾ ਵੀ ਇੰਨਾ ਛੋਟਾ ਮਹਾਰਾਜ ਕਹਿੰਦੇ ਸੂਖਮ ਤੇ ਸੂਖਮ ਕਰ ਚੀਨੇ ਬਿਰਧਨ ਬਿਰਧ ਬਤਾਏ ਜਦੋਂ ਐਕਸਪੈਂਡ ਹੁੰਦਾ ਫਿਰ ਉਹਨੇ ਏਗਾ ਲਾ ਕੇ 80 ਜ਼ੀਰੋ ਲਾ ਕੇ ਇਨਫਿਨਿਟੀ ਲਿਖਤੀ ਅਖੀਰ ਤੇ ਉਹਦਾ ਲਿਖਿਆ ਹੋਇਆ ਆਖਰੀ ਪੇਜ ਤੇ ਵੀ ਮੈਂ ਕਨਫਿਊਜ਼ ਹੋ ਗਿਆ ਮੈਂ ਨਹੀਂ ਦੱਸ ਸਕਦਾ ਕਿਉਂਕਿ ਮੈਂ ਇਹੋ ਜਿਹਾ ਸਬਜੈਕਟ ਛੋਲਿਆ ਬੇਅੰਤ ਨੂੰ ਮੈਂ ਅੰਤ ਵਿੱਚ ਲਿਆਉਣ ਦਾ ਯਤਨ ਕਰੇ ਮਹਾਰਾਜ ਕਹਿੰਦੇ ਪ੍ਰੇਮੀਆ ਕਿਉਂ ਗਲਤੀ ਕਰਦਾ ਲੇਖਾ ਹੋਏ ਤਾਂ ਲਿਖੀਆ ਲੇਖਾ ਹੋਏ ਬਣਾ ਨਾਨਕ ਵੱਡਾ ਆਖੀਆ ਆਪੇ ਜਾਣੇ ਆਪ ਉਹੀ ਜਾਣਦਾ ਆਪਣੇ ਵਸਾਏ ਨੂੰ ਉਹੀ ਜਾਣਦਾ ਨਿਰਗੁਣ ਸਰੂਪ ਦੀ ਅਵਸਥਾ ਨੂੰ ਬੰਦਾ ਨਹੀਂ ਦੱਸ ਸਕਦਾ ਕਿਉਂਕਿ ਇਹ ਪ੍ਰਕਿਰਤੀ ਦਾ ਬਣਿਆ ਹੋਇਆ ਮਾਇਆ ਦਾ ਬਣਿਆ ਸੋ ਮਹਾਰਾਜ ਕਹਿੰਦੇ ਵੀ ਤੱਤਵਾਦ ਤਾਂ ਇਹ ਹੈ ਕਿ ਆਪ ਕਥਾ ਹੈ ਆਪ ਸੁਣਨੇ ਹਾਰ ਆਪੇ ਆਪ ਵਿਸਥਾਰ ਜਾਂ ਤੇ ਸੁਭਾਵੇ ਤਾਂ ਸ੍ਰੇਸ਼ਟ ਹੋ ਪਾਏ ਜਦੋਂ ਉਹਨੂੰ ਭਾ ਜਾਂਦਾ ਉੱਥੇ ਗਿਣਤੀ ਮਿਣਤੀ ਨਹੀਂ ਹੈ ਉਹ ਵਿਸ਼ੇਸ਼ਕ ਜਿਹੜਾ ਸ਼ਾਸਤਰ ਹੈ ਉਹ ਟਾਈਮ ਲਿਮਿਟ ਕਰਦਾ ਕਾਲ ਪਾਏ ਬਰਮਾ ਅਵਤਾਰਾ ਕਾਲ ਪਾਏ ਸ਼ਿਵਜੂ ਅਵਤਾਰਾ ਉਹ ਟਾਈਮ ਲਿਮਿਟ ਕਰਦਾ ਵੀ ਸਮੇਂ ਨਾਲ ਇਹ ਪੈਦਾ ਹੁੰਦੀਆਂ ਸਾਰੀਆਂ ਚੀਜ਼ਾਂ ਮਹਾਰਾਜ ਕਹਿੰਦੇ ਪ੍ਰਕਿਰਤੀ ਦਾ ਤਾਂ ਸਮਾਂ ਬੰਨਿਆ ਜਾ ਸਕਦਾ ਪ੍ਰਕਿਰਤੀ ਦੇ ਅੰਦਰ ਜਿਹੜੇ ਐਕਸ਼ਨ ਹੋ ਰਹੇ ਨੇ ਇਹਦਾ ਤਾਂ ਸਮਾਂ ਬੰਨ ਹੋ ਜਾਂਦਾ ਵੀ ਆਹ ਦਰਖਤ ਪੈਦਾ ਹੋਇਆ ਇਹਦੀ ਉਮਰ ਕਿੰਨੀ ਹੈ ਕੋਈ ਮਸ਼ੀਨਾਂ ਆ ਜਾਣਗੀਆਂ ਜਿਹੜੀਆਂ ਦੱਸ ਦੇਣਗੀਆਂ ਵੀ ਆਹ ਬੂਟਾ ਜਿਹੜਾ ਹੈ ਇਸ ਧਰਤੀ ਤੇ ਇੰਨੇ ਸਾਲ ਦਾ ਹੋਊਗਾ ਲੇਕਿਨ ਪਰਮੇਸ਼ਰ ਦੀ ਮਰਜ਼ੀ ਨੂੰ ਨੀ ਕੋਈ ਬੰਨ ਸਕਦਾ ਵੀ ਕਦੋਂ ਸ੍ਰਿਸ਼ਟੀ ਪੈਦਾ ਕਰੇਗਾ ਕਿਉਂਕਿ ਉਸ ਵੇਲੇ ਉਹ ਉੱਪਰਲੀ ਗੱਲ ਹੈ ਮਹਾਰਾਜ ਕਹਿੰਦੇ ਉਹਨੂੰ ਜਦ ਪਾਉਂਦਾ ਹੈ ਨਾ ਜਾਂ ਤੇ ਸੁਭਾਵੇ ਤਾਂ ਸ੍ਰਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ ਉਹਦੀ ਮਰਜ਼ੀ ਹੈ ਜਦੋਂ ਸਭ ਕੁਛ ਨੂੰ ਸਮਾਉਣਾ ਹੁੰਦਾ ਹੈ ਫਿਰ ਕੁਛ ਨੀ ਬਾਕੀ ਵੱਜਦਾ ਇਹਦੇ ਤੇ ਅਸੀਂ ਹੈਰਾਨ ਹੁੰਦੇ ਹਾਂ ਆਪਾਂ ਨੂੰ ਸੁਪਨਾ ਆ ਰਿਹਾ ਬਹੁਤ ਵੱਡਾ ਉਹ ਸੁਪਨਾ ਬਿਲਕੁਲ ਸੱਚ ਪ੍ਰਤੀਤ ਦੇ ਰਿਹਾ ਐਸੇ ਸੁਪਨੇ ਆਉਂਦੇ ਨੇ ਹਰ ਬੰਦੇ ਨੂੰ ਆਉਂਦੇ ਬਿਲਕੁਲ ਸੱਚ ਲੱਗੂ ਵੀ ਹੈ ਤਾਂ ਘਬਰਾ ਜਾਏਗਾ ਘਬਰਾਇਆ ਹੋਇਆ ਅਚਾਨਕ ਜਾਗ ਆ ਜਾਏਗੀ ਜਾਗ ਆ ਤੇ ਉਹ ਜਿਹੜੇ ਦਰਿਆ ਉੱਛਲਦੇ ਸੀ ਪਹਾੜ ਸੀਗੇ ਜਾਨਵਰ ਨੱਠੇ ਫਿਰਦੇ ਸੀ ਮਗਰ ਉਹ ਕਿੱਥੇ ਚਲੇ ਗਏ ਸਾਰੇ ਕੋਈ ਵਜੂਦ ਬਚਿਆ ਉਹਨਾਂ ਦਾ ਉਹ ਤਾਂ ਇੱਕ ਮਾਇੰਡ ਦੀ ਸਟੇਟ ਸੀ ਸਟੇਟ ਆਫ ਮਾਇੰਡ ਜਿਹਨੂੰ ਸੁਪਨਾ ਡਰੀਮ ਸਟੇਟ ਸੀ ਅਸਲ ਤਾਂ ਸੱਚ ਨਹੀਂ ਸੀਗਾ ਸਾਰਾ ਹੀ ਝੂਠ ਸੀਗਾ ਤੇ ਉਹ ਅੰਦਰੇ ਸਮਾ ਗਿਆ ਅੰਦਰੋਂ ਹੀ ਪੈਦਾ ਹੋਇਆ ਸੀ ਅੰਦਰੇ ਸਮਾ ਗਿਆ ਉਹਦੀ ਮੈਮੋਰੀ ਤਾਂ ਰਹਿ ਜਾਂਦੀ ਹੈ ਯਾਦ ਲੇਕਿਨ ਉਹਦਾ ਵਜੂਦ ਨਹੀਂ ਰਹਿੰਦਾ ਵੀ ਇਹ ਪਹਾੜ ਜਿਹੜੇ ਸੀ ਉਹ ਕਿੱਥੇ ਗਏ ਜਿਹੜੇ ਪਾਣੀ 'ਚ ਮੈਂ ਡੁੱਬਦਾ ਸੀ ਉਹ ਪਾਣੀ ਕਿੱਥੇ ਚਲਿਆ ਗਿਆ ਜਿਹੜੇ ਮੇਰੇ ਮਗਰ ਸ਼ਸਤਰ ਲਈ ਨੱਠੇ ਫਿਰਦੇ ਸੀ ਉਹ ਬੰਦੇ ਕਿੱਥੇ ਗਏ ਜਿਹੜੇ ਜਾਨਵਰ ਮੇਰੇ ਮਗਰ ਫਿਰਦੇ ਸੀ ਉਹ ਕਿੱਥੇ ਚਲੇ ਗਏ ਉਹ ਕੁਛ ਨਹੀਂ ਪਤਾ ਲੱਗਦਾ ਇਹ ਸਮਾ ਜਾਂਦਾ ਮਹਾਰਾਜ ਕਹਿੰਦੇ ਜਾਂ ਤੇ ਸੁਭਾਵ ਹੈ ਤਾਂ ਸ੍ਰੇਸ਼ਟ ਹੋਵਾਏ ਆਪਣੇ ਪਾਣੇ ਲਏ ਸਮਾਏ ਤੂੰ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਿਵੇਂ ਆਹ ਕੱਪੜਾ ਬਣਿਆ ਹੋਇਆ ਇੱਕ ਤਾਣਾ ਇੱਕ ਬਾਣਾ ਉਹਦਾ ਕੱਪੜਾ ਕਹਿ ਦਿੰਦੇ ਹਾਂ ਅਸੀਂ ਕੱਪੜਾ ਬਣ ਗਿਆ ਹੈਗਾ ਤਾਂ ਸੂਤ ਕਹਿੰਦੇ ਇਸੇ ਤਰ੍ਹਾਂ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਵਸਾਰਾ, ਜਾਂ ਕੋ ਪ੍ਰਭ ਜੀ ਉਹ ਆਪ ਬਜਾਏ, ਵਾਹਿਗੁਰੂ ਕਿਰਪਾ ਕਰਦਾ, ਆਪੇ ਜੀਵ ਬਣ ਕੇ ਆਪਣੇ ਤੇ ਆਪੇ ਹੀ ਕਿਰਪਾ ਕਰਦਾ। ਉਹਨੂੰ ਕੀ ਹੁੰਦਾ, ਸਚਨਾਮ ਸੋਈ ਜਨ ਪਾਏ, ਉਹਨੂੰ ਆਹ ਅਨੁਭਵ ਹੋ ਜਾਂਦਾ ਜਿਹੜੀ ਆਪਾਂ ਵਚਨ ਕਰਦੇ ਹਾਂ, ਪ੍ਰਤੱਖ ਅਨੁਭਵ ਹੋ ਜਾਂਦਾ, ਕਹਿਣ ਤੋਂ ਉੱਪਰ ਗੱਲ ਲੰਮ ਜਾਂਦੀ ਹੈ, ਇਹਨੂੰ ਨਾਮ ਦੀ ਪ੍ਰਾਪਤੀ ਕਹਿੰਦੇ ਆ। ਸੋ ਸਮਦਰਸ਼ੀ ਤਤ ਕਾ ਵੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਉਹ ਸਮਦਰਸ਼ੀ ਪੁਰਚ ਹੋ ਜਾਂਦਾ, ਤੱਤਵ ਦਾ ਗਿਆਨ ਹੋ ਜਾਂਦਾ ਤੇ ਸਾਰੀ ਸ੍ਰਿਸ਼ਟੀ ਦਾ ਜੇਤਾ ਬਣ ਜਾਂਦਾ। ਹੁਣ ਇਹਦੇ ਚ ਇਹ ਹੁੰਦਾ, ਜਿਹੜੇ ਸਿਆਣੇ ਬੰਦੇ ਕਹਿੰਦੇ ਨੇ ਵੀ ਅਸੀਂ ਫਿਰ ਬਣ ਕਿਵੇਂ ਗਏ, ਜੀਵ ਬਣ ਗਏ, ਭੁੱਲ ਗਏ ਆਪਣੇ ਆਪ ਨੂੰ, ਵੀ ਇਹ ਕਿਵੇਂ ਹੋਈ ਗੱਲ। ਜੇ ਵਿਸਤਾਰ ਨਾਲ ਗੱਲ ਸੁਣੀ ਜਾਵੇ ਫਿਰ ਸਮਝ ਆ ਜਾਂਦੀ। ਇੱਕ ਤੱਤ ਹੈ ਜਿਹਨੂੰ ਮਹਿਤ ਤੱਤ ਕਹਿੰਦੇ ਨੇ, ਉਹਦੇ ਵਿੱਚ ਗਿਆਨ ਹੋਇਆ ਕਰਦਾ, ਤ੍ਰਿਗੁਣੀ ਮਾਇਆ ਦੇ ਵਿੱਚ ਉਹ ਤੱਤ ਹੁੰਦਾ, ਉਹਦੇ ਵਿੱਚ ਹਉਮੈ ਪੈਦਾ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਹੰਕਾਰ ਦਾ ਤੱਤ ਪੈਦਾ ਹੋਇਆ ਹਉਮੈ ਦਾ, ਉਦੋਂ ਪੰਜ ਤਨ ਮਾਤਰਾ ਹੋਈਆਂ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਹੈ ਸਰੀਰ ਵਿੱਚ ਨੇ, ਹਰੇਕ ਦੇ ਅੰਦਰ ਨੇ। ਸ਼ਬਦ ਵੀ ਹੈ ਲੇਕਿਨ ਜਿਹਦੇ ਵਿੱਚ ਜ਼ਿਆਦੇ ਹੈ ਸ਼ਬਦ, ਹਰ ਨੂੰ ਕੰਡੇ ਹੇੜੇ ਦਾ ਸ਼ਬਦ ਵਜਾ ਦੋ, ਉਹਦੀ ਸਿਹਤ ਜਾ ਕੇ ਮਰ ਜਾਂਦਾ, ਸ਼ਿਕਾਰੀ ਫੜ ਲੈਂਦਾ। ਮੱਛੀ ਵਿੱਚ ਰਸ ਹੈ, ਉਹ ਨਹੀਂ ਦੇਖਦੀ ਵੀ ਕੁੰਡੀ ਮੇਰੇ ਗਲ ਚ ਫਸ ਜੂਗੀ, ਇੱਕਦਮ ਜਾ ਕੇ ਪੈਂਦੀ ਹੈ, ਆਟੇ ਨੂੰ ਜਾਂ ਕੋਈ ਚੀਜ਼ ਲਾਈ ਹੋਈ ਆ, ਇੱਕਦਮ ਅੰਦਰ ਨਿਗਾਰ ਲੈਂਦੀ, ਉਹਦੇ ਨਾਲ ਉਹਦੀ ਮੌਤ ਹੁੰਦੀ ਹੈ। ਹਾਥੀ ਵਿੱਚ ਕਾਮ ਦਾ ਰਸ ਹੈ ਸਪਰਸ਼ ਦਾ, ਉਹ ਟੋਆ ਪੱਟ ਕੇ ਉੱਤੇ ਛੱਤ ਪਾ ਦਿੰਦੇ ਨੇ, ਜਦ ਆਉਂਦਾ ਨਹੀਂ ਉੱਠਿਆ, ਹੱਥਨੀ ਕਾਗਜ਼ਾਂ ਦੀ ਦੇਖ ਕੇ ਵਿਚਾਰ ਨਹੀਂ ਕਰਦਾ, ਦੌੜਿਆ ਹੀ ਆਉਂਦਾ, ਫਿਰ ਉਹ ਆ ਕੇ ਟੋਏ ਚ ਗਿਰ ਜਾਂਦਾ, ਉਹਨੂੰ ਬੰਦਾ ਭੁੱਖਾ ਤੇ ਆਇਆ ਰੱਖ ਕੇ ਕਾਬੂ ਕਰ ਲੈਂਦਾ। ਪਵਰੇਜ ਦੇ ਵਿੱਚ ਵਾਸ਼ਨਾ ਦਾ ਰਸ ਹੈ। ਸੋ ਇਸ ਤਰ੍ਹਾਂ ਸ਼ਬਦ ਸਪਰਸ਼ ਰੂਪ ਰਸ ਗੰਧ, ਰੂਪ ਜਿਹੜਾ ਹੈ ਇਹ ਪਰਵਾਨੇ ਵਿੱਚ ਹੈ, ਇਹ ਆ ਕੇ ਦੀਵੇ ਤੇ ਲੱਗੀ ਜਾਂਦਾ ਤੇ ਜਲੀ ਜਾਂਦਾ। ਆਦਮੀ ਵਿੱਚ ਪੰਜੇ ਨੇ, ਇਹ ਪੰਜੇ ਜਿਹੜੇ ਤੱਤ ਸੀ ਇਹਨਾਂ ਨੂੰ ਤਨ ਮਾਤਰਾ ਕਹਿੰਦੇ ਨੇ, ਇਹਨਾਂ ਤੋਂ ਪੰਜ ਤੱਤ ਬਣੇ, ਸ਼ਬਦ ਤੋਂ ਆਕਾਸ਼ ਹੋਇਆ, ਸਪਰਸ਼ ਤੋਂ ਹਵਾ ਬਣੀ, ਰੂਪ ਤੋਂ ਅੱਗ ਬਣੀ, ਰਸ ਤੋਂ ਪਾਣੀ ਪਾਣੀ ਬਣਿਆ, ਮਿੱਟੀ ਤੋਂ ਗੰਧ ਤੋਂ ਮਿੱਟੀ ਬਣੀ। ਇਹ ਇਸ ਤਰ੍ਹਾਂ ਸ੍ਰਿਸ਼ਟੀ ਸ਼ੁਰੂ ਹੋ ਕੇ ਇਹਦੇ ਵਿੱਚੋਂ ਫਿਰ ਅੱਗੇ ਹੁਕਮ ਦੇ ਨਾਲ ਸਰੀਰ ਆਕਾਰ ਬਣਨੇ ਸ਼ੁਰੂ ਹੋ ਗਏ। ਆਕਾਰ ਬਣ ਕੇ ਜਿਹੜੀ ਜੋਤੀ ਸੀ ਇਹ ਹੇਠਾਂ ਨੂੰ ਚੱਲ ਪਈ, ਪਰਮੇਸ਼ਰ ਦੀ ਜੋਤੀ। ਪਹਿਲਾਂ ਜਦ ਇਹ ਆਈ ਜਿਵੇਂ ਆਨੰਦ ਦੇ ਵਿੱਚ ਆ ਕੇ ਇਹਨੇ ਆਪਣੇ ਆਪ ਨੂੰ ਮਹਿਸੂਸ ਕਰਿਆ ਤੇ ਅੱਡ ਹੋ ਗਈ ਪਰਮੇਸ਼ਰ ਤੋਂ, ਸਰਕਲ ਵੱਜ ਗਿਆ, ਉਹਨੂੰ ਆਨੰਦਮਈ ਕੋਸ਼ ਕਹਿੰਦੇ ਨੇ। ਫਿਰ ਉਦੋਂ ਗਾਂ ਥੱਲੇ ਨੂੰ ਹੋਰ ਚੱਲੀ, ਇੱਥੇ ਆ ਕੇ ਬੁੱਧੀ ਦੇ ਵਿੱਚ ਆ ਗਈ, ਨਿਰਣਾ ਸ਼ਕਤੀ ਪੈਦਾ ਹੋ ਗਈ, ਇਹਨੂੰ ਵਿਗਿਆਨਮਈ ਕੋਸ਼ ਕਹਿੰਦੇ। ਇਹ ਤੋਂ ਹੇਠ ਹੋਰ ਚੱਲੀ ਤੇ ਫੁਰਨੇ ਆ ਗਏ, ਫੁਰਨੇ ਆਉਣੇ ਸ਼ੁਰੂ ਹੋ ਗਏ, ਇਹਦੇ ਵਿੱਚ ਕਿੰਨੇ ਭਾਵ ਪੈਦਾ ਹੋ ਗਏ, ਹੰਕਾਰ ਵੀ ਪੈਦਾ ਹੋ ਗਿਆ, ਵਿਰੋਧ ਵੀ ਪੈਦਾ ਹੋ ਗਿਆ, ਕ੍ਰੋਧ ਵੀ ਪੈਦਾ ਹੋ ਗਿਆ, ਲੋਭ ਵੀ ਪੈਦਾ ਹੋ ਗਿਆ, ਮੋਹ ਵੀ ਪੈਦਾ ਹੋ ਗਿਆ, ਕਾਮ ਵੀ ਪੈਦਾ ਹੋ ਗਿਆ। ਇੱਥੇ ਆ ਕੇ ਮਨੋਮਈ ਕੋਸ਼ ਚ ਫਸ ਗਈ, ਕੋਸ਼ ਕਹਿੰਦੇ ਨੇ ਪਰਦੇ ਨੂੰ ਆਲੇ ਦੁਆਲੇ ਪਰਦਾ ਹੋ ਗਿਆ, ਇੱਥੇ ਤਿੰਨ ਥਾਵਾਂ ਤੇ ਹੇਠਾਂ ਆ ਗਈ, ਇੱਥੋਂ ਆ ਕੇ ਪ੍ਰਾਣਾਂ ਚ ਆ ਗਈ, ਪ੍ਰਾਣਮਈ ਕੋਸ਼, ਇੱਥੋਂ ਆ ਸਰੀਰ ਦੇ ਵਿੱਚ ਆ ਕੇ ਨਾ, ਇਹ ਹੁਣ ਜ਼ੋਰ ਲਾ ਲਓ ਜਿੰਨਾ ਲੱਗਦਾ, ਕਿੰਨਾ ਹੀ ਉਪਦੇਸ਼ ਦੀ ਜੋ, ਕਿੰਨਾ ਹੀ ਸਮਝਾਈ ਜੋ, ਵੀ ਸੰਤਾਂ ਦੇ ਬਚਨ ਨਾਲ ਪਾਰ ਹੋਣਾ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਦਾ ਸੋ ਗੁਰ ਪ੍ਰਸ਼ਾਦੀ ਤਰੀਏ। ਕਮਾਉਣਾ ਤਾਂ ਵੱਖਰੀ ਬਾਤ ਰਹਿ ਗਈ, ਮੰਨਣਾ ਵੀ ਨਹੀਂ ਅਸੀਂ ਇਸ ਗੱਲ ਨੂੰ, ਜਦ ਮੰਨਾਂਗੇ ਸਰੀਰ, ਜਦ ਮੰਨਾਂਗੇ ਸਰੀਰ। ਇਹ ਜੋਤ ਪੰਜਵੇਂ ਥਾਂ ਹੇਠਾਂ ਆ ਗਈ, ਇਸ ਤਰ੍ਹਾਂ ਕਬੀਰ ਸਾਹਿਬ ਫਰਮਾਉਂਦੇ ਨੇ।
ਮਿਲ ਗਈ ਮਾਇਆ ਅੰਦਰ ਨਿਰਮਲ ਬੂੰਦ ਕਾਸ਼, ਮਿਲ ਗਈ ਮਾਇਆ ਅੰਦਰ ਨਿਰਮਲ ਕਾਸ਼ੀ।
ਕਾਸ਼ ਕੀ ਲੇਨੀ ਭੂਮ ਮਲਾਏ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਗਏ। ਕਹਿੰਦੇ ਉਹ ਬੂੰਦ ਜਿਹੜੀ ਜੋਤ ਸੀ ਵਾਹਿਗੁਰੂ ਦੀ ਆ ਕੇ ਪ੍ਰਕਿਰਤੀ ਚ ਰਲ ਗਈ, ਹੋਮੇ ਨੇ ਸਰਕਲ ਪਾ ਦਿੱਤਾ। ਹੁਣ ਸਾਰੇ ਸਿਆਣੇ ਜ਼ੋਰ ਲਾਉਂਦੇ ਨੇ, ਇਹ ਨਿਕਲਦੀ ਨਹੀਂ ਹੈ, ਅੱਡ ਨਹੀਂ ਹੁੰਦੀ। ਕਿਉਂ ਨਹੀਂ ਅੱਡ ਹੁੰਦੀ? ਕਿਉਂਕਿ ਪਰਮੇਸ਼ਰ ਨਾਲ ਟੁੱਟਿਆ ਹੋਇਆ। ਕਮੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਲਾਏ, ਮਿਲ ਗਈ ਭੂਮ ਵਿਕਾਰ ਬਿਨ ਸੰਗਤਿਓ ਮਾਨਈ, ਹੋਏ ਗਈ ਪਟਸ਼ਾਹ। ਇਹ ਜਿਹੜੀ ਜੋਤ ਸੀ ਨਾ, ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਾਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਾਇਆ। ਇਹ ਜੋਤ ਜਿਹੜੀ ਸਰੀਰ ਦੇ ਵਿੱਚ ਸੀ ਉਹ ਵਾਹਿਗੁਰੂ ਹੈ, ਵਾਹਿਗੁਰੂ ਤੋਂ ਅੱਡ ਨਹੀਂ ਹੈ ਕੋਈ ਚੀਜ਼ ਵੀ। ਉਹ ਸਰੀਰ ਦੇ ਨਾਲ ਲੱਗਣ ਕਰਕੇ, ਉਹ ਵੱਖਰੀ ਹੋਮੈ ਹੋਣ ਕਰਕੇ ਵੱਖਰਾ ਅਨੁਭਵ ਜਾਗ ਪਿਆ। ਗੁਰੂ ਛੇਵੇਂ ਪਾਤਸ਼ਾਹ ਨੂੰ ਇਹਨਾਂ ਨੇ ਸਵਾਲ ਕਰਿਆ, ਕਹਿੰਦੇ ਸੱਚੇ ਪਾਤਸ਼ਾਹ, ਜੇ ਇੱਕ ਨੂੰ ਗਿਆਨ ਹੋ ਜਾਵੇ, ਜੇ ਇੱਕੋ ਹੀ ਜੋਤ ਹੈ ਸਾਰਿਆਂ ਦੇ ਅੰਦਰ, ਤਾਂ ਫਿਰ ਸਾਰਿਆਂ ਨੂੰ ਹੋ ਜਾਣਾ ਚਾਹੀਦਾ। ਇੱਕ ਜੇ ਰੋਟੀ ਖਾ ਲਵੇ ਫਿਰ ਸਾਰਿਆਂ ਦੀ ਭੁੱਖ ਦੂਰ ਹੋ ਜਾਣੀ ਚਾਹੀਦੀ। ਮਹਾਰਾਜ ਕਹਿੰਦੇ ਪ੍ਰੇਮੀਓ ਐ ਨਹੀਂ ਹੁੰਦਾ, ਘੜੇ ਪਏ ਨੇ ਬੇਅੰਤ, ਉਹਨਾਂ ਵਿੱਚ ਆਕਾਸ਼ ਹੈ ਸਾਰਿਆਂ ਚ, ਕੋਠੇ ਘਰ ਨੇ ਸਾਰੇ, ਇਹਨਾਂ ਸਾਰੇ ਘਰਾਂ ਚ ਆਕਾਸ਼ ਹੈ। ਜਿਹੜੇ ਘਰ ਚ ਤੁਸੀਂ ਬਿਜਲੀ ਜਲਾ ਦੋਗੇ, ਬਟਨ ਦੱਬ ਦੋਗੇ, ਉਸੇ ਘਰ ਚ ਚਾਨਣਾ ਹੋਊ, ਨਾਲ ਦੇ ਚ ਨਹੀਂ ਹੁੰਦਾ ਹੈ, ਕਿਉਂਕਿ ਵਿਆਧੀ ਹੈ ਆਕਾਸ਼ ਦੀ। ਇਸੇ ਤਰ੍ਹਾਂ ਨਾਲ ਜਿਸ ਘਰ ਦੇ ਅੰਦਰ ਗਿਆਨ ਆ ਗਿਆ, ਉਸ ਦੇ ਵਿੱਚ ਤਾਂ ਆ ਜਾਂਦਾ, ਸਾਰਿਆਂ ਚ ਨਹੀਂ ਆਉਂਦਾ, ਕਿਉਂ ਉਹ ਗਿਆਨ ਦੇ ਮੰਡਲ ਚ ਰਹਿ ਰਹੀ ਹੈ ਚੀਜ਼। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਉਹ ਟੁੱਟ ਗਈ ਬਿਨ ਸੰਗਤੀ ਉਹ ਮਾਂ ਰਹੀ, ਵਾਹਿਗੁਰੂ ਦੇ ਨਾਲ ਉਹ ਟੁੱਟ ਗਈ। ਸੰਗਤ ਕਹਿੰਦੇ ਨੇ ਜੋੜ ਨੂੰ, ਉਹ ਟੁੱਟ ਕੇ ਫਿਰ ਮਿਲ ਗਈ ਭੂਮ ਵਿਕਾਰ, ਇਹਦੇ ਵਿਕਾਰ ਚ ਪੱਠ ਹੋਏ ਗਈ ਪੱਠਛਾਰ, ਜਿਵੇਂ ਸਵਾਹ ਬਣ ਜਾਂਦੀ ਹੈ ਪੱਠ ਦੀ, ਐਂ ਹੋ ਗਈ ਉਹ ਜੋਤ। ਹੁਣ ਇਹ ਚਾਰ ਅਵਸਥਿਆਂ ਚ ਰਹਿੰਦੀ ਹੈ, ਜਾਗਰਤ ਸੁਪਨ ਸੁਖੋਪ ਤੁਰਿਆ ਆਤਮ ਭੂਪਤ ਕੀ ਹੈ ਕੋਈ। ਜਦ ਜਾਗਦਾ ਹੁੰਦਾ ਹੈ ਜਦ ਹੋਰ ਅਨੁਭਵ ਹੁੰਦਾ, ਮਾਇੰਡ ਦੀ ਸਟੇਟ ਹੈ। ਜਦ ਸੁੱਤੇ ਪਏ ਨੂੰ ਸੁਪਨਾ ਆਉਂਦਾ, ਫਿਰ ਜਾਗਦਾ ਸਾਰਾ ਸਮਾਜ ਭੁੱਲਿਆ ਹੁੰਦਾ, ਕੁਛ ਨਹੀਂ ਪਤਾ ਮੈਂ ਅਮੀਰ ਹਾਂ ਮੈਂ ਜਾਂ ਬਾਦਸ਼ਾਹ, ਕੁਛ ਨਹੀਂ ਪਤਾ। ਨਰਕ ਤੇਗ ਸੰਗਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਛੜ ਦੁੱਖ ਪਾਇਆ, ਸੋਗਤ ਪਈ ਹਮਾਰੀ, ਸਾਡੀ ਵੀ ਇਹੀ ਗਤੀ ਹੋਈ ਹੋਈ ਹੈ। ਜਦੋਂ ਇਹ ਘੂਕ ਨੀਂਦ ਚ ਹੁੰਦਾ, ਉਸ ਵੇਲੇ ਲੀਨਤਾ ਚ ਹੁੰਦਾ, ਲੇਕਿਨ ਅਗਿਆਨ ਵਾਲੀ ਲੀਨਤਾ। ਜਦੋਂ ਤੁਰਿਆ ਚ ਹੁੰਦਾ, ਜਦ ਵੀ ਲੀਨਤਾ ਚ ਹੁੰਦਾ, ਪਰ ਉਸ ਵੇਲੇ ਗਿਆਨ ਹੁੰਦਾ। ਸੋ ਤੁਰਿਆ ਤਾਂ ਹੈ ਸਾਡੀ ਅਸਲੀ ਅਵਸਥਾ, ਤਿੰਨ ਸਾਡੀਆਂ ਗਲਤ। ਸੋ ਮਹਾਰਾਜ ਕਹਿੰਦੇ ਪ੍ਰੇਮੀਓ, ਇਹ ਹੋਮੈ ਨੂੰ ਜੰਮਣ ਮਰਨਾ, ਹੋਮੈ ਜੰਮਦੀ ਹੈ ਹੋਮੈ ਮਰਦੀ ਹੈ। ਜੀਵ ਜਿਹੜਾ ਹੈ ਇਹ ਹੋਮੈ ਨਾਲ ਜੋਤ ਮਿਲਣ ਕਰਕੇ ਇਹਨੂੰ ਜੀਵ ਕਹਿਣ ਲੱਗ ਗਏ। ਹੈਗਾ ਵਾਹਿਗੁਰੂ ਏ ਥੱਲੇ ਉਤਰੇ, ਉਹ ਜੋਤ ਥੱਲੇ ਉਤਰਿਆ ਹੀ। ਜਿਹੜੀ ਆਤਮਾ ਹੈ ਇਹ ਕਦੇ ਨਾ ਜੰਮਦੀ ਹੈ ਨਾ ਮਰਦੀ ਹੈ, ਨਾ ਕਦੇ ਦੁਖੀ ਹੁੰਦੀ ਹੈ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦਿਸੇ ਨਾ ਪਰ ਪੰਖੀ। ਇਹ ਜੰਮਦਾ ਮਰਦਾ ਜੀਵ ਹੈ, ਜੀਵ ਦੇ ਹੁੰਦੇ ਨੇ ਬੰਧਨ, ਹੋਮੈ ਕਰਕੇ ਦੁੱਖ ਸੁੱਖ ਇਹੀ ਭੋਗਦਾ, ਇਹੀ ਜਨਮਾਂ ਜਾਂਦਾ, ਇਹੀ ਨਰਕਾਂ ਜਾਂਦਾ, ਇਹੀ ਦੁਖੀ ਹੁੰਦਾ, ਇਹਦੀ ਉਹ ਮੁਕਤੀ ਹੁੰਦੀ ਹੈ। ਆਤਮਾ ਨੂੰ ਕੁਛ ਨਹੀਂ ਹੁੰਦਾ, ਆਤਮਾ ਤਾਂ ਸ਼ੁੱਧ ਸਤਚਿਤ ਆਨੰਦ ਹੈ, ਸ਼ੁੱਧ ਹੈ, ਚੇਤਨ ਹੈ। ਤੇ ਜਿਹੜਾ ਇਹ ਅਵਸਥਾ ਹੈ ਉਹਨੂੰ ਤਾਂ ਕਹਿੰਦੇ ਨੇ ਆਤਮਾ, ਹੈ ਇਹ ਸਰੀਰ ਦੇ ਵਿੱਚ। ਲੇਕਿਨ ਜਿਹੜਾ ਹੋਮੈ ਚ ਹੋ ਗਿਆ, ਮਹਾਰਾਜ ਕਹਿੰਦੇ ਧਨ ਬਿਰਕਾ ਇੱਕ ਹੀ ਸੰਗ ਵਸਾ ਵਾਹਿਗੁਰੂ, ਤੇ ਆ ਜਿਹੜਾ ਜੀਵ ਹੈ ਦੋਏ ਇਕੱਠੇ ਇੱਕ ਥਾਂ ਵਸਦੇ ਨੇ। ਹੈਗਾ ਵਾਹਿਗੁਰੂ ਦਾ ਹਿੱਸਾ, ਵਾਹਿਗੁਰੂ ਦਾ ਹੇਠਲਾ ਹਿੱਸਾ ਜੀਵ ਕਹਾਉਂਦਾ, ਉੱਪਰਲਾ ਵਾਹਿਗੁਰੂ ਕਹਾਉਂਦਾ। ਇਹਨੂੰ ਹੋਮੈ ਦੀ ਕੰਧ ਨੇ ਤੋੜ ਦਿੱਤਾ, ਹੋ ਪੀਤ ਪਏ ਹੈ ਵਿੱਚੋਂ ਸੁੰਤ ਦੇਸ਼ ਨਿਕਲਾ। ਮਹਾਰਾਜ ਕਹਿੰਦੇ ਕਥਤਾ ਵਗਤਾ ਸੁਣਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਇਹ ਸਰੀਰ ਕੀ ਹੈ ਕਹਿੰਦੇ, ਦੇਹੀ ਮਾਟੀ ਬੋਲੇ ਪਾਉਣ, ਗੁਜਰੇ ਗਿਆਨੀ ਮੂਆ ਹੈ ਕੌਣ। ਪੁੱਛੋ ਕਹਿੰਦੇ ਮਰਿਆ ਕਿਹੜੀ ਚੀਜ਼ ਹੈ, ਫਲਾਣਾ ਮਰ ਗਿਆ ਜੀ। ਕਹਿੰਦੇ ਦੱਸੋ ਵੀ ਇਹ ਤਾਂ ਦੇਹੀ ਮਾਟੀ ਤੇ ਪਾਉਣ ਸੀਗੀ, ਇਹਦੇ ਚ ਬੋਲਦੀ ਸੀ ਮਿੱਟੀ ਦੀ ਦੇਹ ਚ, ਹੁਣ ਦੱਸੋ ਮਰਿਆ ਕਿਹੜਾ। ਮਾਪੇ ਜਵਾਬ ਦਿੰਦੇ ਨੇ, ਕਹਿੰਦੇ ਮੋਈ ਸੁਰਤ ਬਾਦ ਅੰਕਾ। ਇੱਕ ਤਾਂ ਜਿਹੜਾ ਲੋਕਾਂ ਦਾ ਝਗੜਾ ਸੀ ਇਹ ਮਰ ਗਿਆ, ਮਰ ਗਿਆ ਚੱਲ ਖਤਮ ਹੋਇਆ। ਦੂਜਾ ਜਿਹੜੀ ਸੂਰਤ ਸੀ ਨਾ ਉਹ ਮਰ ਗਈ, ਆ ਸਰੀਰ ਜਿਹੜਾ ਦਿੰਦਾ। ਇੱਕ ਹੋਮੈ ਮਰ ਗਈ, ਹੋਮੈ ਦਾ ਬਣਿਆ ਹੋਇਆ ਜੀਵ ਮਰ ਗਿਆ, ਉਹ ਨਾ ਮੂਆ ਜੋ ਦੇਖਣਾ। ਇਹਦੇ ਜਿਹੜਾ ਸਾਖੀ ਚੇਤਨ ਹੈ ਉਹ ਨੀ ਮਰਦਾ ਸਤਸੰਗ ਜੀ, ਉਹ ਤਾਂ ਸਦਾ ਜਿਉਂਦਾ ਰਹਿੰਦਾ। ਮਹਾਂਪੁਰਸ਼ ਜਿਹੜੇ ਹੁੰਦੇ ਨੇ ਸਾਖੀ ਚੇਤਨ ਹੁੰਦੇ ਨੇ, ਉਹ ਅੱਡ ਅੱਡ ਨਹੀਂ ਹੁੰਦਾ, ਇੱਕੋ ਹੀ ਹੁੰਦਾ ਸੰਸਾਰ ਚ, ਦੋ ਨਹੀਂ ਹੋਇਆ ਕਰਦੇ। ਜਦੋਂ ਨਿਰਮਲ ਹੋ ਜਾਂਦਾ ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ ਪਾਚੇ ਲਾਗੋ ਹਰ ਫਿਰੇ, ਕੈਦ ਕਬੀਰ ਵੀ। ਸੋ ਇਹ ਸਾਰਾ ਹੀ ਵਿਦਿਆ ਦਾ ਸਮਾਜ, ਹੋਮੇ ਦਾ ਸਮਾਜ ਮਰਦਾ, ਇਹ ਨਹੀਂ ਚੱਲ ਰਿਹਾ ਕਰਦਾ। ਕੋ ਚਾਹੇ ਪੁੱਤਰ ਰੂਪ ਬਣ ਕੇ ਆ ਜਾਏ, ਚਾਹੇ ਪਿਓ ਬਣਿਆ ਹੋਇਆ, ਚਾਹੇ ਕੁਛ ਬਣਿਆ ਹੋਇਆ, ਸਭ ਹੋਮੇ ਦਾ ਸਮਾਜ ਹੈ। ਜੀਵ ਆਤਮਾ ਬੰਧਨਾਂ ਦੇ ਹਿਸਾਬ ਨਾਲ ਸਰੀਰ ਬਦਲਦੀ ਰਹਿੰਦੀ ਹੈ। ਜਿਹਾ ਜਿਹਾ ਇਹਨੇ ਆਪਣੇ ਆਪ ਨੂੰ ਬਣਾ ਲਿਆ, ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇਵਰ ਹੈ, ਪ੍ਰੇਤ ਜੋਨ ਵੱਲ ਵੱਲ ਉਤਰੀ। ਇਹ ਜੀਵਾਤਮਾ ਪ੍ਰੇਤ ਬਣ ਜਾਂਦੀ ਹੈ। ਉਹ ਜਿਹੜਾ ਹੋਮੇ ਨਾਲ ਜੁੜਿਆ ਹੋਇਆ ਨਾ ਹਿੱਸਾ ਚੇਤਨ ਦਾ, ਉਹ ਘੁੰਮਦਾ ਜੂਨਾਂ ਦੇ ਅੰਦਰ, ਸਰੀਰ ਬਦਲਦਾ। ਪਰ ਜਿਹੜਾ ਇਹਦੇ ਵਿੱਚ ਅਸਲੀ ਸਾਖੀ ਚੇਤਨ ਹੈ, ਉਹ ਨਹੀਂ ਮਰਦਾ ਜੰਮਦਾ, ਉਹ ਤਾਂ ਸਦਾ ਇੱਕ ਰਸ ਰਹਿੰਦਾ। ਮਹਾਰਾਜ ਕਹਿੰਦੇ ਹੋ ਨਾ ਮੂਹਾ ਮੇਰੀ ਮੂਹੀ ਬੁਲਾਏ, ਮੈਂ ਤਾਂ ਨਹੀਂ ਮਰਿਆ, ਇਹ ਤਾਂ ਜਿਹੜੀ ਹੋਮੈ ਰੂਪ ਬੁਲਾ ਵਿਦਿਆ ਮੇਰੇ ਗਲ ਪਈ ਹੋਈ ਸੀ ਉਹ ਮਰੀ ਹੈ। ਉਹ ਨਾ ਮੂਹਾ ਜੋ ਰਿਹਾ ਸਮਾਏ, ਜਿਹੜਾ ਸਾਰੇ ਵਾਹਿਗੁਰੂ ਸਮਾਇਆ ਹੋਇਆ ਉਹ ਨਹੀਂ ਮਰਦਾ। ਕਹੋ ਨਾਨਕ ਗੁਰਬਰਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਏ। ਜੀਵ ਆਤਮਾ ਨਾਲ ਮਿਲ ਕੇ ਪੰਜ ਤੱਤ ਦੇ ਵਿੱਚ ਇਹ ਵਸਦੀ ਹੈ ਤੇ ਪਾਪ ਪੁੰਨ ਦਾ ਬੀਜ ਇਹਦੇ ਵਿੱਚ ਜਮ੍ਹਾਂ ਹੋ ਜਾਂਦਾ। ਪਾਪ ਪੁੰਨ ਦਾ ਬੀਜ ਹੋਮੇ ਵਾਲੀ ਅਵਸਥਾ ਚ ਇਕੱਠਾ ਹੋ ਜਾਂਦਾ ਤੇ ਪਾਪ ਪੁੰਨ ਬੀਜ ਕੀ ਪੋਟ। ਮਹਾਰਾਜ ਕਹਿੰਦੇ ਪਾਪ ਪੁੰਨ ਨਾ ਬੀਜਾਂ ਦੀ ਗੰਢ ਹੈ, ਪੋਟਲੀ ਹੈ। ਕਾਮ ਕ੍ਰੋਧ ਜੀ ਕੀ ਚੋਟ, ਕਾਮ ਕ੍ਰੋਧ ਜੀ ਮੈਂ ਚੋਟ, ਇਹ ਜੀਵ ਦੇ ਵਿੱਚ ਚੋਟ ਹੈ ਇਹਨਾਂ ਦੀ। ਨਾਮ ਵਿਸਾਰ ਗਏ ਮਨ ਖੋਟ, ਭਲੇ ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਬਸਤ ਮਿਲ ਜੋਤ ਪਾ। ਹੁਣ ਅਸੀਂ ਸਵਾਲ ਕਰਦੇ ਹਾਂ ਵੀ ਮਹਾਰਾਜ ਆ ਕਿੱਥੋਂ ਜਾਂਦਾ ਜੀਵ? ਇਹ ਕਹਿੰਦਾ ਮੈਂ ਫਲਾਣੇ ਜਨਮ ਚ ਫਲਾਣਾ ਸੀ, ਫਲਾਣੇ ਜਨਮ ਚ ਪਿਛਲੇ ਜਨਮ ਚ ਮੈਂ ਫਲਾਣੇ ਥਾਂ ਸੀ। ਅਗਲਾ ਵੀ ਦੱਸ ਦਿੰਦਾ ਮੈਂ ਭੂਤ ਬਣ ਗਿਆ। ਇਹ ਜਾਂਦਾ ਕਿੱਥੇ ਵਾ, ਇਹ ਆਉਂਦਾ ਕਿੱਥੋਂ ਹੈ? ਇਸ ਤਰ੍ਹਾਂ ਨਾਲ ਕਹ ਲੋ
ਕਿੱਥੋਂ ਇਹ ਆਉਂਦਾ ਹੈ, ਕਿੱਥੇ ਜਾ ਕੇ ਰਹਿੰਦਾ, ਕਿੱਥੋਂ ਇਹ ਆਉਂਦਾ ਹੈ, ਕਿੱਥੇ ਜਾ ਕੇ ਰਹਿੰਦਾ।
ਜਾਤੋ ਜਾਏ ਕਹਾਂ ਤੇ ਆਵੇ, ਜਦੋਂ ਇਹ ਚਲਿਆ ਜਾਂਦਾ ਕਿੱਥੇ ਚਲਿਆ ਜਾਂਦਾ, ਆਉਂਦਾ ਕਿੱਥੋਂ ਹੈ, ਕਹਿ ਉਪਜੇ ਕਹਿ ਜਾਏ ਸਮਾਵੇ, ਜਦੋਂ ਪੈਦਾ ਹੋ ਗਿਆ ਫਿਰ ਜਾ ਕੇ ਸਮਾਉਂਦਾ ਕਿੱਥੇ ਹੈ, ਕੋਈ ਕਿਹੜਾ ਥਾਂ ਹੈ? ਕਿਉਂ ਵਾਧੇ ਹੋ, ਕਿਉਂ ਮੁਕਤੀ ਪਾਵੇ, ਬੰਨ ਕਿਉਂ ਗਿਆ, ਮੁਕਤੀ ਇਹਨੂੰ ਕਿਵੇਂ ਮਿਲਦੀ ਹੈ, ਕਿਉਂ ਅਵਿਨਾਸ਼ੀ ਸਹਿਜ ਸਮਾਵੇ, ਕਿਵੇਂ ਇਹ ਸਹਿਜ ਦੇ ਨਾਲ ਅਵਿਨਾਸ਼ੀ ਵਾਹਿਗੁਰੂ ਚ ਸਮਾਉਂਦਾ। ਮਹਾਰਾਜ ਕਹਿੰਦੇ ਪ੍ਰੇਮੀਓ ਇਹ ਸੁਤੇ ਹੀ ਚੱਲ ਰਹੀ ਹੈ ਗੱਲ, ਸਹਿਜ ਨਾਲ ਇਹ ਚੱਲ ਰਹੀ ਹੈ। ਜੈਸੇ ਹਰ ਅਟਕੀ ਮਾਲ ਟਿੰਡ ਲਗਤਾ ਹੈ, ਇੱਕ ਸਖਨੀ ਇੱਕ ਹੋਰ ਭਰੀਅਤ, ਖੂਹ ਦੇ ਵਿੱਚ ਮਾਲ ਚੱਲਦੀ ਹੈ, ਸਵੇਰ ਤੋਂ ਹੰਢ ਚੱਲਦਾ, ਇੱਕ ਖਾਲੀ ਹੋ ਜਾਂਦੀ ਹੈ, ਦੂਈ ਭਰ ਜਾਂਦੀ ਹੈ, ਜਿਹੜੀਆਂ ਖਾਲੀ ਹੋਈਆਂ ਹੇਠਾਂ ਜਾ ਕੇ ਉਹ ਭਰ ਜਾਂਦੀਆਂ, ਜਿਹੜੀਆਂ ਭਰੀਆਂ ਹੋਈਆਂ ਉੱਤੇ ਆ ਕੇ ਖਾਲੀ ਹੋ ਜਾਂਦੀਆਂ। ਕਹਿੰਦੇ ਬੰਨਿਆ ਹੋਇਆ ਮਨ ਦਾ ਸੰਸਾਰ ਦੇ ਵਿੱਚ ਘੁੰਮਦਾ ਫਿਰਦਾ, ਜੇ ਤਾਂ ਇਹ ਮਨ ਦੇ ਵਿੱਚ ਰਹੇ ਤਾਂ ਇਹਨੂੰ ਕੋਈ ਹਟਾ ਨਹੀਂ ਸਕਦਾ ਘੁੰਮਣ ਤੋਂ। ਮੁਕਤੀ ਮਗਤੀ ਐਵੇਂ ਹੀ ਹੈ, ਅਸੀਂ ਉਹੀ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਚਰਨਾਂ 'ਚ ਨਿਵਾਸ ਦੇਈਂ। ਨਾ ਅਰਦਾਸ ਕਰਨ ਵਾਲੇ ਨੂੰ ਪਤਾ ਵੀ ਚਰਨ ਕਿੱਥੇ ਨੇ ਗੁਰੂ ਦੇ ਜਿੱਥੇ ਨਿਵਾਸ ਦੇਣਾ, ਨਾ ਸਾਨੂੰ ਪਤਾ ਜੋ ਅਸੀਂ ਵੀ ਕਰ ਦਿੰਦੇ ਹਾਂ ਸਾਰੇ। ਉਹ ਮਹਾਰਾਜ ਕਹਿੰਦੇ ਜਦ ਹੀ ਤੇਰਾ ਮਨ ਕਾਇਮ ਹੈ ਨਾ, ਜਿੰਨਾ ਚਿਰ ਤੇਰੀ ਹਸਤੀ ਕਾਇਮ ਹੈ, ਤੂੰ ਆਪਣੇ ਆਪ ਨੂੰ ਅੱਡ ਸਮਝਦਾ ਵਾਹਿਗੁਰੂ ਤੇ, ਉਨੀ ਦੇਰ ਤੱਕ ਤੂੰ ਮਨ ਦਾ ਬੰਨਿਆ ਹੋਇਆ, ਹਉਮੈ ਦਾ ਬੰਨਿਆ ਹੋਇਆ, ਜਗਤ ਵਿੱਚ ਆਵੇਗਾ ਜਾਵੇਗਾ। ਜਦ ਉਨਮਨ ਹੋ ਜਾਏਗਾ ਉਸ ਵੇਲੇ ਤੇਰਾ ਆਉਣਾ ਜਾਣਾ ਖਤਮ ਹੋ ਜਾਏਗਾ, ਕਿਉਂਕਿ ਆਪਣੇ ਸਰੂਪ ਵਿੱਚ ਚਲਿਆ ਜਾਏਗਾ ਜਿਹੜਾ ਇਹਦੇ ਵਿੱਚ ਹੀ ਹੈ। ਵਾਹਿਗੁਰੂ ਇਹਦੇ ਨਾਲ ਰਹਿੰਦਾ, ਬਾਹਰ ਨਹੀਂ ਰਹਿੰਦਾ ਕਿਤੇ ਵੀ। ਕਾਹੇ ਦੇ ਮਨ ਖੋਜਨ ਜਾਈ, ਸਰਵ ਨਿਵਾਸੀ ਸਦਾ ਲੇਪਾ ਤੋਹੇ ਸੰਗ ਸਮਾਈ, ਪੋਪ ਮਤ ਜੋ ਵਾਸ ਵਸਦਾ, ਮੁਕਰ ਮੈਂ ਜੈਸੇ ਛਾਈ, ਤੈਸੇ ਹੀ ਹਰ ਵਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਕਿੱਡੀ ਬੜੀ ਗੱਲ ਹੈ, ਅਸੀਂ ਰੱਬ ਨੂੰ ਦੇਖਣ ਵਾਸਤੇ ਦੌੜੇ ਹੀ ਫਿਰਦੇ ਹਾਂ, ਕੋਈ ਉੱਥੇ ਜਾਂਦਾ ਕੋਈ ਉੱਥੇ ਜਾਂਦਾ, ਦਿਸਦਾ ਤਾਂ ਹੈ ਨਹੀਂ ਕਿਸੇ ਨੂੰ। ਜਿਨ੍ਹਾਂ ਨੂੰ ਦਿਸਿਆ ਉਹ ਕਹਿੰਦੇ ਊਹਾਂ ਤੋ ਜਾਈਏ ਜੋ ਈਆਂ ਨਾ ਹੋਏ। ਦੇਖਣ ਜਾਣਾ ਕਬੀਰ ਸਾਹਿਬ ਤੁਰ ਪਿਆ ਰੱਬ ਨੂੰ ਦੇਖਣ। ਕਹਿੰਦੇ ਕਬੀਰ ਜੀ ਰੱਬ ਮੱਕੇ ਰਹਿੰਦਾ, ਤੁਸੀਂ ਉੱਥੇ ਚੱਲੋ, ਉੱਥੇ ਦਰਾਰੇ ਹੁੰਦੇ ਨੇ, ਸਾਡੇ ਵੀ ਐਸੇ ਨੇਚੇ ਨੇ ਵੀ ਫਲਾਣੇ ਗੁਰਦੁਆਰੇ ਚੱਲੋ, ਉੱਥੇ ਰੱਬ ਰਹਿੰਦਾ, ਉੱਥੇ ਗੁਰੂ ਸਾਹਿਬ ਰਹਿੰਦੇ ਨੇ। ਚੰਗਾ ਆਪਣੇ, ਕਿਉਂਕਿ ਉਹ ਸਟੇਜ ਹੁੰਦੀ ਹੈ ਜਿੱਥੇ ਇਹ ਨੇਚੇ ਕੰਮ ਦਿੰਦੇ ਨੇ। ਕਬੀਰ ਸਾਹਿਬ ਚੱਲ ਪਏ ਸੀਗੇ, ਗਿਆਨਵਾਨ ਕਬੀਰ ਸਾਹਿਬ, ਸਾਨੂੰ ਸਮਝਾਉਣਾ ਸੀ, ਉਹ ਰਾਹ ਚੋਂ ਮੁੜੇ ਆਏ। ਕਹਿੰਦੇ ਭਾਈ ਜੀ ਤੁਸੀਂ ਤਾਂ ਹੱਜ ਨੂੰ ਜਾਂਦੇ ਸੀ, ਤੁਸੀਂ ਮੁੜੇ ਆਏ ਰਸਤੇ ਚ। ਕਹਿੰਦੇ ਮੈਨੂੰ ਰਾਹ ਵਿੱਚ ਰੱਬੇ ਮਿਲ ਗਿਆ। ਕਹਿੰਦਾ ਮੇਰੇ ਨਾਲ ਬਹੁਤ ਬੁਰੀ ਤਰ੍ਹਾਂ ਲੜਿਆ, ਮੈਨੂੰ ਬੜਾ ਝਿੜਕਿਆ ਰੱਬ ਨੇ। ਕਹਿੰਦਾ ਤੂੰ ਕਿਉਂ ਤੁਰਿਆ ਜਾਂਦਾ? ਕਹਿੰਦਾ ਮੈਂ ਕਿਹਾ ਸਾਰੇ ਤੁਰੇ ਜਾਂਦੇ ਨੇ। ਕਹਿ ਤੈਨੂੰ ਕਿਹਨੇ ਇਹ ਗੱਲ ਦੱਸ ਦਿੱਤੀ ਮੈਂ ਉੱਥੇ ਰਹਿਣਾ? ਕਬੀਰ ਹੱਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈ ਮੁਝ ਸਿਉਂ ਲੜ ਪੜਿਆ, ਤੁਝ ਕਿਨ ਫਰਮਾਈ ਗਏ? ਤੈਨੂੰ ਕਿਹਨੇ ਕਿਹਾ? ਮੈਂ ਤਾਂ ਤੇਰੇ ਅੰਦਰ ਰਹਿਣਾ, ਮੈਂ ਹੀ ਕੰਮ ਕਰਦਾ ਤੇਰੇ ਸਰੀਰ ਚ, ਮੈਨੂੰ ਪਛਾਣ। ਸੋ ਪਰਮੇਸ਼ਰ ਸਾਰਿਆਂ ਦੇ ਅੰਦਰ ਵਾਹਿਗੁਰੂ ਵਸਦਾ, ਪਛਾਣੋ ਉਸਨੂੰ। ਮਹਾਰਾਜ ਕਹਿੰਦੇ ਤੈਸੇ ਹੀ ਯਾਰ ਵਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਬਾਹਰ ਭੀਤਰ ਇੱਕ ਹੋ ਜਾਣਾ, ਇਹ ਗੁਰ ਗਿਆਨ ਬਤਾਈ, ਬਾਹਰ ਵੀ ਹੋਈ ਹੈ ਅੰਦਰ ਵੀ ਹੋਈ ਹੈ, ਸਾਰਿਆਂ ਦੇ ਅੰਦਰ ਹੋਈ ਹੈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਚੀਨਦੇ ਨਹੀਂ ਨਾ, ਸਵਾਇ ਅਧਿਐਨ ਨਹੀਂ ਕਰਦੇ। ਹੁਣ ਕਿੰਨੇ ਮਹਾਂਪੁਰਸ਼ਾਂ ਦੇ ਤੁਸੀਂ ਸੁਣੋਗੇ ਵੀ ਗੁਰੂ ਸਾਹਿਬ ਮਹਾਰਾਜ ਸਵੈ ਸਰੂਪ ਚ ਲੀਨ ਬੈਠੇ ਸੀ। ਇੱਥੇ ਕਈ ਫਰਕ ਪਾਉਂਦੇ ਨੇ ਜੀ, ਪਰਮੇਸ਼ਰ ਰੂਪ ਹੋ ਰਿਹਾ, ਸਵੈ ਸਰੂਪ ਹੋ ਰਿਹਾ। ਸਵੈ ਸਰੂਪ ਹੈ, ਪਰਮੇਸ਼ਰ ਦਾ ਸਰੂਪ ਹੈ, ਆਪੇ ਹੀ ਆ। ਅਤੇ ਹੋਰ ਬਾਅਦ ਵੱਟਾਂ ਜੀਆਂ ਪਾ ਕੇ ਰੱਬ ਹੋਰ ਗਾਂ ਪਿੱਛੇ ਕੱਢ ਦਿੰਦੇ ਨੇ, ਐ ਤਾਂ ਮਿਲਣਾ ਹੀ ਨਹੀਂ, ਕਿਤੇ ਲੱਭਣਾ ਹੀ ਨਹੀਂ। ਫਿਰ ਤਾਂ ਇੱਕ ਜੀਵ ਹੋ ਗਿਆ, ਇੱਕ ਫੇਰ ਤਾਂ ਜਾ ਕੇ ਹੋਰ ਹੋ ਗਿਆ, ਆਤਮਾ ਹੋ ਗਈ, ਇੱਕ ਅੱਗੇ ਵਾਹਿਗੁਰੂ ਹੋ ਗਿਆ। ਮਹਾਰਾਜ ਕਹਿੰਦੇ ਆਤਮਾ ਪਰਾਤਮਾ ਏਕੋ ਕਰੇ ਅੰਤਰ ਕੀ ਦੁਬਧਾ ਅੰਤਰ ਮਰੈ। ਆਤਮਾ ਅਤੇ ਪਰਮੇਸ਼ਰ ਨੂੰ ਇੱਕੋ ਹੀ ਜਾਣੋ, ਜਿਹੜੀ ਦੁਬਧਾ ਤੁਸੀਂ ਵਿੱਚ ਪਾਈ ਹੋਈ ਹੈ ਇਹਨੂੰ ਆਪੇ ਗਿਆਨ ਦੇ ਨਾਲ ਖਤਮ ਕਰੋ। ਸੋ ਮਹਾਰਾਜ ਕਹਿੰਦੇ ਭਾਈ ਪ੍ਰੇਮੀਓ, ਇਹ ਜੀਵ ਮਨ ਇਹਦਾ ਬਣ ਲੈਂਦਾ ਹੈ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇਮਰੈ, ਸਰਪ ਜੋਨ ਬਲ ਬਲ ਉਤਰੇ। ਮਨ ਨੇ ਬੰਨ ਲਿਆ ਪੈਸੇ ਨਾਲ ਆਪਣਾ ਆਪਣਾ ਆਪ, ਮਰਨ ਤੋਂ ਬਾਅਦ ਕੀ ਉਹ ਸੱਪ ਬਣ ਜੂਗਾ। ਅਰੀ ਬਾਈ ਗੋਬਿੰਦ ਮਤ ਵਿਸਰ, ਜੇ ਅੰਤ ਵੇਲੇ ਬੱਚਿਆਂ ਨਾਲ ਬੰਨ ਲਿਆ ਵੀ ਮੇਰੇ ਬੱਚਾ ਨਹੀਂ ਹੋਇਆ, ਆਹ ਜਾਇਦਾਦ ਕੌਣ ਸਾਂਭੂਗਾ, ਜਿਹੜੇ ਮੇਰੇ ਨਾਲ ਲੜਦੇ ਆ ਉਹਨਾਂ ਨੇ ਹੀ ਆ ਜਾਣਾ, ਤਾਲੇ ਲਾ ਲੈਣੇ ਨੇ। ਕਹਿੰਦੇ ਫਿਰ ਮਨ ਦਾ ਬੰਨਿਆ ਹੋਇਆ ਸੂਰ ਬਣਦਾ, ਬਾਰਾਂ ਬਾਰਾਂ ਜੰਮਦੇ ਨੇ ਛੇ ਮਹੀਨੇ ਬਾਅਦ ਪਾਲੀ ਜਾ ਬੱਚੇ। ਜੇ ਕਹਿੰਦੇ ਇਸਤਰੀ ਨੂੰ ਸਿਮਰਦਾ ਮਰ ਗਿਆ ਵੀ ਮੈਂ ਦੁਨੀਆਂ ਚ ਆਇਆ, ਕਹਿੰਦੇ ਫਿਰ ਬੇਸਵਾ ਬਣਦਾ। ਜੇ ਪ੍ਰੋਪਰਟੀ ਸਿਮਰਦਾ ਮਰ ਗਿਆ ਨਾ ਅੰਤ ਵੇਲੇ, ਮਨ ਨੇ ਬੰਨ ਲਿਆ ਪ੍ਰੋਪਰਟੀ ਦੇ ਨਾਲ, ਮੇਰੇ ਇੰਨੇ ਕਾਰਖਾਨੇ, ਮੇਰਾ ਐਡਾ ਕਾਰੋਬਾਰ, ਇੰਨੇ ਮੇਰੇ ਟਰੱਕ ਚੱਲਦੇ ਨੇ, ਇੰਨੇ ਮੇਰੇ ਸ਼ੋਪ ਕੰਮ ਫਲੈਟ ਨੇ, ਇੰਨੇ ਕਰੋੜ ਰੁਪਈਆ ਮੈਂ ਕਮਾਇਆ ਹੈ। ਪਹਿਲਾਂ ਤਾਂ ਉਹ ਬੇਈਮਾਨੀ ਵਾਲਾ ਰੁਪਈਆ ਮੂਹਰੇ ਖੜਦਾ ਵੀ ਮੈਂ ਤਾਂ ਜ਼ਿੰਦਗੀ ਗੁਆ ਕੇ ਚੱਲਿਆ, ਇੱਥੋਂ ਕੁਛ ਨਹੀਂ ਲੈ ਕੇ ਚੱਲਿਆ, ਹਾਰ ਕੇ ਚੱਲਦਾ, ਚੱਲੇ ਜੁਹਾਰੀ ਦੋਏ ਹੱਥ ਚਾ। ਉਹ ਬਹੁਤ ਬੰਨ ਲੈਂਦਾ, ਬੰਨਿਆ ਹੋਇਆ ਫਿਰ ਕਹਿੰਦੇ ਫਿਰ ਜੂਨਾਂ 'ਚ ਘੁੰਮਦਾ ਫਿਰਦਾ, ਫਿਰ ਉਹਨੂੰ ਟਿਕਾਣਾ ਨਹੀਂ ਮਿਲਦਾ।
ਮਨ ਦਾ ਬੰਨਿਆ ਜਗਤ ਉੱਤੇ ਆਉਂਦਾ, ਜੂਨਾਂ ਵਿੱਚ ਫਿਰੇ ਘੁੰਮਦਾ।
ਸਵਾਲ ਸੀਗਾ ਵੀ ਕਿੱਥੋਂ ਆਉਂਦਾ ਹੈ ਕਿੱਥੇ ਜਾਂਦਾ, ਜਾਤੋ ਜਾਏ ਕਹਾਂ ਤੇ ਆਵੇ, ਕਹਿ ਉਪਜੇ ਕਹਿ ਜਾਏ ਸਮਾਂ, ਕਿਉਂ ਵਾਧੇ ਹੋ ਕਿਉਂ ਮੁਕਤੀ ਪਾਵੇ, ਕਿਉਂ ਅਵਿਨਾਸ਼ੀ ਸਹਿਜ ਸਮਾਵੇ। ਮਹਾਰਾਜ ਜਵਾਬ ਦਿੰਦੇ ਨੇ, ਕਹਿੰਦੇ ਸਹਿਜੇ ਆਵੇ ਸਹਿਜੇ ਜਾਏ, ਹੁਕਮ ਦੇ ਵਿੱਚ ਚੱਲਦਾ, ਕਿਉਂਕਿ ਹੁਕਮ ਦੇ ਹੁਕਮ ਜਿਵੇਂ ਰੂਲਸ ਆਫ ਲਾਅ ਆਫ ਨੇਚਰ ਨੇ, ਇਸੇ ਤਰ੍ਹਾਂ ਸਪਿਰਚੁਅਲ ਲਾਅ ਨੇ, ਆਪਣੇ ਆਪ ਨੂੰ ਬਣਾ ਲੈਂਦਾ ਫਿਰ ਉਹਨੂੰ ਆਉਣਾ ਹੀ ਪੈਂਦਾ। ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮੈਂ ਸਮਾਏ। ਆਹ ਮਨੇ ਆ ਨਾ ਜਿਹੜਾ ਅੰਤਸ਼ਕਰਨ, ਚਾਰ ਚੀਜ਼ਾਂ ਨੂੰ ਇੱਥੇ ਮਹਾਰਾਜ ਨੇ ਮਨ ਕਿਹਾ, ਮਨ ਬੁੱਧੀ ਚਿੱਤ ਤੇ ਮੈਂ ਭਾਵ, ਇਹਦੋਂ ਹੀ ਇਹ ਵੱਖਰਾ ਬਣ ਗਿਆ ਚਾਰਾਂ ਚੀਜ਼ਾਂ ਦੇ ਕਰਕੇ। ਇਹਦੇ ਵਿੱਚ ਜੇ ਸਮਾ ਜਾਵੇ ਪਰਮੇਸ਼ਰ ਚ ਲੀਨ ਹੋ ਜਾਂਦਾ, ਪਰਮੇਸ਼ਰ ਇਹ ਬਣ ਜਾਂਦਾ, ਤੂੰ ਤੂੰ ਕਰਦਾ ਤੂੰ ਗੁਆ ਮੁਜਵੇਂ ਰਾਹ ਨਹੂੰ, ਜਾ ਬਾਪਾ ਵਰਕਾ ਮਿਟ ਗਿਆ ਜਤ ਦੇਖਾਂ ਤਤ। ਸੋ ਮਹਾਰਾਜ ਕਹਿੰਦੇ ਪ੍ਰੇਮੀਓ, ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮੈਂ ਸਮਾਏ। ਗੁਰਮੁਖ ਮੁਕਤ ਉਹ ਬੰਧ ਨਾ ਪਾਏ, ਜਿਹੜੇ ਗੁਰੂ ਕੋਲ ਚਲੇ ਜਾਂਦੇ ਨੇ, ਗੁਰੂ ਦੀ ਸ਼ਰਨ ਲੈ ਲੈਂਦੇ ਨੇ, ਉਹਦੇ ਵਚਨ ਨੂੰ ਕਮਾਉਂਦੇ ਨੇ, ਉਹਨਾਂ ਦੇ ਬੰਧਨ ਟੁੱਟ ਜਾਂਦੇ ਨੇ। ਬੰਧਨ ਤੋੜਨ ਦੇ ਨਾਲ ਸ਼ਬਦ ਵਿਚਾਰ ਛੁੱਟੇ ਹਨ, ਜਦੋਂ ਸ਼ਬਦ ਦੀ ਵਿਚਾਰ ਕਰਦਾ ਹੈ ਫਿਰ ਇਹ ਛੁੱਟ ਜਾਂਦਾ। ਬਾਕੀ ਜਿਹੜਾ ਰਿਸ਼ਤੇਦਾਰੀਆਂ ਨੇ ਸੰਸਾਰ ਦੇ, ਮਹਾਰਾਜ ਕਹਿੰਦੇ ਕੁਛ ਨਹੀਂ ਹੈ ਤਾਂ ਸੰਜੋਗਾਂ ਦੇ ਵਸ ਹੋ ਕੇ, ਮਾਤ ਪਿਤਾ ਬੰਤਾ ਸੁਤ ਬੰਧਵ ਇਸ਼ਟ ਮੀਤ ਔਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਥੋੜੀ ਦੇਰ ਵਾਸਤੇ ਆਉਂਦੇ ਨੇ
ਪੰਛੀ ਰਾਤ ਨੂੰ ਬਿਰਖ ਉੱਤੇ ਮਿਲਦੇ, ਦਿਨ ਚੜ੍ਹੇ ਯੁੱਗ ਜਾਣਦੇ, ਰਾਤ ਨੂੰ ਬਿਰਖ ਉੱਤੇ ਮਿਲਦੇ, ਦਿਨ ਚੜ੍ਹੇ ਯੁੱਗ ਜਾਣਦੇ। Thank you.
ਚੱਲੇ ਜਿਉਂ ਜਿਉਂ ਆਉਦ ਬਿਨਾ। ਮਹਾਰਾਜ ਕਹਿੰਦੇ ਇਹ ਜਿਹੜਾ ਸੰਯੋਗ ਹੈ ਨਾ, ਇਹ ਜਿਵੇਂ ਪੰਛੀ ਆ ਕੇ ਰਾਤ ਨੂੰ ਠਹਿਰ ਜਾਂਦੇ ਨੇ ਇੱਕ ਦਰਖਤ ਦੇ ਉੱਤੇ, ਉਹਦੇ ਵਿੱਚ ਆਹੀ ਹਸਾਲ ਹੈ, ਕੋਈ ਪੁੱਤਰ ਬਣ ਗਿਆ, ਕੋਈ ਧੀ ਬਣ ਗਈ, ਕੋਈ ਪਿਓ ਬਣ ਗਿਆ, ਕੋਈ ਮਾਂ ਬਣ ਗਈ, ਕੋਈ ਰਿਸ਼ਤੇਦਾਰ ਬਣ ਗਿਆ, ਕੋਈ ਮਿੱਤਰ ਬਣ ਗਿਆ। ਇਹ ਸਹਿਜ ਵਿੱਚੋਂ ਉਡਾਰੀ ਮਾਰ ਕੇ ਆਉਂਦੇ ਨੇ ਬੰਨੇ ਹੋਏ ਮਨ ਦੇ। ਤਰਵਰ ਪੰਖੀ ਬਹੁਤ ਨਿਸ਼ਵਾਸ, ਕਹਿੰਦੇ ਦਰਖਤ ਦੇ ਉੱਤੇ ਬਹੁਤ ਪੰਛੀ ਆ ਕੇ ਰਾਤ ਨੂੰ ਵਾਸਾ ਕਰਦੇ ਆ। ਸੁੱਖ ਦੁੱਖ ਮਨ ਮੋਹ ਵਿਨਾਸ਼ ਸਾਜ ਵਿਹਾਗ ਤੱਕੇ ਆਕਾਸ਼। ਜਦੋਂ ਰਾਤ ਖਤਮ ਹੋ ਗਈ, ਦਿਨ ਚੜ ਗਿਆ, ਫਿਰ ਆਕਾਸ਼ ਵੱਲ ਝਾਕਦੇ ਨੇ। ਦਹਿ ਦੇ ਸਤਾਵੇ ਕਰਮ ਲਿਖਿਆ, ਜਿੱਧਰ ਨੂੰ ਕਰਮਾਂ ਦਾ ਕਰਮ ਬਹਿ ਗਈ ਉਧਰ ਨੂੰ ਫਿਰ ਉਹ ਚਲੇ ਜਾਂਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਤਰਵਰ ਪੰਖੀ ਬਹੁ ਨਿਸਵਾਸ, ਸੁਖ ਦੁਖੀਆ ਮਨ ਮੋਹ ਵਿਨਾਸ਼ ਸਾਂਝ ਵਿਹਾਗ ਤੱਕੇ ਆਕਾਸ਼। ਜਦੋਂ ਰਾਤ ਨਿਕਲ ਗਈ, ਦਿਨ ਚੜਿਆ, ਆਕਾਸ਼ ਵੱਲ ਨੂੰ ਦੇਖਦੇ ਨੇ। ਦਹਿ ਦਿਸ ਧਾਵੇ ਕਰਮ ਲਿਖਿਆ, ਕੋਈ ਇੱਧਰ ਨੂੰ ਉੜ ਗਿਆ, ਕੋਈ ਇੱਧਰ ਨੂੰ ਉੜ ਗਿਆ, ਫੇਰ ਨੀ ਇਕੱਠੇ ਉੜਿਆ ਕਰਦੇ। ਕਹਿੰਦੇ ਇਸੇ ਤਰ੍ਹਾਂ ਦੇ ਨਾਲ ਇਹ ਸੰਸਾਰ ਜਿਵੇਂ ਗੋਇਲ ਹੁੰਦਾ ਹੈ ਪਸ਼ੂ ਚਾਰਨ ਵਾਲਾ, ਉਹ ਪਸ਼ੂਆਂ ਨੂੰ ਲੈ ਕੇ ਦਰਿਆਵਾਂ ਦੇ ਕੰਢਿਆਂ ਤੇ ਚਲੇ ਜਾਇਆ ਕਰਦੇ। ਉੱਥੇ ਜਾ ਕੇ ਆਪਣਾ ਬਣਾ ਲੈਂਦੇ ਸੀਗੇ ਕੁਛ ਰਹਿਣ ਨੂੰ ਥਾਂ ਜਿਹਾ ਮਾੜਾ ਮੋਟਾ, ਤੇ ਉਸ ਤੋਂ ਬਾਅਦ ਜਦੋਂ ਸਮਾਂ ਘਾਹ ਵਗੈਰਾ ਆਪਣੇ ਦੇਸ਼ ਚ ਹੋ ਗਿਆ, ਸਾਰੇ ਪਸ਼ੂਆਂ ਨੂੰ ਫੜ ਕੇ ਲਿਆਉਂਦੇ। ਅੱਜ ਤੇ ਤੁਸੀਂ ਦੇਖਦੇ ਹੋ ਸੜਕਾਂ ਤੇ ਲਾਰਜੀਆਂ ਗਾਈਆਂ ਵਾਲੇ ਲੈ ਕੇ ਆ ਜਾਂਦੇ ਪਹਾੜਾਂ ਤੋਂ। ਉਹ ਇੱਥੇ ਫਿਰਦੇ ਰਹਿੰਦੇ ਨੇ ਸੜਕਾਂ ਤੇ, ਪਿੰਡਾਂ ਚ ਹਰ ਥਾਂ ਦੇ ਉੱਤੇ ਬੈਠੇ ਨੇ। ਆ ਥੋੜੀ ਦੇਰ ਨੂੰ ਇਹ ਆਪਣੇ ਵਾਪਸ ਦੇਸ਼ ਨੂੰ ਚਲੇ ਜਾਣਗੇ। ਐਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਸੰਸਾਰ ਹੈ ਇਹ ਗੋਇਲੀ ਸੰਸਾਰ ਹੈ, ਇਹਦੇ ਵਿੱਚ ਸੰਸਾਰ ਚ ਜੀਵ ਆ ਕੇ ਕਾਮ ਤੇ ਕ੍ਰੋਧ ਦਾ ਪੋਇਜ਼ਨ ਮਟਕੇ ਚ ਭਰ ਲੈਂਦਾ, ਉਹ ਖਾਂਦਾ, ਉਹਦੇ ਨਾਲ ਇਹ ਹੋ ਜਾਂਦਾ। ਤੇ ਫਿਰ ਜੇ ਗੁਰੂ ਮਿਲ ਜਾਵੇ, ਤ੍ਰਿਸ਼ਨਾ ਮਰ ਜਾਂਦੀ ਹੈ ਤੇ ਕਪਾਟ ਖੁੱਲ ਜਾਂਦੇ ਨੇ, ਹੋਰ ਕੋਈ ਹਾਲ ਨਹੀਂ। ਨਾਮ ਸੰਜੋਗੀ ਗੋਇਲ ਥਾਟ, ਸੰਜੋਗਾਂ ਦੇ ਨਾਲ ਇਕੱਠੇ ਹੋ ਜਾਂਦੇ ਨੇ ਆਪਣੇ ਪਸ਼ੂ ਲੈ ਕੇ। ਕਾਮ ਕ੍ਰੋਧ ਫੂਟੇ ਵਿਖਮਾਟ, ਕਾਮ ਤੇ ਕ੍ਰੋਧ ਦਾ ਜਿਹੜਾ ਮੱਟ ਹੈ ਵਿਹੋਦਾ ਭਰਿਆ ਹੋਇਆ, ਜਦ ਇਹ ਫੁੱਟ ਜਾਂਦਾ। ਬਿਨ ਵੱਖਰ ਸੁਨੇ ਘਰ ਹਾਟ, ਜੇ ਆਤਮ ਵਸਤੂ ਕੋਲ ਨਹੀਂ ਤਾਂ ਸੁਨੇ ਹੱਟ ਨੇ ਸਾਰਾ ਜਿਹੜਾ ਸਰੀਰ ਹੈ। ਗੁਰਮਿਲ ਖੋਲੇ ਵਜਨ ਕਪਾਟ, ਜਦੋਂ ਗੁਰੂ ਮਿਲ ਜਾਂਦਾ ਫੇਰ ਜਿਹੜਾ ਆ ਭਰਮ ਹੈ, ਜਿੰਨਾ ਮੈਂ ਹੁਣ ਸਹੀ ਬੇਨਤੀ ਕਰੀ ਹੈ ਜਦ ਤੋਂ ਕੀਰਤਨ ਸ਼ੁਰੂ ਹੋਇਆ, ਇਹਦੇ ਵੱਜਰ ਕਪਾਟ ਫੇਰ ਖੁੱਲਦੇ ਨੇ ਜਦੋਂ ਪੂਰਾ ਮਹਾਂਪੁਰਸ਼ ਮਿਲ ਗਿਆ ਗੁਰੂ ਮਿਲ ਗਿਆ।
ਮਿਲ ਕੇ ਗੁਰਾਂ ਨੂੰ ਕਪਾਟ ਵੱਜਰ ਖੁੱਲਦੇ, ਸੰਜੋਗਾਂ ਨਾਲ ਸਾਧੂ ਜੜਦੇ। ਗੁਰਾਂ ਨੂੰ ਕਪਾਟ ਵੱਜਰ ਖੁੱਲਦੇ, ਸੰਜੋਗਾਂ ਨਾਲ ਸਾਧੂ ਜੜਦੇ। Thank you.
ਨਾਮ ਸੰਜੋਗੀ ਗੋਇਲ ਥਾਟ ਸੰਜੋਗਾਂ ਦੇ ਨਾਲ ਸਾਰੇ ਇਕੱਠੇ ਹੁੰਦੇ ਨੇ, ਜਿਵੇਂ ਗੋਇਲ ਇਕੱਠੇ ਹੋ ਜਾਂਦੇ ਨੇ ਡੰਗਰ ਲੈ ਕੇ ਚਾਰਨ ਚਲੇ ਜਾਂਦੇ ਨੇ। ਜਿਹੜਾ ਇਹ ਗੱਲ ਮਨ ਵਿੱਚ ਸਮਝ ਲਵੇ ਵੀ ਥੋੜੀ ਦੇਰ ਵਾਸਤੇ ਸੰਸਾਰ ਤੇ ਮੈਂ ਆਇਆ, ਕਹਿੰਦੇ ਉਹਦੇ ਜਿਹੜੇ ਵਿਓਹ ਦੇ ਭਰੇ ਹੋਏ ਮਟਕੇ ਨੇ ਉਹ ਫੁੱਟ ਜਾਂਦੇ ਨੇ। ਕਾਮ ਕ੍ਰੋਧ ਫੂਟੇ ਬਿਖ ਮਾਠ, ਕਾਮ ਤੇ ਕ੍ਰੋਧ ਦੇ ਵਿਓਹ ਦੇ ਵਿਓਹਲੇ ਜਿਹੜੇ ਮੱਟ ਭਰੇ ਹੋਏ ਨੇ ਉਹ ਟੁੱਟ ਜਾਣਗੇ। ਬਿਨ ਵੱਖਰ ਸੁਣੇ ਘਰ ਹਾਟ, ਜੇ ਨਾਮ ਦੀ ਵੱਖਰ ਹੈ ਨੀ ਅੰਦਰ ਤਾਂ ਇਹ ਘਰ ਸੁਣਨਾ। ਗੁਰਮਿਲ ਖੋਲੇ ਬਜਰ ਕਪਾਟ, ਗੁਰੂ ਨੂੰ ਮਿਲ ਕੇ ਬਜਰ ਕਪਾਟ ਖੁੱਲਦੇ ਆ। ਲੇਕਿਨ ਜਿਹੜਾ ਗੁਰੂ ਹੈ ਜਿੱਥੇ ਇਹਨੂੰ ਸਾਧੂ ਕਿਹਾ, ਕਹਿੰਦੇ ਸਾਧੂ ਮਿਲੇ ਪੂਰਵ ਸੰਜੋਗ, ਪਹਿਲੇ ਸੰਜੋਗ ਲਿਖੇ ਹੋਣ, ਪੂਰਵ ਕਰਮ ਅੰਕਰ ਜਪ ਪ੍ਰਗਟਿਓ, ਪੇਟਿਓ ਪੁਰਖ ਰਸਕ ਬੈਰਾਗੀ, ਮਿਟਿਆ ਫੇਰੋ ਮੈਂ ਸਰੀਰ ਹਾਂ, ਮੰਨਦਾ ਹੀ ਨੀ ਮੈਂ ਜੋਤ ਹਾਂ, ਕਿਉਂਕਿ ਜਾਗ ਨੀ ਆਉਂਦੀ ਸੁੱਤਾ ਪਿਆ। ਸਾਧੂ ਮਿਲੇ ਪੂਰਵ ਸੰਜੋਗ, ਸੱਚ ਰਹੱਸ ਪੂਰੇ ਹਰ ਲੋਕ, ਮਨ ਤਨ ਦੇ ਲੈ ਸਹਿਜ ਸਵਾਏ। ਹੁਣ ਮਹਾਰਾਜ ਨੇ ਇੱਕ ਸਾਨੂੰ ਜੁਗਤ ਦੱਸ ਦਿੱਤੀ, ਉਹ ਇਹ ਦੇ ਦਿੱਤੀ ਵੀ ਮਨ ਵੀ ਤੇ ਤਨ ਵੀ ਇਹ ਦੋਏ ਦੇ ਦੇ ਤੂੰ ਸੰਤਾਂ ਨੂੰ, ਗੁਰੂ ਨੂੰ ਦੇ ਦੇ। ਨਾਨਕ ਤਿੰਨ ਕਹਿ ਲਾਗੋਂ ਪਾਏ, ਜਿਹੜਾ ਦੇ ਦੇਵੇ ਨਾ ਕਹਿੰਦੇ ਮਨ ਵੀ ਤਨ ਵੀ, ਕਹਿੰਦੇ ਅਸੀਂ ਉਹਦੇ ਚਰਨੀ ਲੱਗਣ ਨੂੰ ਤਿਆਰ ਹਾਂ, ਕਿਉਂਕਿ ਉਹਨੂੰ ਸਭ ਕੁਛ ਪ੍ਰਾਪਤ ਹੋ ਜਾਏਗਾ। ਇਸ ਤਰ੍ਹਾਂ ਫਰਮਾਨ ਕਰਦੇ ਤਨ ਮਨ ਅਰਪ ਕੇ ਚਰਨਾਂ ਦੀ ਓਟ ਲੈ ਲੈ ਪਿਆਰੇ ਐਸੇ ਸਤਿਗੁਰ ਦੀ, ਅਰਪ ਕੇ ਚਰਨਾਂ ਦੀ ਓਟ ਲੈ ਲੈ ਪਿਆਰੇ ਐਸੇ ਸਤਿਗੁਰ ਦੀ। ਤਨ ਮਨ ਅਰਪ ਕੇ ਚਰਨਾਂ ਦੀ ਓਟ ਲੈ ਲੈ ਸਵਾਏ ਨਾਨਕ ਤਿੰਨ ਕਹਿ ਲਾਗੂ ਪਾਏ। ਗੁਰੂ ਮਿਲ ਜਾਵੇ ਫੇਰ ਆਪਣਾ ਤਨ ਤੇ ਮਨ ਉਹਨੂੰ ਦੇ ਦੇ, ਜਿੰਨਾ ਚਿਰ ਤਨ ਤੇ ਮਨ ਆਪਣੇ ਕੋਲ ਰਿਜ਼ਰਵ ਰੱਖਦਾ ਨਹੀਂ ਗੱਲ ਬਣਨੀ ਸਾਧ ਸਿੰਘ ਜੀ। ਚਾਹੇ ਸਾਰੀ ਜ਼ਿੰਦਗੀ ਕਹੀ ਜਾ ਮੈਂ ਸਿੱਖਾਂ, ਮੈਂ ਅਮਰ ਛਕਿਆ, ਮੈਂ ਪੰਜ ਬਾਣੀਆਂ ਪੜ੍ਹਦਾ, ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਵਾਨੀ ਕਰ ਸਕਦਾ, ਮੈਂ ਇੱਕ ਬੈਠਕ ਚ ਕਰ ਸਕਦਾ, ਮੈਂ ਕੀਰਤਨ ਬਾਰਾਂ ਬਾਰਾਂ ਪੰਦਰਾਂ ਪੰਦਰਾਂ ਘੰਟੇ ਕਰ ਸਕਦਾ, ਜੇ ਤਨ ਤੇ ਮਨ ਨੀ ਅਰਪਿਆ ਗੁਰੂ ਨੂੰ ਤਾਂ ਨੀ ਗੱਲ ਬਣਦੀ। ਤਨ ਸੰਤਨ ਕਾ, ਮਨ ਸੰਤਨ ਕਾ, ਤਨ ਸੰਤਨ ਕਾ ਕੀ ਆ, ਉਹਦੇ ਨਾਲ ਕੀ ਹੁੰਦਾ ਫਿਰ ਕੁਸ਼ਲ ਤੇ ਖੇਮ ਆ ਜਾਂਦੀਆਂ ਨੇ ਦੋਵੇਂ ਚੀਜ਼ਾਂ। ਇਹ ਗੱਲ ਨੂੰ ਸਮਝਣ ਵਾਸਤੇ ਇੱਕ ਸਾਖੀ ਦੀ ਮਦਦ ਲੈਣੀ ਪੈਂਦੀ ਹੈ। ਫਿਰ ਗੱਲ ਅੱਛੀ ਤਰ੍ਹਾਂ ਨਾਲ ਸਮਝ ਪੈ ਜਾਂਦੀ ਹੈ। ਰਾਜਾ ਜਨਕ, ਉਹਨੂੰ ਇੱਕ ਐਸਾ ਭਿਆਨਕ ਸੁਪਨਾ ਆਇਆ, ਉਹ ਸੁਪਨੇ ਦੇ ਵਿੱਚ ਉਹਦੇ ਮਾਇੰਡ ਦੀ ਸਟੇਟ ਐਸੀ ਹੋ ਗਈ, ਅਵਸਥਾ ਐਸੀ ਹੋ ਗਈ, ਉਹ ਨੀਮ ਪਾਗਲ ਹੋ ਗਿਆ। ਨਾ ਤਾਂ ਪੂਰੀ ਤਰ੍ਹਾਂ ਪਾਗਲ ਹੋਇਆ, ਨਾ ਪੂਰੀ ਤਰ੍ਹਾਂ ਹੋਸ਼ ਵਿੱਚ ਰਿਹਾ। ਨੀਮ ਪਾਗਲ ਉਸ ਨੂੰ ਕਹਿੰਦੇ ਨੇ। ਬਥੇਰੇ ਬੰਦੇ ਆਉਂਦੇ ਨੇ, ਕੱਪੜੇ ਲੀੜੇ ਪਹਿਨੇ ਹੁੰਦੇ ਨੇ, ਹੁੰਦੇ ਨੀਮ ਪਾਗਲ ਨੇ, ਗੱਲ ਆਪਣੀ ਹੋਰ ਤਰ੍ਹਾਂ ਕਰਦੇ ਨੇ। ਰੋਜ਼ ਇਹ ਵਾਹ ਪੈਂਦਾ ਮੇਰਾ ਤਾਂ ਇੱਥੇ। ਫਿਰ ਪੁੱਛ ਲਈਦਾ ਵੀ ਤੇਰੇ ਦਿਮਾਗ ਨੂੰ ਤਾਂ ਨਹੀਂ ਕੁਛ ਹੋਇਆ ਹੋਇਆ, ਪਤਾ ਲੱਗ ਜਾਂਦਾ ਵੀ ਹਾਂ ਭਾਈ ਇਹਦੇ ਬ੍ਰੇਨ 'ਚ ਡਿਫੈਕਟ ਪੈ ਗਿਆ। ਉਹ ਡਿਫੈਕਟ ਪੈਣ ਨਾਲ ਗੱਲ ਹੋਰ ਤਰ੍ਹਾਂ ਹੋ ਜਾਂਦੀ। ਜਿਹਨਾਂ ਦੇ ਬ੍ਰੇਨ ਤਾਂ ਇਹੋ ਜਿਹੇ ਨੇ, ਜਿਹੇ ਜਿਹੇ ਆਪਣੇ ਹੈਗੇ ਸਾਰਿਆਂ ਦੇ, ਇਹ ਹੋਰ ਤਰ੍ਹਾਂ ਸੋਚਦੇ ਆ, ਜਿਹਦੇ 'ਚ ਡਿਫੈਕਟ ਪੈ ਜਾਂਦਾ ਉਹ ਹੋਰ ਤਰ੍ਹਾਂ ਸੋਚਦੇ ਆ। ਸਿਰਫ ਬ੍ਰੇਨ ਦਾ ਹੀ ਫਰਕ ਹੈ। ਇਹ ਨੀਮ ਪਾਗਲ ਹੋ ਗਿਆ ਰਾਜਾ ਜਨਕ, ਇਹਨੂੰ ਸੁਪਨਾ ਬਹੁਤ ਭਿਆਨਕ ਡਰਾਉਣਾ ਆਇਆ ਵੀ ਰਾਜ ਖੋਲਿਆ ਇਹਦਾ, ਤੇ ਇਹਨੂੰ ਬੇਇੱਜ਼ਤ ਕਰਕੇ, ਨਗਨ ਕਰਕੇ ਸ਼ਹਿਰ ਚੋਂ ਕੱਢ ਦਿੱਤਾ। ਇੱਟਾਂ ਵੱਟੇ ਮਾਰਦੇ ਨੇ, ਬੱਚੇ ਪਿੱਛੇ ਰੌਲਾ ਪਜਾਉਂਦਾ ਵੀ ਪਾਗਲ ਜਾ ਰਿਹਾ, ਪਾਗਲ ਜਾ ਰਿਹਾ, ਨੱਠ ਨੱਠ ਮੱਚਦਾ। 3 ਦਿਨ 3 ਰਾਤਾਂ ਜੰਗਲਾਂ 'ਚ ਲੁਕ ਲੁਕ ਕੇ ਆਪਣੇ ਰਾਜ ਚੋਂ ਨਿਕਲਿਆ, ਦੂਸਰੇ ਦੇ ਰਾਜ ਵਿੱਚ ਗਿਆ, ਉੱਥੇ ਇੱਕ ਦਰਖਤ ਕੱਟਿਆ ਹੋਇਆ ਸੀ ਉਹਦੇ 'ਤੇ ਬਹਿ ਗਿਆ। ਉੱਥੇ ਖੂਨ ਲੱਗ ਗਿਆ ਉਹਨੂੰ, ਜਿਹੜਾ ਇੱਟਾਂ ਵੱਟਿਆਂ ਨਾਲ ਨਿਕਲਿਆ ਸੀ, ਭੁੱਖਾ ਮਰਿਆ ਹੋਇਆ, ਕੱਪੜਾ ਕੋਲ ਨਹੀਂ ਕੋਈ, ਤੇ ਨੇੜੇ ਕੋਈ ਆਉਂਦਾ ਨਹੀਂ। ਇੱਕ ਪ੍ਰੇਮੀ ਆਇਆ, ਕਹਿੰਦਾ ਪ੍ਰੇਮੀ ਆ ਤੇਰਾ ਇਹੋ ਜਿਹਾ ਹਾਲ ਹੋਇਆ? ਕਹਿੰਦਾ ਮੈਂ ਰਾਜਾ ਜਨਕ ਆ, ਦੁਸ਼ਮਣ ਨੇ ਮੇਰਾ ਸਭ ਕੁਛ ਲੈ ਲਿਆ ਤੇ ਆਹ ਹਾਲ ਮੇਰਾ ਹੋਇਆ, ਭੁੱਖ ਨਾਲ ਮੇਰੀ ਜਾਨ ਨਿਕਲਦੀ ਹੈ, ਮੈਨੂੰ ਦੱਸ ਕਿਤੇ। ਕਹਿੰਦਾ ਉਹ ਸਾਹਮਣੇ ਲੰਗਰ ਚੱਲਦਾ, ਉੱਥੇ ਜਾ ਕੇ ਲੈ ਲਾ। ਭੋਜ ਪੱਤਰ ਬਲੇਟ ਕੇ ਆਲੇ ਦੁਆਲੇ ਉੱਥੇ ਚਲਿਆ ਜਾਂਦਾ, ਤੇ ਵੱਟ ਕੇ ਸੁੱਬ ਵੱਟ ਲਿਆ ਕਾਰਫੂਸ ਦਾ, ਤੇ ਲੱਕ ਨਾਲ ਬੰਨ ਲਿਆ ਵਿੱਚ ਪੱਤੇ ਦੇ, ਉੱਥੇ ਚਲਿਆ ਜਾਂਦਾ। ਲਾਈਨ 'ਚ ਖੜਾ ਹੋ ਗਿਆ, ਸ਼ਕਲ ਦੇਖਦੇ ਸਾਰੇ ਘਬਰਾਉਂਦੇ ਨੇ ਵੀ ਇਹ ਕੌਣ ਆ ਗਿਆ। ਜਦ ਇਹ ਉੱਥੇ ਪਹੁੰਚਦਾ, ਨੇੜੇ ਜਾ ਲਿਆ ਗਿਆ, ਵਾਰੀ ਆ ਗਈ ਜਿੱਥੇ ਵਰਤਾਉਂਦੇ ਸੀ, ਉੱਥੇ ਜਦ ਨੇੜੇ ਗਿਆ ਤਾਂ ਜਦ ਨੂੰ ਮੁੱਕ ਗਿਆ ਸਭ। ਕਹਿੰਦੇ ਹੁਣ ਤਾਂ ਮੁੱਕ ਗਿਆ ਭਾਈ, ਤੇ ਜਿਹੜਾ ਹੈਗਾ ਉਹ ਗਰਮ ਇੰਨਾ ਹੈ ਵੀ ਤੇਰੇ ਹੱਥ 'ਤੇ ਕਿਵੇਂ ਪਾਈਏ, ਜਾ ਕੇ ਕੋਈ ਬਰਤਨ ਲਿਆ। ਉਸ ਵੇਲੇ ਲਾਈਨ 'ਚੋਂ ਨਿਕਲ ਗਿਆ, ਮੰਗਣਾ ਸ਼ੁਰੂ ਕਰਤਾ, 19 ਕੌਡੀਆਂ ਮਿਲ ਗਈਆਂ ਮੰਗਦੇ। ਰੋਂਦਾ ਹੈ ਬਹੁਤ ਬਈ, ਕਿੱਥੇ ਮੇਰੇ ਕੋਲ ਸੋਨੇ ਚਾਂਦੀ ਹੀਰੇ ਜਵਾਹਰਾਂ ਦੇ ਖਜ਼ਾਨੇ ਸੀ, ਤੇ ਮੈਂ ਚੱਕ ਚੱਕ ਕੇ ਲੱਖਾਂ ਰੁਪਏ ਦੇ ਹੀਰੇ ਬਦਲ ਦਿੰਦਾ ਸੀ, ਦੇ ਦਿੰਦਾ ਸੀ, ਤੇ ਮੈਨੂੰ ਹੁਣ ਕਿੱਥੇ ਮੰਗਣਾ ਪਿਆ, ਤੇ ਮੈਨੂੰ ਕੋਈ 1 ਕੌਡੀ ਵੀ ਨਹੀਂ ਦਿੰਦਾ। 19 ਕੌਡੀਆਂ ਦਾ 1 ਸੋਰਾ ਲਿਆਇਆ। ਜਜ਼ਬਾ ਦੁਬਾਰਾ ਆਇਆ, ਉਹ ਕਹਿੰਦੇ ਹੁਣ ਤਾਂ ਖੁਰਚਣੇ ਆ, ਹੋਰ ਕੁਛ ਨਹੀਂ ਰਿਹਾ। ਉਹ ਕਹਿੰਦਾ ਮੈਨੂੰ ਇਹੀ ਪਾ ਦਿਓ ਖੁਰਚਣ। ਖੁਰਚਣ ਪਾਤੀ, ਕਹਿੰਦੇ ਲੰਘਣੀ ਨਹੀਂ, ਉੱਥੋਂ ਘਿਓ ਲੈ ਲਿਆ, ਘਿਓ ਲੈਣ ਚਲਿਆ ਗਿਆ। ਉਹਨੇ ਚਮਚਾ ਪਾਇਆ ਤੇ ਹੱਥ ਹਿੱਲ ਗਿਆ, ਥੱਲੇ ਗਿਰ ਗਏ। ਉਹ ਕਹਿੰਦਾ ਚਲਿਆ ਜਾ ਹੁਣ। ਇਹਨੇ ਬਹੁਤ ਮਿੰਨਤਾਂ ਕਰੀਆਂ ਰਾਜੇ ਜਨਕ ਨੇ, ਉਹਦੇ ਬਾਅਦ ਉਹਨੂੰ ਤਰਸ ਆਇਆ, 1 ਚਮਚਾ ਹੋਰ ਪਾਤਾ। ਕਹਿੰਦਾ ਦੇਖ ਨੇੜੇ ਨਾ ਬੈਠੀਆਂ, ਉੱਥੇ ਚੱਲ। ਬੈਠਣ ਲੱਗਿਆ, ਫਿਰ ਉੱਥੋਂ ਆਵਾਜ਼ ਮਾਰੀ, ਅੱਗੇ ਚੱਲ ਹੋਰ, ਦੂਰ ਭੇਜਤਾ। ਜਿਸ ਵਕਤ ਮੂੰਹ 'ਚ ਪਾਉਣ ਲੱਗਿਆ ਬੁਰਕੀ ਉਂਗਲੀਆਂ ਨਾਲ ਭਰ ਕੇ, ਉਸ ਵੇਲੇ 2 ਸਾਂਹ ਭਿੜਦੇ ਸੀ, ਉਹਨਾਂ ਦੀ ਫੇਟ 'ਚ ਆ ਗਿਆ। ਜਿਸ ਵਕਤ ਸੱਟ ਲੱਗੀ, ਉਹ ਜਾਗ ਆ ਗਈ। ਜਾਗ ਆਈ ਤਾਂ ਦੇਖਦਾ ਵੀ ਤਖ਼ਤ 'ਤੇ ਬੈਠਾ, ਦਰਬਾਰ ਲੱਗਿਆ ਹੋਇਆ, ਨਰਪ ਤੇ ਇੱਕ ਸੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਚਰ ਦੁੱਖ ਪਾਇਆ, ਸੋਗਤ ਪਈ ਹਮਾਰੀ। ਰਾਜ ਹੁੰਦੇ ਸੰਦੇ ਦੁੱਖ ਪਾਇਆ, ਹੁਣ ਇਹ ਬੈਠਾ ਦੇਖਦਾ, ਇਹਨੂੰ ਪਤਾ ਨਹੀਂ ਲੱਗਦਾ ਵੀ ਆਹ ਸੁਪਨਾ ਹੈ ਕਿ ਉਹ ਸੁਪਨਾ ਹੈ। ਬ੍ਰੇਨ 'ਤੇ ਇੰਨਾ ਝਟਕਾ ਵੱਜਿਆ, ਪਤਾ ਹੀ ਨਹੀਂ ਲੱਗਦਾ ਵੀ ਆਹ ਸੱਚਾ ਹੈ ਕਿ ਉਹ ਸੱਚਾ। ਉਸ ਵੇਲੇ ਰਿਟਾਇਰਿੰਗ ਰੂਮ ਚਲਿਆ ਗਿਆ, ਦਰਬਾਰ ਬਰਖਾਸਤ ਕਰਤਾ। ਅੰਦਰ ਜਾ ਕੇ ਕੁਛ ਨਹੀਂ ਪਤਾ ਲੱਗਦਾ, ਕਨਫਿਊਜ਼ ਹੋ ਗਿਆ। ਘੋੜੇ 'ਤੇ ਚੜਿਆ, ਦੇਖਣ ਜਾਂਦਾ ਵੀ ਜਿੱਥੇ ਮੈਂ ਗਿਆ ਉੱਥੇ ਇੱਟਾਂ ਵੱਟੇ ਪਏ। ਅੱਗੇ ਉਹ ਮੁੱਢ ਵੀ ਦੇਖ ਲਿਆ ਵੀ ਆਹ ਮੁੱਢ ਵੀ ਹੋਵੇ ਜਿਵੇਂ ਹੈ, ਕਿਸੇ ਪਿਛਲੇ ਸੰਸਕਾਰ ਨਾਲ ਗੱਲ ਯਾਦ ਰਹਿ ਗਈ। ਉਸ ਦੇ ਅੱਗੇ ਦੇਖਿਆ ਜਾ ਕੇ ਉੱਥੇ ਛੇਤਰ ਲੱਗਿਆ, ਲੰਗਰ ਲੱਗਿਆ, ਫ੍ਰੀ ਲੰਗਰ ਚੱਲਦਾ। ਕਹਿੰਦਾ ਇੱਥੇ ਖੜਾ ਸੀ ਮੈਂ, ਇਹ ਜਗ੍ਹਾ ਬੈਠਾ ਸੀ, ਇੱਥੇ ਸਾਹ ਭਿੜਦੇ ਸੀ। ਉਹਨੂੰ ਦੋਹਾਂ ਦਾ ਨਹੀਂ ਪਤਾ ਲੱਗਦਾ ਵੀ ਆਹ ਸੱਚਾ ਹੈ ਕਿ ਉਹ ਸੱਚਾ। ਬੇਅੰਤ ਮਹਾਤਮਾ ਸਾਰੇ ਭਾਰਤ ਵਰਸ਼ ਦੇ ਮੰਗਾ ਲਏ ਮਿਥਲਾਪੁਰੀ 'ਚ, ਸੇਵਾ ਕਰੀ ਜਾਂਦਾ, ਮੁੜਨ ਕਿਸੇ ਨੂੰ ਦਿੰਦਾ ਨਹੀਂ। ਕਹਿੰਦਾ ਮੇਰੇ ਸਵਾਲ ਦਾ ਜਵਾਬ ਦਿਓ। ਉਸ ਵੇਲੇ 8 ਸਾਲ ਤੋਂ ਬਾਅਦ ਇੱਕ ਬੱਚਾ ਆਉਂਦਾ ਹੈ, ਤੇ ਉਹ ਬੱਚੇ ਨੇ ਕਿਹਾ ਮੈਂ ਜਵਾਬ ਦਿੰਦਾ ਤੇਰਾ। ਦੂਸਰੇ ਦਿਨ ਸਭਾ ਲੱਗਦੀ ਹੈ, ਜਦੋਂ ਉਹ ਬੱਚਾ ਸਭਾ 'ਚ ਆਉਂਦਾ, ਉਹਦੇ ਸਰੀਰ ਵਿੱਚ 8 ਵਲ ਪੈਂਦੇ ਸੀ। ਛਾਤੀ ਕਿਧਰੇ ਨੂੰ ਨਿਕਲੀ ਹੋਈ ਸੀ, ਬਾਹਾਂ ਕਿਧਰੇ ਨੂੰ ਸੀ, ਗਰਦਨ ਕਿਧਰੇ ਨੂੰ ਸੀ, ਝਾਕਦਾ ਕਿਧਰੇ ਨੂੰ ਸੀ, ਦੇਖਦਾ ਕਿੱਧਰ ਨੂੰ ਸੀ। ਅੱਠ ਬਲ ਪੈਂਦੇ ਸੀ ਸਰੀਰ, ਲੱਤਾਂ 'ਚ ਬਲ ਪੈਂਦੇ ਸੀ, ਪੈਰ ਪੱਟਦੇ ਹੀ ਬਲ ਪੈ ਜਾਂਦਾ ਸੀ। ਉਹ ਸਾਰੀ ਸਭਾ ਬੱਚਾ ਪਹਿਲਾਂ ਤਾਂ ਇਸ ਕਰਕੇ ਹੱਸੀ ਵੀ 8 ਸਾਲ ਦਾ ਬੱਚਾ ਇਹਨੂੰ ਕੀ ਕਰ ਦੂ, 7 ਤੋਂ ਨਹੀਂ ਹੋਇਆ ਹਾਲ ਤਾਈਂ, ਜਵਾਬ ਨਹੀਂ ਦੇ ਹੋਏ। ਦੂਸਰਾ ਇਸ ਕਰਕੇ ਵੀ ਹੱਸੀ, ਉਹ ਸਰੀਰ ਨੂੰ ਦੇਖ ਕੇ ਸਾਰਿਆਂ ਦਾ ਹਾਸਾ ਨਿਕਲਿਆ। ਉਸ ਵੇਲੇ ਉਹ ਵੀ ਹੱਸਣ ਲੱਗ ਗਿਆ ਜਿਵੇਂ ਉਹ ਹੱਸਦੇ ਸੀ, ਇਹ ਕੁਛ ਹੋਰ ਤਰ੍ਹਾਂ ਭਾਵਨਾ ਹੱਸਣ ਲੱਗ ਗਿਆ। ਕਹਿੰਦਾ ਰਾਜਨ, ਇਹ ਚਮੜੇ ਦੇ ਵਪਾਰੀਆਂ ਤੋਂ ਤੂੰ ਚਾਹੁੰਦਾ ਸੀਗਾ, ਇਹ ਤਾਂ ਸਾਰੇ ਚਮ ਨੂੰ ਖਰੀਦਣ ਵਾਲੇ ਨੇ, ਇਹਨਾਂ ਨੇ ਤੇਰਾ ਸ਼ੰਕਾ ਦੂਰ ਕਰਨਾ ਸੀ। ਉਸ ਵੇਲੇ ਰਿਸ਼ੀ ਮੁਨੀ ਸਾਰੇ ਨਾਰਾਜ਼ ਹੋ ਗਏ, ਵੱਡਾ ਜਿਹੜਾ ਮਹਾਤਮਾ ਸੀ, ਕਹਿਣ ਲੱਗਿਆ ਰਾਜਨ ਇਹ ਬੱਚੇ ਨੂੰ ਹਟਾਓ, ਮਰਿਆਦਾ ਤੇ ਉਲਟ ਜਾ ਰਹੇ ਤੇ ਇਹ ਗਲਤ ਗੱਲ ਕਹਿ ਰਹੇ। ਉਸ ਵੇਲੇ ਬੜੇ ਅਦਬ ਨਾਲ ਰਾਜੇ ਜਨਕ ਨੇ ਕਿਹਾ, ਮਨੀਸ਼ਰ ਮੁਨੀ ਜੀ, ਇਹ ਵੱਡੇ ਵੱਡੇ ਮਹਾਂਪੁਰਸ਼ ਬੈਠੇ ਨੇ, ਤੁਸੀਂ ਇਹ ਆਪਣੇ ਸ਼ਬਦ ਵਾਪਸ ਲਓ। ਕਹਿੰਦੇ ਨਹੀਂ, ਮੈਂ ਵਾਪਸ ਨਹੀਂ ਲੈਣੇ, ਮੈਂ ਨਹੀਂ ਲੈਣੇ, ਪਹਿਲਾਂ ਇਹਨਾਂ ਨੂੰ ਪੁੱਛੋ ਇਹ ਹੱਸਦੇ ਕਿਉਂ ਸੀ, ਇਹ ਮੇਰੇ ਸਰੀਰ ਨੂੰ ਦੇਖ ਕੇ ਹੱਸੇ ਨਾ, ਮੇਰੇ ਚਮੜੇ ਨੂੰ ਦੇਖ ਕੇ ਹੱਸੇ, ਇਹ ਸਾਰੇ ਚਰਮ ਦ੍ਰਿਸ਼ਟੀ ਵਾਲੇ ਬੈਠੇ ਨੇ, ਚਮ ਪਰਖਣ ਵਾਲੇ, ਇੱਥੇ ਆਤਮ ਦਰਸ਼ੀ ਨਹੀਂ ਕੋਈ, ਆਤਮਾ 'ਚ ਮੇਰੇ ਬਲ ਕੋਈ ਨਹੀਂ ਹੈ, ਜੇ ਚਮ 'ਚ ਬਲ ਹੈ ਤੇ ਚਮ 'ਚ ਬਲ ਹੋਣ ਕਰਕੇ, ਚਮ ਦੇ ਪਾਰਖੂ ਹੋਣ ਕਰਕੇ ਮੈਂ ਇਹ ਸ਼ਬਦ ਵਰਤ ਦਿੱਤਾ। ਨੀਵੀਆਂ ਪਾਲੀਆਂ ਸਾਰੀਆਂ, ਕਹਿਣ ਲੱਗੇ ਜੇ ਗੰਨੇ 'ਚ ਡਿੰਗ ਹੋ ਗਏ, ਰਸ ਵਿੱਚ ਤਾਂ ਕੋਈ ਨਹੀਂ ਹੋਇਆ ਕਰਦਾ, ਰਸ ਤਾਂ ਉਨਾ ਹੀ ਮਿੱਠਾ ਹੁੰਦਾ, ਸਿੱਧੇ ਗੰਨੇ ਦਾ ਵੀ ਤੇ ਬਿੰਗੇ ਗੰਨੇ ਦਾ ਵੀ। ਚੁੱਪ ਕਰ ਗਏ ਵੀ ਬੱਚਾ ਲਾਜਵਾਬ ਹੈ, ਜ਼ਰੂਰ ਕੁਛ ਦੱਸ। ਉਸ ਵੇਲੇ ਚੌਕੀ 'ਤੇ ਜਾ ਕੇ ਬੈਠ ਜਾਂਦੇ ਨੇ, ਕਹਿੰਦੇ ਹੁਣ ਕਰ ਸਵਾਲ। ਉਹ ਕਹਿੰਦਾ ਇਹ ਸੱਚਾ ਕਿ ਉਹ ਸੱਚਾ, ਕਹਿੰਦੇ ਦੋਏ ਝੂਠੇ। ਰਾਜਾ ਜਨਕ ਦੇਖਦਾ, ਸਮਝ 'ਚ ਨਹੀਂ ਆਉਂਦਾ, ਕਹਿੰਦੇ ਰਾਜਨ ਤੈਨੂੰ ਇੱਕ ਮੈਂ ਗੱਲ ਦੱਸਦਾ, ਤੇਰੀ ਹੋਈ ਤੂੰ ਯਾਦ ਕਰ, ਇੱਕ ਵਾਰੀ ਸੰਤਾਂ ਦੀ ਸਭਾ ਹੋ ਰਹੀ ਸੀ, ਉਹ ਸਭਾ 'ਚ ਵਿਚਾਰ ਹੋ ਰਹੀ ਸੀ ਵੀ ਜੇ ਗੁਰੂ ਨਹੀਂ ਤਾਰਿਆ, ਨਗੁਰਾ ਪੁਰਸ਼ ਹੈ, ਉਹਦਾ ਨਾਂ ਲੈਣਾ ਵੀ ਬੁਰਾ ਹੁੰਦਾ, ਤੇ ਤੈਨੂੰ ਆਇਆ ਇੱਕ ਸੁਪਨਾ, ਬਹੁਤ ਭਿਆਨਕ ਸੁਪਨਾ, ਉਹ ਭਿਆਨਕ ਹੈ, ਉਹ ਗੱਲਾਂ ਦੇਖੀਆਂ ਜਿਹੜੀਆਂ ਤੂੰ ਦੱਸ ਨਹੀਂ ਸਕਦਾ, ਖੁੱਲ੍ਹ ਕੇ ਨਹੀਂ ਦੱਸਦਾ, ਜੇ ਖੁੱਲ੍ਹ ਕੇ ਦੱਸਦਾ ਤੈਨੂੰ ਇਹ ਜਵਾਬ ਮਿਲ ਜਾਂਦਾ, ਤੇ ਉਹਦੇ ਬਾਅਦ ਤੂੰ ਤਖ਼ਤ ਤੇ ਬੈਠਾ ਸੁੱਤਾ ਸੀ ਤੇ ਤੈਨੂੰ ਹੁਣ ਇਹ ਨਹੀਂ ਸੀ ਪਤਾ ਲੱਗਦਾ ਵੀ ਉਹ ਸੁਪਨਾ ਸੱਚਾ ਹੈ ਕਿ ਇਹ ਸੱਚਾ, ਤੇ ਅਸੀਂ ਇਹ ਕਹਿੰਦੇ ਹਾਂ ਵੀ ਦੋਏ ਝੂਠੇ ਨੇ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਸੰਸਾਰ ਕਹਿਣ ਲੱਗੇ ਰਾਜਨ ਸੁਪਨਾ ਜਿਹੜਾ ਹੈ ਉਹ ਵੀ ਝੂਠਾ, ਕਿਉਂਕਿ ਜਾਗਣ ਤੋਂ ਬਾਅਦ ਉਹ ਤੇਰਾ ਸੁਨੇਹਾ ਨਾ ਸਭ ਕੁਛ ਜਿਹੜਾ ਤੈਨੂੰ ਮਾਰਦੇ ਸੀ ਕੁੱਟਦੇ ਸੀ ਫੌਜਾਂ ਸੀ ਉਹ ਕਿੱਥੇ ਚਲੀ ਗਿਆ, ਤੂੰ ਤਾਂ ਤਖਤੇ ਬੈਠਾ ਸੀ। ਇਸ ਕਰਕੇ ਉਹ ਝੂਠਾ ਜਿਹੜਾ ਹੁਣ ਤੂੰ ਸੰਸਾਰ ਚ ਰਹਿ ਰਿਹਾ ਇਹ ਲੰਮਾ ਸੁਪਨਾ ਹੈ, ਉਹ ਇੱਕ ਰਾਤ ਦਾ ਥੋੜੇ ਮਿੰਟਾਂ ਦਾ ਥੋੜੇ ਸਕਿੰਟਾਂ ਦਾ ਸੁਪਨਾ ਸੀ, ਇਹ ਸਾਲਾਂ ਦਾ ਸੁਪਨਾ ਹੈ। ਜਦ ਤੂੰ ਇੱਥੋਂ ਚਲਾ ਜਾਏਗਾ ਫਿਰ ਤੈਨੂੰ ਇਹ ਝੂਠਾ ਲੱਗੇ। ਇਸ ਕਰਕੇ ਇਹ ਵੀ ਝੂਠਾ ਤੇ ਉਹ ਵੀ ਝੂਠ। ਉਸ ਵੇਲੇ ਉਹਦੇ ਮਨ ਚ ਖਿਆਲ ਹੈ, ਕਹਿਣ ਲੱਗੇ ਬਈ ਤੈਨੂੰ ਸੱਚਮੁੱਚ ਇਹ ਤਕਲੀਫ਼ ਮਿਲਣੀ ਸੀ, ਐਵੇਂ ਜਿਵੇਂ ਤੇਰੀ ਤੈਂ ਬੇਇੱਜ਼ਤ ਹੋ ਕੇ ਨਿਕਲਣਾ ਸੀ, ਪਰ ਤੂੰ ਸਾਧੂਆਂ ਦੀ ਸੇਵਾ ਕਰਦਾ ਸੀਗਾ, ਉਹਦੇ ਕਰਕੇ ਤੇਰਾ ਜਿਹੜਾ ਕਰਮ ਸੀ ਉਹ ਪਰਮੇਸ਼ਰ ਨੇ ਸੁਪਨੇ ਚ ਕੱਟ ਦਿੱਤਾ, ਤੇ ਮਾਇਆ ਤੇਰੇ ਉੱਤੇ ਸੰਤਾਂ ਨੇ ਪਾਈ ਸੀ, ਯਾਦ ਕਰ। ਉਸ ਵੇਲੇ ਕਹਿਣ ਲੱਗਿਆ ਠੀਕ ਮੁਨੀ ਜੀ, ਇੱਕ ਵਾਰੀ ਮੈਂ ਸੰਤਾਂ ਦੇ ਨਾਲ ਬਹਿਸ ਪਿਆ ਸੀ ਇਸ ਗੱਲ ਦੇ ਉੱਤੇ, ਤੇ ਵੀ ਮਾਇਆ ਨਹੀਂ ਪੈ ਸਕਦੀ, ਜਿਹੜਾ ਬੰਦਾ ਸੋਝੀਵਾਨ ਹੈ ਉਹਦੇ ਤੇ ਮਾਇਆ ਕਿਵੇਂ ਪੈਜੂ, ਜਦ ਪਤਾ ਹੈ ਵੀ ਸਾਰੇ ਪਰਮੇਸ਼ਰ ਹੈ ਕਿਵੇਂ ਮਾਇਆ ਪੈਜੂ। ਉਹ ਹਿੰਡ ਕਰੀ ਸੀ ਪਰ ਮਹਾਂਪੁਰਸ਼ਾਂ ਨੇ ਮਾਇਆ ਪਾ ਤਾਂ ਦਿੱਤੀ, ਤੈਨੂੰ ਤਕਲੀਫ਼ ਤੋਂ ਵੀ ਵਿਚਾਰਿਆ, ਤੇ ਸਾਧੂਆਂ ਦੀ ਸੰਗਤ ਕਰਕੇ ਸੇਵਾ ਕਰਕੇ 8 ਸਾਲ ਤੋਂ ਲਗਾਤਾਰ ਤੈਂ ਸੇਵਾ ਕਰੀ ਹੈ, ਉਹਦੇ ਕਰਕੇ ਤੇਰਾ ਰਾਜ ਭਾਗ ਬਚ ਗਿਆ, ਜਾਣਾ ਸੀਗਾ। ਸੋ ਉਸ ਵੇਲੇ ਰਾਜਾ ਜਨਕ ਨੇ ਸਾਰੀ ਗੱਲ ਵਿਚਾਰ ਕੇ ਅਧਿਆਸ ਟੁੱਟ ਗਿਆ ਤੇ ਦੋਏ ਸੁਪਨੇ ਸਮਝ ਲਏ। ਉਸ ਵੇਲੇ ਉਹਨੇ ਐਲਾਨ ਕਰਿਆ ਕਿ ਮਹਾਂਪੁਰਸ਼ੋ, ਸਾਰੇ ਭਾਰਤ ਵਰਸ਼ ਦੇ ਮਹਾਂਪੁਰਸ਼ ਤੁਸੀਂ ਇਕੱਠੇ ਹੋਏ, ਤੇ ਮੈਂ ਨਗੋਰਾ ਪੁਰਸ਼ ਹਾਂ, ਮੈਂ ਗੁਰੂ ਧਾਰਨ ਕਰਨਾ, ਪਰ ਮੈਂ ਕਰਨਾ ਉਹਨੂੰ ਹੈ ਗੁਰੂ ਜਿਹੜਾ ਮੈਨੂੰ ਘੋੜੇ ਦੀ ਰਕਾਬ ਚ ਪੈਰ ਪਾਉਣ ਤੋਂ ਬਾਅਦ ਦੂਜੇ ਪਾਸੇ ਪੈਰ ਪਾਉਣ ਤੱਕ 2-4-5 ਸੈਕਿੰਡ ਦੇ ਅੰਦਰ ਮੈਨੂੰ ਗਿਆਨ ਕਰਾ ਦੇ। ਸਾਰੇ ਮਹਾਂਪੁਰਸ਼ ਚੁੱਪ ਹੋ ਗਏ ਵੀ ਹੈ ਗਿਆਨ। ਗਿਆਨ ਦੇ ਵਾਸਤੇ ਤਾਂ ਪਹਿਲਾਂ ਗਿਆਨ ਹੈ ਕਾਰਨ ਕਰਮ ਅਭਿਆਸ, ਕਰਮ ਤੇ ਕਰਮ ਦਾ ਅਭਿਆਸ ਕਰਨਾ ਪੈਂਦਾ, ਸ਼ੁਭ ਕਰਮ ਕਰਨੇ ਪੈਂਦੇ, ਨਿਸ਼ਕਾਮ ਕਰਨੇ ਪੈਂਦੇ। ਨਿਸ਼ਕਾਮ ਕਰਮਾਂ ਦੇ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ, ਚਿੱਤ ਨਿਰਮਲ ਹੁੰਦਾ, ਨਿਰਮਲ ਹੋਣ ਤੋਂ ਬਾਅਦ ਫਿਰ ਉਪਾਸ਼ਨਾ ਕਰਨੀ ਪੈਂਦੀ ਹੈ ਟਿਕਾਉਣ ਵਾਸਤੇ। ਚਿੱਤ ਤਾਂ ਟਿਕਿਆ ਨਹੀਂ, ਛਲਾਂਗਾ ਮਾਰਦਾ ਮਨ, ਚਿੱਤ ਦੀਆਂ ਭਾਵਨਾਵਾਂ ਆਦਮੀ ਨੂੰ ਲਈ ਫਿਰਦੀਆਂ ਨੇ, ਕਿਉਂਕਿ ਜਿਹੜਾ ਸਾਡਾ ਸਰੀਰ ਹੈ ਨਾ ਸਾਧ ਸਿੰਘ ਜੀ, ਇਹ ਇੱਕ ਰਥ ਹੈ, ਰਥ ਜਿਹੜੀਆਂ ਸਾਡੀਆਂ ਇੰਦਰੀਆਂ ਨੇ ਬੜੇ ਹੀ ਬਲਵਾਨ ਘੋੜੇ ਨੇ, ਅਮੋੜ ਘੋੜੇ, ਮੁੜਦੇ ਨਹੀਂ ਹੈ। ਅੱਖਾਂ ਦੇਖਣ ਲੱਗ ਜਾਣ ਕਿਸੇ ਨੂੰ ਡੂੰਘੀਆਂ ਚਲੇ ਜਾਂਦੀਆਂ, ਨਹੀਂ ਮੁੜਦੀਆਂ, ਮਨ ਮੋੜ ਕੇ ਦਿਖਾ। ਮਨ ਜਿਹੜਾ ਇਹ ਬਾਗਾਂ ਨੇ, ਬੁੱਧੀ ਜਿਹੜਾ ਇਹ ਬੁੱਧੀ ਸਾਡੀ ਸਾਰਥੀ ਹੈ, ਡਰਾਈਵਰ ਹੈ, ਇਹਨੂੰ ਚਲਾਉਣ ਵਾਲੀ ਜੀਵ ਆਤਮਾ ਬੈਠਾ ਇਹਦੇ ਤੇ। ਉਹ ਰਸਾਂ ਢਿੱਲੀਆਂ ਕਰਕੇ ਬੁੱਧੀ ਨਾਲ ਰਲਾ ਦੀ, ਮਨ ਬੁੱਧੀ ਰਲ ਗਈ ਇੰਦਰੀਆਂ ਦੇ ਨਾਲ, ਉਹਨੇ ਘੋੜਿਆਂ ਦੀਆਂ ਰਸਾਂ ਢਿੱਲੀਆਂ ਕਰਦੀਆਂ, ਘੋੜੇ ਫਿਰ ਮਨ ਮਰਜ਼ੀ ਕਰਦੇ ਆ, ਖੱਡਿਆਂ ਸੁੱਟ ਦਿੰਦੇ। ਜੇ ਬੁੱਧੀ ਡਰਾਈਵਰ ਨੇ ਸ਼ਰਾਬ ਪੀਤੀ ਹੋਵੇ, ਨਸ਼ਾ ਚੜਿਆ ਹੋਵੇ, ਉਹ ਫਿਰ ਕੀ ਕਰਦਾ, ਐਕਸੀਡੈਂਟ ਕਰ ਦਿੰਦਾ। ਜੀਵ ਆਤਮਾ ਇਹਦੇ ਬਸ ਵਿੱਚ ਆਇਆ ਹੋਇਆ, ਬੇਬਸ ਹੋਇਆ, ਦੁਖੀ ਹੁੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ, ਇੰਦਰੀਆਂ ਭੋਗਦੀਆਂ ਨੇ ਤੇ ਨਾਲ ਆਪੇ ਭੋਗਤਾ ਕਰਤਾ ਬਣ ਕੇ ਦੁੱਖ ਸੁੱਖ ਹੋ ਕੇ ਜੰਮਦਾ ਮਰਦਾ ਤੁਰਿਆ ਫਿਰ। ਸੋ ਇਹ ਜਦ ਤੱਕ ਗੁਰੂ ਨਹੀਂ ਮਿਲਦਾ ਉਨੀ ਦੇਰ ਤੱਕ ਇਹਨਾਂ ਗੱਲਾਂ ਚੋਂ ਛੁਟਕਾਰਾ ਨਹੀਂ ਹੋਇਆ ਕਰਦਾ, ਪਤਾ ਨਹੀਂ ਲੱਗਦਾ। ਸੋ ਮਨ ਨਾ ਡਿੱਗਣ ਕਰਕੇ, ਇਹੀ ਜਿਹੀ ਅਵਸਥਾ ਚ ਹੋਣ ਕਰਕੇ ਉਪਾਸ਼ਨਾ ਜ਼ਰੂਰੀ ਹੁੰਦੀ ਹੈ। 3 ਅਵਸਥਾ ਹੁੰਦੀਆਂ ਭਜਨ ਦੀਆਂ, ਪਹਿਲਾਂ ਤਾਂ ਹੁੰਦਾ ਕਰਮ, ਦੂਸਰਾ ਹੋਇਆ ਕਰਦੀ ਹੈ ਉਪਾਸ਼ਨਾ। ਉਪਾਸ਼ਨਾ ਹੋਇਆ ਕਰਦੀ ਹੈ 2 ਤਰ੍ਹਾਂ ਦੀ, ਇੱਕ ਅੰਤਰੰਗ ਹੁੰਦੀ ਹੈ, ਇੱਕ ਬੈਰੰਗ ਹੁੰਦੀ ਹੈ। ਜਦ ਤੱਕ ਆਦਮੀ ਉਪਾਸ਼ਨਾ ਚੋਂ ਨਹੀਂ ਲੰਘਦਾ ਗਿਆਨ ਨਹੀਂ ਆ ਸਕਦਾ, ਗਿਆਨ ਜੇ ਆਏਗਾ ਗੱਲਾਂ ਦਾ ਗਿਆਨ ਹੋਏਗਾ, ਅਥਾਰਥ ਗਿਆਨ ਨਹੀਂ ਆਏਗਾ। ਸੋ ਉਪਾਸ਼ਨਾ ਨੂੰ ਹੁਣ ਅਸੀਂ ਨਹੀਂ ਮੰਨਦੇ, ਸਾਡੀਆਂ ਕਿਤਾਬਾਂ ਆਈਆਂ ਜੇ ਮੈਂ ਪੜ੍ਹੀਆਂ ਨੇ, ਉਪਾਸ਼ਨਾ ਦੇ ਨੇੜੇ ਤੇੜੇ ਨਹੀਂ ਜਾਂਦੀਆਂ, ਉਹਨਾਂ ਨੂੰ ਪ੍ਰੈਕਟੀਕਲ ਨੌਲੇਜ ਨਹੀਂ, ਖੰਡਨ ਮੰਡਣ ਜਿਹਾ ਕਰੀ ਜਾਂਦੇ ਨੇ, ਉਹਦੇ ਨਾਲ ਜਗਿਆਸੂਆਂ ਦਾ ਬੜਾ ਭਾਰਾ ਨੁਕਸਾਨ ਹੋ ਰਿਹਾ। ਉਹਨੇ ਤਾਂ ਕਿਤਾਬ ਲਿਖਤੀ ਵੀ ਪੈਸੇ ਵੱਟਾਂਗੇ, ਲੇਕਿਨ ਨੁਕਸਾਨ ਲੱਖਾਂ ਜਗਿਆਸੂਆਂ ਦਾ ਕਰ ਦਿੱਤਾ। ਤੇ ਕਈ ਮਹਾਤਮਾ ਇਹ ਕਹਿੰਦੇ ਹੁੰਦੇ ਨੇ, ਕਹਿੰਦੇ ਜਿਹੜਾ ਗਲਤ ਕਿਤਾਬ ਲਿਖ ਦੇਵੇ ਨਾ ਉਹਨੂੰ ਨਰਕ ਨਵਾਂ ਬਣਾਉਂਦਾ ਧਰਮਰਾਜ, ਕਿਉਂਕਿ ਉਹਦੀ ਕਿਤਾਬ ਪੜ੍ਹ ਕੇ ਹਜ਼ਾਰਾਂ ਹੀ ਬੰਦਿਆਂ ਨੇ ਬੈਕ ਆਏ ਜਾਣਾ, ਗਲਤ ਚਲੇ ਜਾਣਾ, ਹੁਣ ਤਾਂ ਸਾਰਾ ਲਿਟਰੇਚਰ ਹੀ ਗਲਤ ਹੋਣ ਲੱਗ ਗਿਆ। ਸੋ ਉਪਾਸ਼ਨਾ ਹੋਇਆ ਕਰਦੀ ਹੈ ਮਨ ਨੂੰ ਠਹਿਰਾਉਣ ਵਾਸਤੇ ਇੱਕ ਪੁਆਇੰਟ ਦੇ ਉੱਤੇ, ਇਹਦੇ ਚ ਹੁੰਦੀ ਹੈ ਤ੍ਰਿਪਤੀ, ਧਿਆਤਾ ਧਿਆਨ ਤੇ ਦੀ। ਜਦ ਤ੍ਰਿਪਤੀ ਟੁੱਟਦੀ ਹੈ ਫਿਰ ਗਿਆਤਾ ਗਿਆਨ ਗੇ ਦੀ ਵਾਰੀ ਆਉਂਦੀ ਹੈ, ਫਿਰ ਗਿਆਨ ਹੋਇਆ ਕਰਦਾ। ਸੋ ਮਹਾਤਮਾ ਕਹਿੰਦੇ ਵੀ ਨਾ ਇਹਨੇ ਕਰਮ ਦਾ ਸਾਧਨ ਕਰਿਆ, ਨਾ ਉਪਾਸ਼ਨਾ ਕਰੀਆ, ਗਿਆਨ ਕਿਵੇਂ ਹੋ ਜਾਏਗਾ, ਗਿਆਨ ਤਾਂ ਸ਼ੁੱਧ ਮਨ ਨੂੰ ਹੁੰਦਾ। ਉਸ ਵੇਲੇ ਬੱਚਾ ਫਿਰ ਉੱਠਿਆ, ਕੁਰਸੀ ਉਹਨੇ ਚੰਦਨ ਦੀ ਡਾਈ ਹੋਈ ਹੈ, ਇਹ ਜਦ ਵਧਣ ਲੱਗਿਆ ਉਧਰ ਕੁਰਸੀ ਵੱਲ, ਕਹਿਣ ਲੱਗੇ ਮੁਨੀ ਜੀ ਸ਼ਰਤਾ ਹੈ ਸੁਣ ਲਈ ਤੁਸੀਂ, ਕਹਿੰਦਾ ਹਾਂ ਸੁਣ ਲਈ, ਘੋੜਾ ਮੰਗਾ। ਘੋੜਾ ਮੰਗਾ ਲਿਆ, ਪੈਰ ਰੱਖ ਲਿਆ, ਕਹਿੰਦਾ ਮੈਂ ਹੁਣ ਚੜ੍ਹਨ ਲੱਗਿਆ, ਮੈਨੂੰ ਗਿਆਨ ਕਰਾਓ। ਕਹਿੰਦਾ ਠਹਿਰ ਠਹਿਰ, ਕਹਿੰਦਾ ਤੈਨੂੰ ਹੋ ਜਾਣਾ ਗਿਆਨ, ਤੈਨੂੰ ਤੱਤਵ ਦਾ ਗਿਆਨ ਹੋ ਜਾਣਾ, ਪਰਮੇਸ਼ਰ ਤੈਨੂੰ ਹਰ ਪਾਸੇ ਦਿਸਣ ਲੱਗ ਜਾਣਾ, ਜ਼ਰੂਰੀ ਨਹੀਂ ਵੀ ਤੂੰ ਰਾਜ ਗੱਦੀ ਤੇ ਬੈਠੇ। ਉਹ ਜਨਕ ਜਿਹੜਾ ਹੁਣ ਤੂੰ ਖੜਾ, ਇਹ ਨਹੀਂ ਪਤਾ ਵੀ ਇਹੀ ਜਨਕ ਰਹੇ ਜਾਂ ਕੁਛ ਹੋਰ ਕਰੇ, ਤੇ ਗੁਰੂ ਦਕਸ਼ਣਾ ਰਹਿ ਜਾਣੀ ਹੈ, ਤੂੰ ਪਹਿਲਾਂ ਗੁਰੂ ਦਕਸ਼ਣਾ ਦੇ। ਉਹ ਕਹਿਣ ਲੱਗਿਆ ਬਈ ਦੱਸੋ ਮਹਾਰਾਜ ਕੀ ਦੇਣੀ ਹੈ, ਮੈਂ ਜਿਹੜਾ ਕੁਛ ਕਹੋ ਮੈਂ ਗੁਰੂ ਦਕਸ਼ਣਾ ਦੇ। ਕਹਿਣ ਲੱਗੇ ਤਨ ਮਨ ਧਨ, ਤਿੰਨਾਂ ਚੋਂ ਇੱਕ ਚੀਜ਼ ਦੇ। ਵੈਸੇ ਤਾਂ ਗੁਰੂ ਤਿੰਨੇ ਚੀਜ਼ਾਂ ਲੈਂਦਾ, ਤਨ ਮਨ ਧਨ ਸਭ ਸੌਂਪ ਗੁਰੂ ਕੋ। ਸੌਂਪਣ ਤੋਂ ਬਾਅਦ ਕੀ ਹੁੰਦਾ? ਕਹਿੰਦੇ ਹੁਕਮ ਮੰਨੀ ਹੈ, ਫਿਰ ਹੁਕਮ ਮੰਨੋ ਗੁਰੂ ਦਾ। ਫਿਰ ਕੀ ਰਿਜ਼ਲਟ ਕੀ ਹੁੰਦਾ? ਕਹਿੰਦੇ ਪਾਈ ਹੈ, ਫਿਰ ਵਾਹਿਗੁਰੂ ਮਿਲ ਜਾਂਦਾ। ਇੰਨੀ ਹੋਏ ਸ਼ਰਤ। ਸੋਚਣ ਲੱਗ ਗਿਆ, ਕਹਿੰਦਾ ਵੀ ਕੀ ਦੇਵਾਂ, ਧਨ ਦੇਵਾਂ ਤਨ ਦੇਵਾਂ। ਅਖੀਰ ਬੇਨਤੀ ਕਰੀ ਵੀ ਮਹਾਰਾਜ ਮੈਨੂੰ ਸਲਾਹ ਕਰ ਲੈਣ ਦੋ। ਮਹਾਰਾਣੀ ਕੋਲ ਗਿਆ, ਜਾ ਕੇ ਕਹਿਣ ਲੱਗਿਆ ਵੀ ਐਂ ਕਹਿੰਦੇ ਨੇ ਸੰਤ। ਉਹ ਕਹਿੰਦੀ ਦੇਖੋ ਜੇ ਤੁਸੀਂ ਤਨ ਦੇ ਤਾ ਨਾ, ਜਿਵੇਂ ਲੈ ਕੇ ਚਲਿਆ ਗਿਆ ਸੀ ਵਿਸ਼ਵਾਮਿੱਤਰ ਹਰੀਚੰਦ ਨੂੰ, ਐਂ ਵੇਚ ਤੂੰ ਜਾ ਕੇ, ਤੇ ਕਹਿੰਦੇ ਤਨ ਨਾ ਦੇ। ਫਿਰ ਕਹਿੰਦੇ ਤਨ ਦੇ ਤਾ, ਜੇ ਆਪਾਂ ਗਰੀਬ ਹੋ ਜਾਵਾਂਗੇ ਫਿਰ ਮਜ਼ਦੂਰੀ ਕਰਾਂਗੇ, ਰਾਜ ਤਾਂ ਇਹਦੇ ਕੋਲ ਚਲੇ ਜਾਓ, ਇਹਨੂੰ ਮੰਨ ਦੇ ਦਿਓ। ਸੋ ਮਨ ਆ ਕੇ ਕਰ ਦਿੱਤਾ ਵੀ ਮੈਂ ਮੰਨ ਦਿੰਦਾ। ਕਹਿੰਦੇ ਮਨ ਤੈਨੂੰ ਪਤਾ ਕੀ ਹੁੰਦਾ, ਆ ਜਿੰਨਾ ਜਜ਼ਬਾ ਹੈ ਨਾ ਤੇਰੇ ਅੰਦਰ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਈਰਖਾ ਦਾ, ਜਿੰਨੇ ਜਜ਼ਬੇ ਉੱਠਦੇ ਨੇ, ਫੁਰਨੇ ਉੱਠਦੇ ਨੇ, ਆਸ਼ਾ ਉੱਠਦੀਆਂ, ਦੇਸ਼ੇ ਉੱਠਦੇ ਨੇ, ਮੈਂ ਆਹ ਕਰ ਲਾਂ, ਮੈਂ ਉਹ ਕਰ ਲਾਂ, ਮੈਂ ਇੱਧਰ ਨੂੰ ਚਲਾ ਜਾਵਾਂ, ਉੱਧਰ ਨੂੰ ਚਲਾ ਜਾਵਾਂ, ਫੁਰਨੇ ਉੱਠਦੇ ਨੇ। ਕਹਿੰਦੇ ਹਾਂ, ਕਹਿੰਦੇ ਇਹ ਮਨ ਹੁੰਦਾ ਹੈ, ਚੱਲ ਮੰਨਦੇ ਨੇ ਸਭ। ਉਸ ਵੇਲੇ ਚੂੜੀ ਛੱਡਤੀ, ਚੂੜੀ ਛੱਡਣ ਤੋਂ ਬਾਅਦ ਪੈਰ ਚੁੱਕ ਕੇ ਰਕਾਬ ਵਿੱਚ ਰੱਖਣ ਲੱਗਿਆ। ਹੁਣ ਗੱਲ ਸਮਝੋ, ਇੱਥੇ ਜਦ ਪੈਰ ਰੱਖਣ ਲੱਗਿਆ, ਉਹ ਅਸ਼ਟਾਵਕਰ ਕਹਿਣ ਲੱਗਿਆ ਰਾਜਨ ਠਹਿਰੋ, ਕਿਹਨੇ ਕਿਹਾ ਤੈਨੂੰ ਪੈਰ ਰੱਖ? ਕਹਿੰਦਾ ਮਹਾਰਾਜ ਤੁਸੀਂ ਗਿਆਨ ਕਰਾਉਣਾ ਹੈ, ਸ਼ਰਤ ਮੇਰੀ ਇਹ ਸੀ। ਕਹਿੰਦੇ ਪਹਿਲਾਂ ਐਂ ਦੱਸ ਵੀ ਇਹ ਤੈਨੂੰ ਕਿਹਾ ਕਿਹਨੇ ਹੈ? ਵਿਚਾਰ ਅੰਦਰ, ਕਹਿੰਦਾ ਮਨ ਨੇ। ਕਹਿੰਦੇ ਮਨ ਤਾਂ ਤੈਂ ਮੈਨੂੰ ਦੇ ਤਾ, ਜਦ ਤੈਂ ਮੈਨੂੰ ਦੇ ਤਾ ਹੁਣ ਮਨ ਨਹੀਂ ਤੇਰੇ ਨੇ ਕੁਛ ਵੀ ਕਰਨ, ਅਮਾਨਤ ਚ ਖਿਆਨਤ ਨਾ ਕਰ, ਮਨ ਤਾਂ ਮੈਨੂੰ ਦੇ ਤਾ। ਰਿਸ਼ੀ ਚੁੱਪ ਕਰਕੇ ਬਹਿ ਗਿਆ, ਬੱਚਾ ਉੱਥੇ ਚਲਿਆ ਗਿਆ, ਜਾ ਕੇ ਬਹਿ ਗਿਆ। ਰਾਜਾ ਜਨਕ ਘੋੜੇ ਕੋਲ ਖੜਾ, ਉਹ ਜਿੱਥੇ ਹੱਥ ਹੈ ਉੱਥੇ ਹੱਥ ਹੈ, ਜਿੱਥੇ ਖੜਾ ਹੈ ਖੜਾ ਹੈ, ਕੋਈ ਗੱਲ ਨਹੀਂ ਹੈ। ਇਹਨੇ ਨੂੰ ਇੱਕ ਬ੍ਰਾਹਮਣ ਆ ਗਿਆ ਕਿ ਰੌਲਾ ਪਾਉਣ ਲੱਗ ਗਿਆ ਵੀ ਰਾਜਨ, ਮੈਂ ਲੜਕਾ ਵਿਆਹ ਕੇ ਲਿਜਾ ਰਿਹਾ ਸੀ, ਮੇਰੀ ਬਰਾਤ ਲੁੱਟ ਲਈ ਸਾਰੀ, ਮੇਰੇ ਲੜਕੇ ਸਭ ਸਮਾਨ ਖੋਲਿਆ, ਗਹਿਣੇ ਖੋਲੇ, ਜਲਦੀ ਕਰੋ, ਮੈਨੂੰ ਕੋਈ ਫੌਜ ਦੇਵੋ, ਪੁਲਿਸ ਦੇਵੋ। 15 ਮਿੰਟ ਕਰਦਾ ਰਿਹਾ, ਉਸ ਤੋਂ ਬਾਅਦ ਕ੍ਰੋਧ ਆ ਗਿਆ ਉਹਨੂੰ, ਕ੍ਰੋਧ ਚ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਕਹਿੰਦਾ ਰਾਜਾ ਤੂੰ ਤਾਂ ਅੰਦਰ ਆ ਗਿਆ, ਅੰਤ, ਤੂੰ ਰਾਜ ਦੇ ਅਧਿਕਾਰ ਚ ਨਹੀਂ ਹੈ, ਤੈਨੂੰ ਤਖ਼ਤ ਤੇ ਬੈਠਣ ਦਾ ਕੋਈ ਹੱਕ ਨਹੀਂ ਹੈ, ਤੂੰ ਇੱਕ ਨਿਰਬਲ ਬੰਦੇ ਦੀ ਮਦਦ ਨਹੀਂ ਕਰ ਸਕਦਾ, ਤੂੰ ਰਾਖੀ ਨਹੀਂ ਕਰ ਸਕਦਾ, ਤੇਰਾ ਕੀ ਹੱਕ ਹੈ, ਤੂੰ ਮਹਾਂਪਾਪੀ ਬੰਦਾ। ਬਹੁਤ ਜ਼ਿਆਦਾ ਗੱਲਾਂ ਕਹੀਆਂ, ਉਵੇਂ ਜਿਵੇਂ ਖੜਾ ਰਿਹਾ, ਅੱਧਾ ਘੰਟਾ ਲੰਘਣ ਤੋਂ ਬਾਅਦ ਮੁੜ ਕੇ ਫੇਰ ਆਉਂਦਾ, ਕਹਿਣ ਲੱਗੇ ਰਾਜਨ ਹੁਣ ਦੱਸ, ਮਨ ਦੇ ਨਾਲ ਸਭ ਚੀਜ਼ਾਂ ਦਾ ਸੰਬੰਧ ਹੈ, ਮਨ ਦੇ ਹੀ ਰਿਸ਼ਤੇਦਾਰ ਨੇ, ਮਨ ਦੇ ਹੀ ਮਿੱਤਰ ਨੇ, ਮਨ ਦੀਆਂ ਹੀ ਪ੍ਰੋਪਰਟੀਆਂ, ਮਨ ਦਾ ਹੀ ਸਾਰਾ ਸਮਾਜ ਹੈ। ਇਹ ਫਿਰ ਸਾਰਾ ਸਮਾਜ ਗੁਰੂ ਨੂੰ ਸੌਂਪਤਾ ਨਾ, ਹੁਣ ਬਾਕੀ ਤੇਰੇ ਕੋਲ ਕੀ ਰਹਿ ਗਿਆ? ਬਾਕੀ ਤੇਰੇ ਕੋਲ ਸ਼ੁੱਧ ਅਨੁਭਵ ਰਹਿ ਗਿਆ, ਇੱਕ ਜੋਤ ਤੈਨੂੰ ਅਨੁਭਵ ਹੋਈ ਹੈ ਕਿ ਨਹੀਂ? ਕਹਿੰਦਾ ਹਾਂ। ਡੀਪ ਸਾਇਲੈਂਸ, ਇੱਕ ਜੋਤੀ ਦਾ ਅਨੁਭਵ ਹੋ ਰਿਹਾ ਸੀ ਮਹਾਰਾਜ, ਹੋਰ ਕੁਛ ਨਹੀਂ ਸੀ ਹੋ ਰਿਹਾ। ਕਹਿੰਦੇ ਇਹ ਜਿਹੜੀ ਜੋਤੀ ਹੈ ਜ਼ਮੀਨ ਤਮਾਨ ਕੇ ਵਿਖੇ, ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਵਾਢ ਹੈ, ਨਾ ਵਾਢ ਘਾਟ, ਇਸੇ ਜੋਤੀ ਦਾ ਸਾਰਾ ਵਸਾਰਾ ਹੈ ਜਿੰਨਾ ਵੀ ਸੰਸਾਰ ਦੇ ਅੰਦਰ ਹੈ। ਐਸੇ ਜੋਤੀ ਦੇ ਅਨੁਭਵ ਨੂੰ ਗਿਆਨ ਕਹਿੰਦੇ ਨੇ। ਹੁਣ ਤੂੰ ਇਹਨੂੰ, ਤੈਨੂੰ ਅਸੀਂ ਮਨ ਵਾਪਸ ਦਿੰਦੇ ਹਾਂ, ਲੇਕਿਨ ਤੇਰਾ ਨਹੀਂ ਹੈ ਇਹ, ਮਨ ਮੇਰਾ ਹੈ, ਤਖ਼ਤ ਤੇ ਬੈਠ, ਮੇਰੇ ਮਨ ਨਾਲ ਤੂੰ ਰਾਜ ਕਰ, ਮੇਰੇ ਮਨ ਦੇ ਨਾਲ ਤੂੰ ਇਹ ਸਾਧਨ ਕਰ, ਸਵੈ ਚਿੰਤਨ ਨੂੰ ਪਕਾ, ਤੇ ਗਿਆਨ ਦ੍ਰਿੜ ਹੋ ਜਾਏਗਾ, ਨਹੀਂ ਗਿਆਨ ਸਿਥਲ ਹੋ ਜਾਂਦਾ। ਸਾਧੂ ਨਾਲੋਂ ਟੁੱਟ ਜਾਓ, ਗਿਆਨ ਸਿਥਲ ਹੋ ਜਾਂਦਾ, ਬਿਲਕੁਲ ਨਹੀਂ ਚੱਲਦਾ। ਪੂਰਨ ਮਹਾਂਪੁਰਸ਼ ਹੋਵੇ ਬ੍ਰਹਮ ਗਿਆਨੀ, ਉਹਦੇ ਤੇ ਤਰਕ ਕਰ ਦਿਓ ਤਾਂ ਵੀ ਜਾਂਦਾ, ਉਹਦੇ ਨਾਲੋਂ ਟੁੱਟ ਜਾਓ ਤਾਂ ਵੀ ਜਾਂਦਾ, ਉਹਦੇ ਕੋਲ ਅਭਿਮਾਨ ਕਰ ਲਓ ਤਾਂ ਵੀ ਜਾਂਦਾ। ਗੁਰੂ ਮਹਾਰਾਜ ਸਾਨੂੰ ਐਂ ਸਮਝਾਉਂਦੇ ਨੇ,
ਮਨ ਵੇਚਦੇ ਗੁਰਾਂ ਨੂੰ ਮਈਆ ਆਪਣਾ ਕਰਨ ਤੇਰੇ ਰਾਸ
ਸਾਡੇ ਕੋਲ ਹੋਣ ਕਰਕੇ ਸਾਡਾ ਕਾਰਜ ਰਾਸ਼ ਨਹੀਂ ਹੋ ਰਿਹਾ, ਕਿਉਂਕਿ ਅਸੀਂ ਗੁਰੂ ਨੂੰ ਕਹਿੰਦੇ ਤਾਂ ਹਾਂ, ਪੜ੍ਹਦਾ ਹੀ ਬਹੁਤ ਵਧੀਆ ਸ਼ਬਦ ਪੜ੍ਹਦੇ ਮੈਂ ਸੁਣੇ, ਤਨ ਸੰਤਨ ਕਾ ਮਨ ਸੰਤਨ ਕਾ ਤਨ ਸੰਤਨ ਕਾ ਕੀ ਆ ਭਾਈ, ਇਹ ਗੱਲ ਸਮਝ ਵੀ ਲਈ ਕਿ ਗਾਉਂਦਾ ਹੀ ਗਾਉਂਦਾ, ਗਾਈ ਜਾਂਦਾ, ਤੈਨੂੰ ਪਤਾ ਤਾਂ ਹੈ ਨਹੀਂ ਜੇ ਮਨ ਦੇ ਤਾ ਸੰਤਾਂ ਨੂੰ, ਤਨ ਦੇ ਤਾ ਧਨ ਦੇ ਤਾ, ਤੇਰੇ ਕੋਲ ਕੀ ਵਜਿਆ, ਤੇਰੇ ਕੋਲ ਤਾਂ ਫਿਰ ਰੱਬੇ ਰਹਿ ਗਿਆ ਪੂਰਾ ਹੀ, ਠੀਕ ਹੈ ਇਹਨੂੰ ਦੇਣਾ ਜਾਣ ਕਿਵੇਂ ਕਿਵੇਂ ਦੇਈਦਾ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਨੇ ਕਿ ਮਨ ਤਨ ਦੇ ਲੈ ਸਹਿਜ ਸਵਾਏ ਨਾਨਕ ਤਿੰਨ ਕਹਿ ਲਾਗੋ ਪਾਏ, ਉਹ ਗੁਰੂ ਦੇ ਚਰਨੀ ਲੱਗ ਜਾ ਤੇ ਉਹਨੂੰ ਮਨ ਤੇ ਤਨ ਦੇ ਦੇ, ਆਪਣਾ ਆਪ ਨਾ ਕੁਛ ਵੀ ਵਿਚਾਰ, ਜੇ ਬਣਨਾ ਸਿੱਖ ਤਾਂ ਇਸ ਤਰ੍ਹਾਂ ਬਣ, ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ, ਹੋ ਸਮਨ ਕੀ ਰੇਣਕਾ, ਤਾਂ ਆਹ ਹਮਾਰੇ ਪਾਸ
ਮੁਰਦਾ ਹੋਏ ਕੇ ਫਰੀਦ ਬਣ ਜਾ,
ਆਪਣਾ ਆਪ ਵੇਚ ਕੇ ਸਭ ਕੁਛ ਜੋ ਕੁਛ ਹੈ ਜੋ ਕੁਛ ਵੀ ਹੈ ਸਾਰਾ ਵੇਚਣਾ ਪੈਂਦਾ ਗੁਰੂ ਨੂੰ ਤੇ ਆ ਫਿਰ ਮੁਰਦਾ ਹੋਣਾ ਪੈਂਦਾ ਮੁਰਦੇ ਨੂੰ ਕੋਈ ਚੱਕ ਕੇ ਪਰੇ ਸੁੱਟ ਦੋ ਕੋਈ ਕਪੜਾ ਉਦੇਸ਼ ਹੁੰਦਾ ਉੱਤੇ ਦੇ ਦੋ ਕੋਈ ਫਰਕ ਨਹੀਂ ਪੈਂਦਾ ਜਦ ਤੱਕ ਇਹ ਸਮਾਨ ਬਿਰਤੀ ਨਹੀਂ ਹੁੰਦੀ ਉਹਨਾਂ ਚਿਰ ਮਰੀਦੀ ਨਹੀਂ ਆਉਂਦੀ ਗੁਰਸਿੱਖੀ ਨਹੀਂ ਆਇਆ ਕਰਦੀ ਇੱਕ ਰਿਸ਼ੀ ਹੋਇਆ ਸੁਖਦੇਵ ਉਹਨਾਂ ਦਾ ਨਾਮ ਸੀ ਬਚਪਨ ਛੋਟੀ ਉਮਰ ਚ ਲਿਖਿਆ ਤਾਂ ਇਸ ਤਰ੍ਹਾਂ ਵੀ ਉਹ ਜੰਮਦਾ ਹੀ ਚਲਿਆ ਗਿਆ ਲੇਕਿਨ ਗਰਭ ਦੋ ਤਿੰਨ ਹੁੰਦੇ ਨੇ ਕਿਸ਼ੋਰ ਗਰਭ ਨਿਕਲਣ ਤੋਂ ਬਾਅਦ 12 ਸਾਲ ਦੀ ਉਮਰ ਚ ਜਦੋਂ ਜਾਣ ਲੱਗਿਆ ਪਿਤਾ ਨੇ ਕਿਹਾ ਬੇਟਾ ਅਜੇ ਤੂੰ ਛੋਟਾ ਹੈ ਤੈਨੂੰ ਪਤਾ ਨਹੀਂ ਲੱਗਣਾ ਉਹਨੇ ਪਿਛਲੇ ਜਨਮ ਦੀਆਂ ਗੱਲਾਂ ਦੱਸ ਕੇ ਇਜਾਜ਼ਤ ਲੈ ਲਈ ਜਾ ਕੇ 36 ਸਾਲ ਤਪੱਸਿਆ ਕਰਦਾ ਰਿਹਾ ਇੰਨਾ ਜ਼ਿਆਦਾ ਉਹਦਾ ਤਪੱਸਿਆ ਦਾ ਬਲ ਸੀ ਬੇਸੁੱਧ ਹੋ ਜਾਂਦਾ ਸੀ ਤੇ ਜਾਨਵਰ ਉਹਦੇ ਕੇਸਾਂ ਦੇ ਵਿੱਚ ਆਲਣੇ ਪਾ ਕੇ ਬੱਚੇ ਕੱਢ ਕੇ ਲੈ ਜਾਂਦੇ ਸੀ ਉਹਨੂੰ ਵੀ ਪਤਾ ਲੱਗਦਾ 6-6 ਮਹੀਨੇ ਦੀ ਸਮਾਧੀ ਸਾਲ ਸਾਲ ਦੀ ਲਾ ਰੱਖਦਾ ਸੀ ਲੇਕਿਨ ਮਨ ਸ਼ਾਂਤ ਨਹੀਂ ਸੀ ਹੁੰਦਾ ਇੱਕ ਵਾਰੀ ਉਹਨੇ ਸੁਣਿਆ ਵੀ ਗੁਰੂ ਤੇ ਬਗੈਰ ਮਨ ਸ਼ਾਂਤ ਨਹੀਂ ਹੁੰਦਾ ਪਿਤਾ ਕੋਲ ਆ ਗਿਆ ਕਹਿੰਦਾ ਪਿਤਾ ਜੀ ਤਪ ਤਾਂ ਮੈਂ ਬਹੁਤ ਕਰ ਲਿਆ ਸ਼ਕਤੀਆਂ ਬਹੁਤ ਆ ਗਈਆਂ ਲੇਕਿਨ ਮਨ ਸ਼ਾਂਤ ਨਹੀਂ ਹੁੰਦਾ ਤੇ ਪਿਤਾ ਕਹਿਣ ਲੱਗਿਆ ਬੇਟਾ ਤੂੰ ਨਗੋਰਾ ਗੁਰੂ ਤੇ ਬਿਨਾਂ ਮਨ ਨਹੀਂ ਸ਼ਾਂਤ ਹੋਇਆ ਕਰਦਾ ਕਹਿਣ ਲੱਗਿਆ ਤੁਸੀਂ ਤਾਂ ਤ੍ਰਿਕਾਲਦਰਸ਼ੀ ਮਹਾਤਮਾ ਤੁਸੀਂ ਮੈਨੂੰ ਦੇ ਦਿਓ ਗੁਰਮੰਤਰ ਕਹਿਣ ਲੱਗੇ ਮੈਂ ਤੇਰਾ ਪਿਤਾ ਪਿਤਾ ਭਾਵਨਾ ਜਿੱਥੇ ਹੋਵੇ ਉੱਥੇ ਗੁਰੂ ਨਹੀਂ ਬਣ ਸਕਦਾ ਜਿਹੜਾ ਮਰੀਦ ਹੁੰਦਾ ਉਹ ਮੁਰਦਾ ਹੋਇਆ ਕਰਦਾ ਮਰੀਦ ਦਾ ਹੋਰ ਹੈ ਪੁੱਤਰ ਦਾ ਹੋਰ ਹੈ ਪੁੱਤਰ ਜੋ ਤਾਂ ਹੋਵੇ ਹੀ ਨਹੀਂ ਜਾਂਦੀ ਕੋਈ ਬਿਰਲਾ ਪੁੱਤਰ ਹੋਣਾ ਗੁਰੂਆਂ ਨੂੰ ਛੱਡ ਕੇ ਬਾਕੀ ਤਾਂ ਐਵੇਂ ਹੀ ਦੇ ਦਿੰਦੇ ਨੇ ਗੱਦੀ ਜੀ ਉਹਨੇ ਆਪਣੇ ਪੁੱਤਰ ਨੂੰ ਬਿਠਾਤਾ ਪੁੱਤਰ ਪਹੁੰਚ ਗਿਆ ਉਸ ਥਾਂ ਦੇ ਉੱਤੇ ਇਹ ਤਾਂ ਰਸਮ ਬਣ ਗਈ ਦਰਗਾਹ 'ਚ ਲੇਖੇ ਦੇਣੇ ਪੈਂਦੇ ਨੇ ਇਹਨਾਂ ਗੱਲਾਂ ਦੇ ਕਿਉਂਕਿ ਉਸ ਅਵਸਥਾ 'ਤੇ ਨਹੀਂ ਪਹੁੰਚਦਾ ਕੋਈ ਜਿੱਥੇ ਜਾ ਕੇ ਆਤਮ ਵਸਤੂ ਨੂੰ ਸਾਂਭਣ ਵਾਲਾ ਕੋਈ ਪੈਦਾ ਹੋ ਜਾਵੇ ਕਹਿਣ ਲੱਗਿਆ ਬੇਟਾ ਤੇਰੀ ਮੇਰੇ ਵਿੱਚ ਪਿਤਾ ਭਾਵਨਾ ਗੁਰੂ ਭਾਵਨਾ ਜਦ ਤੱਕ ਨਹੀਂ ਆਉਂਦੀ ਉਨੀ ਦੇਰ ਤੱਕ ਤੇਰਾ ਕੁਛ ਨਹੀਂ ਸਿਮਰ ਸਕਦਾ ਕਿਉਂਕਿ ਇਹਦੇ ਵਿੱਚ ਜੋੜ ਨਹੀਂ ਬਣਨਾ ਹੈ ਬਿਲਡਿੰਗ ਨਹੀਂ ਹੋਣੀ ਪੂਰੀ ਤਰ੍ਹਾਂ ਫਰਕ ਰਹਿ ਜਾਏਗਾ ਤੂੰ ਜਾ ਰਾਜਾ ਜਨਕ ਦੇ ਕੋਲ ਚਲਾ ਜਾ ਕਸ਼ਤਰੀ ਆ ਉਹ ਰਾਜਾ ਹੈ ਤੇ ਉੱਥੇ ਚਲਾ ਜਾ ਮਿਥਲਾਪੁਰੀ ਸੋ ਥਾਂ ਜਾਂਦਾ ਜਿਸ ਵਕਤ ਗਿਆ ਤਾਂ ਕੀ ਦੇਖਦਾ ਉੱਥੇ ਰਾਜੇ ਦੇ ਸਾਹਮਣੇ ਡਾਕੂਆਂ ਦਾ ਇੱਕ ਮੁਕੱਦਮਾ ਪੇਸ਼ ਸੀ ਤੇ ਫੈਸਲਾ ਸੁਣਾਤਾ ਵੀ ਇਹ 100 ਡਾਕੂ ਜਿਹੜਾ ਇਹਨਾਂ ਨੂੰ ਫਾਂਸੀ ਚਾੜ ਦਿਓ ਕਿਉਂਕਿ ਇਹਨਾਂ ਨੇ ਦੇਸ਼ ਬਹੁਤ ਬੁਰੀ ਤਰ੍ਹਾਂ ਉਜਾੜਿਆ ਦੁਨੀਆਂ ਨੂੰ ਮਾਰਿਆ ਫਾਂਸੀ ਦੇ ਤੇ ਦੇਖਦਾ ਵੀ ਇਹ ਤੇ ਮੈਂ ਰਾਜੇ ਨੂੰ ਗੁਰੂ ਧਾਰਨ ਕਰਾਂ ਮੈਂ ਤਪਸੀ ਬੰਦਾ ਇਹਦੇ ਰਾਜਸੀ ਤਾਂ ਡਰੈਸ ਪਾਈ ਹੋਈ ਹੈ ਮੋਤੀਆਂ ਦੀਆਂ ਮਾਲਾ ਪਾਈਆਂ ਹੋਈਆਂ ਸੀਸ ਦੇ ਉੱਤੇ ਜਿਗਾ ਕਲਗੀ ਲਾਈ ਹੋਈ ਹੈ ਤੇ ਬਹੁਤ ਵਧੀਆ ਤਖ਼ਤ ਦੇ ਉੱਤੇ ਬੈਠਾ ਰੇਸ਼ਮੀ ਵਸਤਰ ਪਹਿਨੇ ਹੋਏ ਆਹ ਵਿਰਾਗੀ ਹੈ ਕੋਈ ਤਰਕ ਕਰ ਲਈ ਮੁੜਿਆ ਆਇਆ ਤੇ ਜਿਸ ਵਕਤ ਰਸਤੇ 'ਚ ਇੱਕ ਮੁਨੀ ਮਿਲਿਆ ਉਹਨੂੰ ਦੱਸੀ ਗੱਲ ਨਾਰਦ ਨੂੰ ਨਾਰਦ ਕਹਿੰਦਾ ਸੁਖਦੇਵ ਤੂੰ ਆਪਣਾ ਤਪ ਨਸ਼ਟ ਕਰ ਲਿਆ ਬ੍ਰਹਮ ਗਿਆਨੀ ਮਹਾਂਪੁਰਖ ਦੇ ਜੇ ਤਰਕ ਕਰ ਦੋ 6 ਕਲਾ ਵਿਰਾਗਦੀਆਂ ਨਸ਼ਟ ਹੋ ਜਾਂਦੀਆਂ ਫਿਰ ਵੀ ਪਰਮਕਾਰ ਆਇਆ ਵੀ ਇਹਨੂੰ ਮੈਂ ਬਚਾਵਾਂ ਅੱਗੇ ਚਲੇ ਗਏ ਜਾ ਕੇ ਬਿਰਧ ਦਾ ਸਰੂਪ ਧਾਰਨ ਕਰ ਗਿਆ ਇੱਛਿਆ ਦੇ ਨਾਲ ਟੋਕਰਾ ਲੈ ਲਿਆ ਕਹੀ ਲੈ ਲਈ ਤੇ ਰੇਤਾ ਭਰਦੇ ਨੇ ਮੂਹਰੇ ਦਰਿਆ ਉਹਦੇ ਛਿੱਟੀ ਜਾਂਦੇ ਇਹ ਵੀ ਦਰਖਤ ਥੱਲੇ ਬੈਠਾ ਦੇਖੀ ਜਾਂਦਾ ਜਦ 1 ਘੰਟਾ ਹੋ ਗਿਆ ਤਾਂ ਉਹ ਵੀ ਆ ਕੇ ਬਹਿ ਗਿਆ ਦਰਖਤ ਥੱਲੇ ਗਰਮੀ ਸੁਕਾਉਣ ਲੱਗ ਗਿਆ ਸੁਖਦੇਵ ਨੇ ਕਿਹਾ ਬਾਬਾ ਕੀ ਕੰਮ ਕਰਦਾ ਸੀ ਤੂੰ ਕਹਿੰਦਾ ਬੇਟਾ ਮੈਂ ਦਰਿਆ ਪਾਰ ਕਰਨਾ ਪਾਣੀਆਂ ਡੂੰਘਾ ਫਿਰ ਕਹਿੰਦਾ ਕੀ ਕਰਦਾ ਸੀ ਕਹਿੰਦਾ ਮੈਂ ਪੁਲ ਬਣਦਾ ਸੀ ਕਹਿੰਦਾ ਦਰਿਆ ਤੇ ਚੱਲਦਾ ਤੂੰ ਰੇਤਾ ਪਾਉਂਦਾ ਉਹਦਾ 4 ਉਂਗਲ ਦੀ ਤੇਰੀ ਮਿੱਟੀ ਪਈ ਕਿੱਡੀ ਮਿਹਨਤ ਤੂੰ ਜਾਇਆ ਕਰਨ ਲੱਗਿਆ ਤੂੰ ਤਾਂ ਮੂਰਖ ਬੰਦਾ ਉਹ ਕਹਿਣ ਲੱਗਿਆ ਸੁਖਦੇਵ ਤੇਰੇ ਨਾਲੋਂ ਮੈਂ ਮੂਰਖ ਨਹੀਂ ਮੇਰਾ ਤਾਂ 1 ਘੰਟੇ ਦੀ ਮਿਹਨਤ ਕੀਤੀ ਦਰਿਆ ਹੜਾ ਕੇ ਲੈ ਗਿਆ ਪਰ ਤੈਂ ਜਿਹੜੀ ਮਹਾਂਪੁਰਸ਼ਾਂ ਤੇ ਤਰਕ ਕੀਤੀ ਹੈ ਰਾਜੇ ਜਨਕ ਤੇ ਪੂਰਨ ਬ੍ਰਹਮ ਗਿਆਨੀ ਤੇ ਗੁਰਮੁਖ ਦੇ ਉੱਤੇ ਤਰਕ ਕਰੀ ਹੈ ਤੇਰੀਆਂ 6 ਕਲਾ ਵਿਰਾਗ ਦੀਆਂ ਨਸ਼ਟ ਹੋ ਗਈਆਂ ਮੇਰਾ ਕੀ ਹੈ ਮੈਂ ਤਾਂ ਕਹਿੰਦਾ ਘੰਟੇ ਦੀ ਮਿਹਨਤ ਮੇਰੀ ਗਈ ਤਾਂ ਗਈ ਸਮਝ ਆ ਗਈ ਉਸ ਵੇਲੇ ਪਛਤਾਵਾ ਕੀਤਾ ਵੀ ਮੈਂ ਗਲਤ ਲੈ ਲਈ ਗੱਲ ਫਿਰ ਚਲਿਆ ਜਾਂਦਾ ਤਪ ਕਰਿਆ ਦੁਬਾਰਾ ਜਿਸ ਵਕਤ ਜਾਂਦਾ ਹੈ ਉਸ ਵੇਲੇ ਰਾਜਾ ਜਨਕ ਨੇ ਬੁਲਾ ਲਿਆ ਇਹਦੇ ਮਨ ਚ ਅਭਿਮਾਨ ਸੀ ਵੀ ਮੈਂ ਤਿਆਗੀ ਹਾਂ ਮੇਰੇ ਕੋਲ ਇੱਕ ਚਿੱਪੀ ਹੈ ਤੇ ਇੱਕ ਕੁਪੀਨ ਹੈ, ਦੋ ਚੀਜ਼ਾਂ। ਉਹਨੇ ਚਿੱਪੀ ਬਾਹਰ ਰੱਖਤੀ ਸਿੰਘ ਦੁਆਰ ਚ ਤੇ ਕੁਪੀਨ ਰੱਖ ਦਿੱਤੀ ਤੇ ਆਪ ਕੁਪੀਨ ਪਹਿਨ ਕੇ ਚੜਿਆ ਗਿਆ, ਜਿਹਨੂੰ ਲਗੋਟਾ ਕਹਿੰਦੇ ਨੇ। ਹੋਰ ਕੋਈ ਵਸਤਰ ਨਹੀਂ ਕੋਲ। ਬੜਾ ਅਭਿਮਾਨ ਹੈ ਵੀ ਮੈਂ ਤਿਆਗੀ ਬੰਦਾ, ਮੈਂ ਦੁਨੀਆਂ ਨੂੰ ਤਿਆਗਿਆ। ਤੇ ਰਾਜਾ ਜਨਕ ਉੱਥੇ ਆਪਣੇ ਬੈਠਾ ਹੈ ਤੇ ਇਹਨੂੰ ਬੁਲਾ ਲਿਆ, ਉੱਤੇ ਤਲਵਾਰ ਲਟਕਾਤੀ ਕੱਚੇ ਧਾਗੇ ਨਾਲ। ਇਹਨੇ ਦੇਖ ਲਿਆ ਵੀ ਧਾਗਾ ਕੱਚਾ, ਜਿੱਥੇ ਮੈਨੂੰ ਬਿਠਾਇਆ ਤਲਵਾਰ ਲਟਕਦੀ ਹੈ, ਜੇ ਟੁੱਟ ਗਈ ਹੈ ਸਿੱਧੀ ਉਹ ਸਿਰ ਚ ਲੱਗਣੀ। ਮਨ ਨਹੀਂ ਟਿਕਦਾ, ਜਦੋਂ ਵਚਨ ਕਰਦੇ ਨੇ ਮਨ ਨਹੀਂ ਟਿਕਦਾ, ਇਕਦਮ ਮਨ ਜਾਂਦਾ ਤਲਵਾਰ ਵੱਲ। ਇਹਨੇ ਨੂੰ ਖਬਰ ਆ ਗਈ ਵੀ ਅੱਗ ਲੱਗ ਗਈ ਮਹਾਰਾਜ ਮਹਿਲਾਂ। ਉਹ ਕਹਿੰਦੇ ਬਜਾ ਲਓ, ਵਚਨ ਕਰਦੇ। ਫਿਰ ਆ ਗਿਆ, ਚਲਦੇ ਚਲਦੇ ਜੀ ਆਹ ਜਲ ਗਿਆ ਜੀ, ਆਹ ਜਲ ਗਿਆ ਜੀ। ਕਹਿੰਦੇ ਮਹਾਰਾਜ ਹੁਣ ਤਾਂ ਸਿੰਘ ਦੁਆਰ ਦੇ ਪੌੜ ਨੂੰ ਅੱਗ ਲੱਗ ਗਈ ਜਿੱਥੇ ਤੁਸੀਂ ਬੈਠੇ ਹੋ। ਇਹ ਸੁਖਦੇਵ ਇਕਦਮ ਉੱਠ ਕੇ ਨੱਠਿਆ, ਨੱਠ ਕੇ ਜਾ ਕੇ ਆਪਣੀ ਚਿੱਪੀ ਚੱਕ ਲਈ ਤੇ ਉਹ ਲੰਗੋਟੀ ਜਿਹੜੀ ਕੁਪੀਨ ਸੀ ਉਹ ਚੱਕ ਲਈ। ਰਾਜਾ ਜਨਕ ਵੀ ਮਗਰੇ ਆ ਗਿਆ, ਕਹਿਣ ਲੱਗਿਆ ਸੁਖਦੇਵ ਅਜੇ ਤੇਰੇ ਵਿੱਚ ਪਕੜ ਹੈ ਹੱਥ ਤੋਂ ਜ਼ਿਆਦੇ। ਜਾ ਪਹਿਲਾਂ ਤਿਆਗ ਨੂੰ ਸਿੱਖ ਗਿਆ, ਤਿਆਗ ਕੀ ਹੁੰਦਾ। ਦੇਖ ਖਜ਼ਾਨੇ ਜਲ ਰਹੇ ਸੀ, ਘੋੜਿਆਂ ਤਬੇਲੇ ਜਲ ਰਹੇ ਸੀ, ਮੇਰੇ ਮਨ ਚ ਕੋਈ ਪਕੜ ਨਹੀਂ ਸੀ। ਤੇ ਤੈਨੂੰ ਆ ਕੌਡੀ ਦੀ ਤੇਰੀ ਹੈਗੀ ਕੁਪੀਨ ਤੇ ਆ ਚਿੱਪੀ ਹੈ, ਇਹਦੀ ਐਡੀ ਤੈਨੂੰ ਪਕੜ ਹੈ, ਤੂੰ ਦੌੜਿਆ ਗਿਆ ਸੰਗਤ ਛੱਡ ਕੇ। ਨਾਲ ਤੈਨੂੰ ਝਾਕਦਾ ਸੀ ਤਲਵਾਰ ਵੱਲ ਨੂੰ, ਤੇਰਾ ਤਾਂ ਮਨ ਹੀ ਨਹੀਂ ਇਕਾਗਰ ਹੋਇਆ, ਅਜੇ ਤੂੰ ਗੁਰੂ ਦੀਕਸ਼ਾ ਦਾ ਅਧਿਕਾਰੀ ਨਹੀਂ, ਜਾ ਤਪ ਕਰ। ਫੇਰ ਤਪੱਸਿਆ ਕਰੀ 12 ਸਾਲ, ਫੇਰ ਆਉਂਦਾ। ਜਦ ਫੇਰ ਆਇਆ ਤਾਂ ਉਹਨਾਂ ਨੇ ਪਰਖਣ ਵਾਸਤੇ ਇਹ ਗੱਲ ਕਹੀ ਬਈ ਇਹਨੂੰ ਧੱਕੇ ਮਾਰੋ, ਕੱਢ ਦੋ ਇੱਥੋਂ। ਉਸ ਵੇਲੇ ਧੱਕੇ ਮਾਰਦੇ ਨੇ, ਬੇਇੱਜ਼ਤੀ ਨਹੀਂ ਮੰਨ ਰਿਹਾ, ਉੱਥੇ ਹੀ ਖੜਾ। ਫੇਰ ਆ ਜਾਂਦਾ, ਫੇਰ ਆ ਜਾਂਦਾ ਤੇ ਜਦ ਬਹੁਤ ਧੱਕੇ ਮਾਰੇ ਪਰੇ ਕਰ ਦਿੱਤਾ, ਕਹਿੰਦੇ ਇੱਥੇ ਖੜ। ਅੰਦਰਲੇ ਪਾਸੇ ਜੱਗ ਚੱਲ ਰਿਹਾ ਸੀ, ਹਜ਼ਾਰ ਹਾਂ ਬੰਦਾ ਪ੍ਰਸ਼ਾਦਾ ਛਕਣ ਵਾਲਾ, ਲੰਗਰ ਛਕਣ ਵਾਲਾ ਆਇਆ ਹੋਇਆ, ਇਹਨੂੰ ਨਾ ਵੜਨ ਦੇਣ। ਕੋਈ ਮਨ ਚ ਕ੍ਰੋਧ ਨਹੀਂ ਆਇਆ, ਉਹ ਜਿਵੇਂ ਖੜਾ ਵੀ ਚੰਗਾ ਗੁਰੂ ਦੀ ਰਜ਼ਾ ਹੈ, ਭਾਵੇਂ ਤੀਰਕ ਭਾਵੇਂ ਧੱਕੇ, ਇਹ ਬੜਾਈ ਦੇ। ਕਹਿਣ ਨੂੰ ਤਾਂ ਬਹੁਤ ਸਿਕਾਲੀ ਗੱਲ ਹੈ, ਜੇ ਮਹਾਤਮਾ ਧੱਕੇ ਮਰਵਾਉਣ ਲੱਗ ਜਾਵੇ ਕੋਈ ਨਹੀਂ ਸਹਿੰਦਾ ਧੱਕਿਆਂ ਨੂੰ। ਜਦੇ ਨੱਠ ਜਾਣਗੇ ਮਾੜਾ ਜਿਹਾ ਪਹਿਲਾਂ ਹੀ ਦੌੜ ਜਾਂਦੇ ਨੇ ਵੀ ਜੀ ਇੱਥੇ ਤਾਂ ਸਾਡੀ ਜਿੱਤੇ ਨਹੀਂ ਹੈ, ਇੱਥੇ ਜੀ ਸਾਡੀ ਮਰਜ਼ੀ ਦੇ ਮੁਤਾਬਕ ਰੋਟੀ ਉਹ ਨਹੀਂ ਮਿਲਦੀ ਜਦੇ ਦੌੜ ਜਾਂਦੇ। ਕਿਉਂ ਅਧਿਕਾਰੀ ਨਹੀਂ ਹੁੰਦੇ, ਜਗਿਆਸੂ ਨਹੀਂ ਹੁੰਦੇ, ਐਵੇਂ ਰੋਟੀਆਂ ਪਾਉਣ ਵਾਲੇ ਬੰਦੇ ਹੁੰਦੇ ਨੇ ਸਾਰੇ। ਲਗਨ ਨਹੀਂ ਹੁੰਦੀ ਇਹਨਾਂ 'ਚ, ਲਗਨ ਤਾਂ ਹੁੰਦੀ ਹੈ ਚਾਹੇ ਵਰਿਆਈ ਦਿੰਦਾ ਚਾਹੇ ਧੱਕੇ ਮਾਰਦਾ। ਉਹ ਧੱਕੇ ਮਾਰਦਾ ਲੇਕਿਨ ਉਹ ਨਹੀਂ ਜਾਂਦਾ, ਜਿੱਥੇ ਕਹਿਤਾ ਖੜ ਗਿਆ ਉੱਤੋਂ ਪੱਤਣਾ ਰਾਜਾ ਜਨਕ ਸੁੱਟਣੀਆਂ ਸ਼ੁਰੂ ਕਰ ਦਿੰਦਾ, ਚੱਕੀ ਜਾਂਦਾ। ਜਿੰਨੇ ਪ੍ਰਸ਼ਾਦੇ ਛਕੀ ਜਾਂਦੇ ਨੇ ਪੱਤਲਾਂ ਪੈਂਦੀਆਂ ਉੱਤੇ, ਤੇ ਇਹ ਰਾਜਾ ਇਹ ਸੁਖਦੇਵ ਮੁਨੀ ਪੱਤਲਾਂ ਦੇ ਵਿੱਚ ਲੁਕ ਗਿਆ ਜੂਠੀਆਂ 'ਚ। ਮਹਾਰਾਜ ਕਹਿੰਦੇ ਨੇ ਬਰਮ ਕਮਲ ਪੁੱਤ ਮੀਨ ਵਿਆਸਾ, ਤਪ ਤਾਪਨ ਪੂਜ ਕਰਾਵੈ ਗੋ, ਜੋ ਜੋ ਭਗਤ ਹੋਏ ਸੋ ਪੂਜੋ, ਭਰਮਨ ਭਰਮ ਚਕਾਵੈ ਗੋ, ਜਾਤ ਨਜਾਤ ਦੇਖ ਮਤ ਪੂਲੋ, ਸੁਖ ਜਨਕ ਪਗੀ ਲਗ ਤਿਆਵੈ ਗੋ, ਜੂਠਨ ਜੂਠ ਪਈ ਸਰੂਪਰ, ਖਿਨ ਮਨੁਆ ਤਿਲ ਨਾ ਡਲਾਵੈ ਗੋ। ਕਹਿੰਦੇ ਇੰਨੇ ਖਿੱਚੇ ਇੰਨਾ ਚਿਰ ਵਾਸਤੇ ਵੀ ਉਹਨੇ ਮਨ ਨਹੀਂ ਡੋਲਣ ਦਿੱਤਾ, ਜੂਠ ਉੱਤੇ ਪਈ ਗਈ ਤੇ ਉਹਨੇ ਇਹ ਖਿਆਲ ਨਹੀਂ ਕਰਿਆ ਵੀ ਇਹ ਖੱਤਰੀ ਹੈ ਤੇ ਮੈਂ ਬ੍ਰਾਹਮਣ। ਜਨਕ ਜਨਕ ਬੈਠੇ ਸਿੰਘਾਸਨ, 72 ਜਨਕ ਬੈਠੇ ਇੱਕੋ ਸਿੰਘਾਸਨ ਤੇ, ਜਿਹੜਾ ਬੈਠਦਾ ਸੀ ਸਿੰਘਾਸਨ ਦਾ ਨਾਂ ਹੀ ਜਨਕ ਸੀ, ਉਹਦਾ ਨਾਂ ਹੀ ਜਨਕ ਹੋ ਜਾਇਆ ਕਰਦਾ ਸੀ। ਜਿਹੜੇ ਜਨਕ ਦੀ ਆਪਾਂ ਗੱਲ ਕਰਦੇ ਹਾਂ ਇਹ 57ਵਾਂ ਜਨਕ ਸੀ, ਰਾਮ ਚੰਦਰ ਜੀ ਦਾ ਜਿਹੜਾ ਸੀਗਾ, ਇਹ 72ਵੇਂ ਜਨਕ ਦੀ ਆਪਾਂ ਗੱਲ ਕਰ ਰਹੇ। ਸੋ ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਤੂੜ ਲੈ ਲਾਵੇ, ਨੌ ਮੁਨੀਆਂ ਦੇ ਤਪ ਕਰਨ ਦੇ ਨਾਲ ਉਹਨਾਂ ਦੇ ਚਰਨਾਂ ਦੀ ਧੂੜੀ, ਨੌ ਮੁਨੀ ਹੁੰਦੇ ਨੇ ਮਰੀਚ, ਅੰਤਰੈ ਗਿਰਾ ਪਲਸਤਾ ਖੁੱਲੇ ਕ੍ਰਿਤ ਤ੍ਰਿਗੂ ਵਿਸ਼ੇਸ਼ਟ ਅਥਰਵਣ, ਐਸੇ ਨੌ ਨੇ ਇਹਨਾਂ ਦੇ, ਉਹਨਾਂ ਦੀ ਧੂੜੀ ਮੱਥੇ ਨਾਲ ਲਾਉਂਦਾ ਸੀ। ਨਾਨਕ ਕਿਰਪਾ ਕਿਰਪਾ ਕਰ ਠਾਕਰ, ਮੈਂ ਦਾਸਨ ਦਾਸ ਕਰਾਵੇਗੇ ਸੱਚੇ ਪਾਤਸ਼ਾਹ, ਮੈਨੂੰ ਤੂੰ ਆਪਣੇ ਦਾਸਾਂ ਦਾ ਦਾਸ ਬਣਾ। ਸੋ ਜੂਠ ਪਈ ਸਿਰ ਦੇ ਉੱਤੇ, ਰਾਜੇ ਜਨਕ ਨੇ ਕਿਹਾ ਵੀ ਇਹ ਜੂਠ ਦੇ ਥੱਲੇ ਇੱਕ ਬੰਦਾ ਖੜਾ ਹੈ, ਉਹਨੂੰ ਕੱਢ ਲਿਓ, ਸ਼ਕਲੋਂ ਬੇਸ਼ਕਲ ਹੋਈ ਹੈ, ਦਾਲ ਲੱਗੀ ਪਈ ਹੈ, ਜੂਠ ਸਾਰੀ ਸਰੀਰ ਦੇ ਉੱਤੇ ਚਿੰਬੜੀ ਪਈ ਹੈ। ਉਸ ਵੇਲੇ ਰਾਜੇ ਜਨਕ ਨੇ ਕਿਹਾ ਕੀ ਚਾਹੁੰਦਾ ਹੈ? ਕਹਿੰਦਾ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ। ਕਹਿੰਦੇ ਜੇ ਗੁਰੂ ਧਾਰਨ ਕਰਨਾ ਨਾ ਤਾਂ ਆਹ ਤੇਲ ਦਾ ਛੰਨਾ ਹੱਥ ਤੇ ਰੱਖ ਲੈ, ਸਾਰੇ ਨਗਰੀ ਦਾ ਚੱਕਰ ਕੱਢ ਗਿਆ। ਉਧਰਲੇ ਪਾਸੇ ਇੰਤਜ਼ਾਮ ਕਰਦਾ ਵੀ ਨਾਚ ਗਾਉਣੇ ਖੂਬ ਅਹੀਆਂ ਜਿਹੀਆਂ ਚੀਜ਼ਾਂ ਕਰੋ ਵੀ ਇਹ ਦੇਖ ਲਵੇ ਉਹਨਾਂ ਨੂੰ। ਤਲਵਾਰ ਵਾਲੇ ਪਿੱਛੇ ਦੇ ਤੇ ਵੀ ਜੇ ਇੱਕ ਕਤਰਾ ਡੁੱਲਿਆ ਇਹਦਾ ਸਿਰ ਕੱਟ ਗਿਆ ਤਲਵਾਰ ਨੂੰ। ਉਸ ਵੇਲੇ ਤੇਲ ਹੱਥ ਤੇ ਰੱਖ ਕੇ ਥੇਲੀ ਤੇ ਚੱਲਦਾ ਹੈ, ਸਾਰੇ ਸ਼ਹਿਰ ਦਾ ਚੱਕਰ ਕੱਢਿਆ, ਇੱਕ ਕਤਰਾ ਬਣਾ ਡੁੱਲਣ ਦਿੱਤਾ ਇਹਨੇ। ਜਦ ਰਾਜੇ ਜਨਕ ਕੋ ਆ ਗਿਆ, ਰਾਜੇ ਜਨਕ ਨੇ ਕਿਹਾ, ਕਹਿਣ ਲੱਗੇ ਗਾਣੇ ਹੋ ਰਹੇ ਸੀ, ਨਾਚ ਹੋ ਰਹੇ ਸੀ, ਮੁਜਰੇ ਹੋ ਰਹੇ ਸੀ, ਦੇਖੇ? ਕਹਿੰਦਾ ਨਾ ਮਹਾਰਾਜ, ਮੈਨੂੰ ਤਾਂ ਤੇਲ ਦਾ ਪਤਾ ਹੈ ਜਾਂ ਹੱਥ ਦਾ ਪਤਾ, ਹੋਰ ਕਾਸੇ ਦਾ ਨਹੀਂ ਪਤਾ। ਕਹਿੰਦੇ ਹੁਣ ਤੂੰ ਅਧਿਕਾਰੀ ਹੈ। ਉਸ ਵੇਲੇ ਇਹਨੂੰ ਨਾਮ ਦਿੱਤਾ, ਵੱਡਾ ਮਹਾਂਪੁਰਸ਼ ਬਣਿਆ। ਸੋ ਮਹਾਰਾਜ ਕਹਿੰਦੇ ਨੇ, ਮੁਰਦਾ ਹੋਏ ਮਰੀਦ ਨਾ ਗੱਲੀ ਹੋ। ਗੁਰੂ ਨੌਵੇਂ ਪਾਤਸ਼ਾਹ ਮਹਾਰਾਜ, ਗੁਰੂ ਛੇਵੇਂ ਪਾਤਸ਼ਾਹ ਨੇ ਇਹ ਸਾਰੇ ਬਚਨ ਬੁਰਹਾਨਪੁਰ ਦੀ ਸੰਗਤ ਨੂੰ ਸੁਣਾ ਕੇ ਕਹਿਣ ਲੱਗੇ, ਪ੍ਰੇਮੀਓ ਆਹ ਗੱਲ ਹੋਵੇ ਤਾਂ ਅੰਦਰਲਾ ਅਨੁਭਵ ਖੁੱਲਦਾ, ਨਹੀਂ ਖੁੱਲਿਆ ਨਹੀਂ ਕਰਦਾ। ਦੂਸਰਾ ਇਹਦੇ ਵਾਸਤੇ ਸੰਗਤ ਕਰਿਆ ਕਰੋ। ਇਹ ਹਉਮੈ ਨੂੰ ਕੱਟਣ ਦਾ ਹੋਰ ਕੋਈ ਇਲਾਜ ਨਹੀਂ, ਕੇਵਲ ਸੰਗਤ ਇਲਾਜ ਹੈ।
ਸੰਗਤ ਨੂੰ ਮਿਲ ਕੇ ਜੀ ਲੈਂਦੀ ਹੈ ਮੈਲ ਹਉਮੈ ਦੀ, ਸੰਗਤ ਨੂੰ ਮਿਲ ਕੇ ਲੈਂਦੀ ਹੈ ਮੈਲ ਹਉਮੈ ਦੀ।
ਇਹ ਅਭਿਮਾਨ ਛੱਡ, ਕੇਵਲ ਸੰਗਤ ਵਿੱਚ ਆ ਕੇ ਇਹ ਅਭਿਮਾਨ ਛੁੱਟਦਾ, ਅਭਿਮਾਨ ਨਹੀਂ ਛੁੱਟਿਆ ਕਰਦਾ। ਜਨਮ ਜਨਮ ਕੀ ਹਉਮੈ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇ ਗੋ। ਜਿਉ ਲੋਹਾ ਤਰਿਓ ਸੰਗ ਕਾਸ਼ਟ, ਲੱਗ ਸ਼ਬਦ ਗੁਰੂ ਹਰ ਪਾਵ। ਦੂਸਰਾ ਹੈ, ਗੁਰੂ ਦੇ ਸ਼ਬਦ ਨਾਲ ਲੱਗੋ, ਨਾਮ ਨਾਲ ਲੱਗੋ। ਇਹ ਨਾਮ ਦੇ ਨਾਲ ਲੱਗ ਕੇ ਰਸ ਤਾਂ ਆਇਆ ਕਰਦਾ ਜੇ ਬ੍ਰਹਮ ਬੇਤਿਆਂ ਦੀ ਸੰਗਤ ਕਰੇ।
ਰਸ ਹਰੀ ਦੇ ਨਾਮ ਆਵੇ ਸੰਗਤ ਕਰਕੇ
ਸਾਰੇ
ਸੰਤ ਮਿਲੋ ਸਤ ਸੰਗਤ, ਮਿਲ ਸੰਗਤ ਹਰ ਰਸ ਆਵੇ ਗੋ, ਬਿਨ ਸੰਗਤ ਕਰਮ ਕਰੈ ਵਮਾਨੀ, ਕੱਢ ਪਾਣੀ ਚੀਕੜ ਪਾਵੇ ਗੋ। ਸੰਗਤ ਸੰਤਾਂ ਦੀ ਕਰੇ ਦੇ ਬਗੈਰ ਨਾਮ ਦਾ ਰਸ ਨਹੀਂ ਆਇਆ ਕਰਦਾ। ਹਮ ਪਾਥਰ ਲੋ ਲੋ ਵੱਡ ਪਾਥਰ, ਸੰਗਤ ਨਾਵ ਤਰਾਵੇ ਗੋ, ਜਿਉ ਸਤ ਸੰਗਤ ਤਰਿਓ ਜੁਲਾਹੋ, ਸਤ ਸੰਤ ਜਨਾ ਮਨ ਭਾਵੇ ਗੋ। ਜਿਵੇਂ ਕਬੀਰ ਸਾਹਿਬ ਸੰਤਾਂ ਦੀ ਸੰਗਤ ਕਰਕੇ ਤਰਿਆ, ਗੁਰੂ ਮਹਾਰਾਜ ਕਹਿਣ ਲੱਗੇ ਪਿਆਰਿਓ ਇਸ ਤਰ੍ਹਾਂ ਦੇ ਨਾਲ ਜਦੋਂ ਸੰਗਤ ਵਿੱਚ ਜਾਈਦਾ, ਮਿਲ ਸੰਤ ਸਵਾ ਮਨ ਮਾਂਜੀ ਹੈ ਭਾਈ, ਹੋਵੇ ਨਾਮ ਨਿਵਾਸ। ਉਸ ਵੇਲੇ ਨਵਾਂ ਨਾਮ ਦਾ ਹਿਰਦੇ ਚ ਨਿਵਾਸ ਹੋ ਜਾਏਗਾ, ਅੰਮ੍ਰਿਤ ਦਾ ਨਿਵਾਸ ਹੋ ਜਾਏਗਾ। ਜਦੋਂ ਇਹ ਅੰਮ੍ਰਿਤ ਦਾ ਨਿਵਾਸ ਆਇਆ, ਅੰਮ੍ਰਿਤ ਦਾ ਰਸ ਆਇਆ, ਜਿਹਨੂੰ ਆਤਮ ਰਸ ਕਹਿੰਦੇ ਨੇ, ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਜ ਮੈਂ ਰੰਚਕ ਨਾਹੀ ਪੇ। ਜਿਹਨੂੰ ਬ੍ਰਹਮ ਗਿਆਨ ਦਾ ਅੰਮ੍ਰਿਤ ਦਾ ਰਸ ਆ ਗਿਆ, ਆਤਮਾ ਦਾ ਰਸ ਆ ਗਿਆ, ਕਹਿੰਦੇ ਉਹ ਖਾਲਸਾ ਹੋਇਆ ਕਰਦਾ ਤੇ ਮੇਰੇ ਵਿੱਚ ਵਾਹਿਗੁਰੂ ਵਿੱਚ ਤੇ ਉਹਦੇ ਵਿੱਚ ਕੋਈ ਭੇਦ ਨਹੀਂ ਹੁੰਦਾ, ਇਹ ਦਸ਼ਮੇਸ਼ ਪਿਤਾ ਮਹਾਰਾਜ ਜੀ ਕਹਿੰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਪ੍ਰਮਾਣ ਕੀਤਾ ਕਿ ਜੋ ਅੰਮ੍ਰਿਤ ਹੈ, ਨਾਮ ਹੈ, ਇਹਦੇ ਨਾਲ ਹਉਮੈ ਦੀ ਵਿਉਹ ਲੈਂਦੀ ਹੈ।
ਸੁਣ ਮੇਰੇ ਮਨ ਅੰਮ੍ਰਿਤ ਹਰ ਹਰ ਨਾਮ,
ਗੁਰਮਤ ਪਾਏ ਰਾਮ, ਗੁਰਮਤ ਧਾਰਨ ਕਰਨ ਦੇ ਨਾਲ ਇਹ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਹਮੇ ਮਾਇਆ ਵੇਖੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਵੇਖ ਲੈ ਜਾਏ ਰਾਮ। ਜਦੋਂ ਇਸ ਨਾਮ ਰੂਪੀ ਅੰਮ੍ਰਿਤ ਨੂੰ ਪੀਵਾਂਗੇ ਤਾਂ ਹਮੇ ਦੀ ਮੈਲ ਦੂਰ ਹੋ ਜਾਏਗੀ ਤੇ ਵਿਉਹ ਲੈ ਜਾਏਗੀ। ਬਿਨ ਸਜਾਏ ਹਮੇ ਵੇਖ ਪੈਲ, ਜਿਹੜੀ ਬੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਚ ਫੈਲੀ ਹੋਈ ਹੈ, ਅੰਤਸ਼ਕਰਨ ਦੇ ਚਾਰੇ ਹਿੱਸਿਆਂ ਚ ਫੈਲੀ ਹੋਈ ਹੈ, ਪ੍ਰਾਣਮਈ ਕੋਸ਼ ਵਿੱਚ ਫੈਲੀ ਹੋਈ ਹੈ, ਮਨੋਮਈ ਕੋਸ਼ ਚ ਫੈਲੀ ਹੋਈ ਹੈ, ਬੁੱਧਮਈ ਕੋਸ਼ ਚ, ਗਿਆਨਮਈ ਕੋਸ਼, ਸਾਰੇ ਕੋਸ਼ਾਂ ਚ ਫੈਲੀ ਹੋਈ ਹਮੇ ਦੀ ਮੈਲ ਪ੍ਰਭੂ ਦਾ ਨਾਮ ਜਪ ਕੇ ਲੈਂਦੀ ਹੈ। ਸੋ ਮਹਾਰਾਜ ਨੇ ਫਰਮਾਨ ਕੀਤਾ, ਕਹਿੰਦੇ ਪਿਆਰਿਓ ਦੇਖੋ ਸਾਰਾ ਜੋ ਤੁਹਾਨੂੰ ਉਪਦੇਸ਼ ਦਿੱਤਾ ਹੈ ਉਹਦਾ ਸਾਰ ਇੱਕ ਵਾਰੀ ਸਮਝ ਲਓ। ਉਹ ਇਹ ਹੈ ਕਿ ਆਪਣੇ ਆਪ ਨੂੰ ਸਰੀਰ ਨਾ ਮੰਨੋ, ਸਰੀਰ ਤਾਂ ਮਿੱਟੀ ਦਾ ਬਣਿਆ ਹੋਇਆ, ਆਉਂਦਾ ਜਾਂਦਾ ਰਹਿੰਦਾ, ਇਹ ਹਜ਼ਾਰਾਂ ਹੀ ਸਰੀਰ ਅੱਗੇ ਕਰੋੜਾਂ ਮਿਲ ਚੁੱਕੇ ਨੇ, ਜਦ ਤੱਕ ਹਉਮੈ ਦੇ ਬੰਨੇ ਹੋਏ ਆ ਕਰੋੜਾਂ ਹੀ ਮਿਲਦੇ ਰਹਿਣਗੇ। ਆਪਣੇ ਆਪ ਨੂੰ ਜੋਤ ਸਮਝੋ, ਇਹ ਜੋਤ ਹੇਠਾਂ ਨੂੰ ਤੁਰ ਕੇ ਆਈ ਹੋਈ ਹੈ ਅਨਮੈ ਕੋਸ਼, ਇਹ ਸ਼ੁਭ ਕਰਮਾਂ ਦੇ ਨਾਲ, ਨਾਮ ਜਪਣ ਦੇ ਨਾਲ, ਬਾਣੀ ਪੜ੍ਹਨ ਦੇ ਨਾਲ ਇਹ ਬੁੱਧੀ ਆਏਗੀ ਕਿ ਮੈਂ ਸਰੀਰ ਨਹੀਂ ਹਾਂ, ਮੈਂ ਪੰਜ ਤੱਤ ਦਾ ਸਰੀਰ ਨਹੀਂ ਹਾਂ, ਤੇ ਫੇਰ ਪ੍ਰਾਣਾ ਵਿੱਚ ਚਲੀ ਜਾਏਗੀ। ਉੱਪਰ ਨੂੰ ਚੜਾਈ ਕਰੂ, ਫੇਰ ਪ੍ਰਾਣਾ ਦਾ ਨਾਮ ਜਪ ਕੇ, ਇੱਕ ਸ਼ਬਦ ਮੇਰੇ ਪ੍ਰਾਣ ਵਸਦਾ ਬਹੁਤ ਜਨਮ ਨਾ ਵਾ, ਉਹ ਪ੍ਰਾਣਾ ਦਾ ਨਾਮ ਜਪ ਕੇ ਤੁਸੀਂ ਮਨੋਮਈ ਕੋਸ਼ ਚਲੇ ਜਾਓਗੇ, ਇਹ ਤੀਸਰੀ ਥਾਂ ਆ ਜਾਵੇਗੇ। ਮਨੋਮਈ ਕੋਸ਼ ਉਪਾਸ਼ਨਾ ਨਾਲ ਲੰਘ ਹੁੰਦਾ, ਉਪਾਸ਼ਨਾ ਦੇ ਨਾਲ ਅੰਤਰੀਵ ਉਪਾਸ਼ਨਾ ਤੇ ਬਾਹਰਲੀ ਉਪਾਸ਼ਨਾ ਦੋਹਾਂ ਦੇ ਨਾਲ ਮਨੋਮਈ ਕੋਸ਼ ਚੋਂ ਲੰਘ ਕੇ ਵਿਗਿਆਨਮਈ ਕੋਸ਼ ਜਾਵੋਗੇ। ਵਿਗਿਆਨਮਈ ਕੋਸ਼ ਵਿਚਾਰ ਨਾਲ ਲੰਘ ਹੁੰਦਾ ਵੀ ਮੈਂ, ਮੇਰਾ ਸਰੂਪ ਕੀ ਹੈ, ਮੈਂ ਨਾ ਤਾਂ ਮੈਂ ਪੰਜ ਤੱਤਾਂ ਚੋਂ ਕੋਈ ਤੱਤ ਹਾਂ, ਨਾ ਮੈਂ 25 ਪ੍ਰਕਿਰਤੀਆਂ ਚੋਂ ਕੋਈ ਪ੍ਰਕਿਰਤੀਆਂ, ਨਾ ਮੈਂ ਅੱਖਾਂ, ਨਾ ਮੈਂ ਹੱਥਾਂ, ਨਾ ਮੈਂ ਕੰਨ ਹਾਂ, ਨਾ ਮੈਂ ਜੀਵ ਹਾਂ, ਤੇ ਨਾ ਮੈਂ ਮਨ ਹਾਂ। ਤੇ ਨਾ ਮੈਂ ਬੁੱਧੀਆਂ ਨਾ ਮੈਂ ਚੇਤਾਂ। ਜਿਹੜਾ ਅਹਿਮ ਭਾਵ ਮੇਰੇ ਵਿੱਚ ਹੋਇਆ ਹੋਇਆ, ਇਹ ਚੀਜ਼ ਵਾਧੂ ਦੀ ਹੈ, ਮੈਂ ਨਹੀਂ ਹਾਂ ਇਹ, ਮੈਂ ਤਾਂ ਸਾਖੀ ਚੇਤਨ ਆਤਮਾ। ਇਹਦਾ ਜਦ ਚਿੰਤਨ ਕਰੋਗੇ ਫਿਰ ਤੁਸੀਂ ਬੁੱਧੀ ਦਾ ਜਿਹੜਾ ਵਿਗਿਆਨਮਈ ਕੋਸ਼ ਹੈ, ਜਿਉਂ ਜਿਉਂ ਇਹਦਾ ਨੇਚਾ ਵੱਧਦਾ ਜਾਏਗਾ, ਜਿਉਂ ਜਿਉਂ ਪਰਪੱਕ ਹੁੰਦਾ ਜਾਏਗਾ, ਤਿਉਂ ਤਿਉਂ ਤੁਸੀਂ ਵਿਗਿਆਨਮਈ ਕੋਸ਼ ਚੋਂ ਆਨੰਦਮਈ ਕੋਸ਼ ਜਾਓਗੇ। ਆਨੰਦਮਈ ਕੋਸ਼ ਅਗਿਆਨ ਦਾ ਕੋਸ਼ ਹੁੰਦਾ, ਉੱਥੇ ਆਨੰਦ ਹੈ ਲੇਕਿਨ ਗਿਆਨ ਨਹੀਂ ਹੋਇਆ ਕਰਦਾ। ਉਹਦੇ ਬਾਅਦ ਜਦੋਂ ਗੁਰੂ ਦਾ ਵਚਨ ਕਮਾਓਗੇ ਉਸ ਵੇਲੇ ਗਿਆਨ ਹੋ ਜਾਏਗਾ। ਜਦੋਂ ਗਿਆਨ ਹੋਇਆ ਉਸ ਵੇਲੇ ਆਪਾ ਖਤਮ ਹੋ ਜਾਂਦਾ, ਪਰਮਾਤਮਾ ਆਪੇ ਚ ਇਹ ਜੀਵ ਜਿਹਨੂੰ ਜੀਵ ਕਹਿੰਦੇ ਸੀ ਆਪਣੇ ਸਰੂਪ ਚ ਪਹੁੰਚ ਜਾਂਦਾ। ਫਿਰ ਆਪਣਾ ਆਪ ਹੀ ਹੈ ਸਾਰੇ, ਚਾਹੇ ਉਹਨੂੰ ਤੂੰ ਕਹਿੰਦਾ ਚਾਹੇ ਮੈਂ ਕਹਿੰਦਾ। ਗੁਰੇ ਦਿਖਾਏ ਲੋਇਨਾ ਈਤਾ ਉਤਾ ਘੱਟ 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 ਤੂੰ ਹੀ ਤੂੰ ਹੀ ਪਹੁੰਚ। ਸੋ ਸਾਰੀ ਵਿਚਾਰ ਦਾ ਨਤੀਜਾ ਇਹ ਹੈ, ਮਹਾਰਾਜ ਕਹਿੰਦੇ ਇਹ ਹੈ ਕਿ ਭਾਈ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਵਚਨ ਕਮਾਵੇ ਸੰਤਨ ਕਾ, ਜੋ ਆਪ ਨੂੰ ਵਚਨ ਕਹੇ ਨੇ ਹੁਣ ਤਾਈ ਇਹਨਾਂ ਨੂੰ ਕਮਾ ਲਓ। ਸੋ ਗੁਰਪ੍ਰਸ਼ਾਦੀ ਤਰੀਏ ਉਹ ਤਰ ਜਾਏਗਾ।
ਜੇ ਕੋਈ ਵਚਨ ਕਮਾਵੇ ਸੰਤਾਂ ਦਾ, ਗੁਰਪ੍ਰਸ਼ਾਦੀ ਪਾਰ ਪਾਵੇਗਾ। ਵਚਨ
ਸਾਗਰ ਪਾਰ ਉਤਰੀਏ, ਜੇ ਕੋ ਵਚਨ ਕਮਾਵੇ ਸੰਤਨ ਕਾ। ਸੋ ਗੁਰ ਪ੍ਰਸ਼ਾਦੀ ਜਿਹੜੇ ਅਸੀਂ ਤੁਹਾਨੂੰ ਵਚਨ ਦੱਸੇ ਨੇ, ਇਹਨਾਂ ਦੀ ਕਮਾਈ ਕਰੋ, ਆਪਣੇ ਸਰੂਪ ਨੂੰ ਪਛਾਣੋ, ਸਵੈ ਸਰੂਪ ਦੇ ਵਿੱਚ ਲੀਨ ਹੋਣ ਦੀ ਯੋਗਤ ਸਿੱਖੋ। ਇਸ ਪੌੜੀ ਤੇ ਚੜ੍ਹਨ ਵਾਸਤੇ ਪਹਿਲਾਂ ਗੁਰੂ ਤੋਂ ਮੰਤਰ ਲੈਣਾ ਪੈਂਦਾ। ਉਸ ਮੰਤਰ ਦਾ ਜਦ ਅਸੀਂ ਜਾਪ ਕਰਦੇ ਹਾਂ, ਉਹ ਸ਼ਬਦ ਸਾਨੂੰ ਆਪਣੇ ਆਪ ਇਹਨਾਂ ਮੰਜ਼ਲਾਂ ਚੋਂ ਨਗਾਉਂਦਾ ਨਗਾਉਂਦਾ ਅਖੀਰ ਉੱਥੇ ਲੈ ਜਾਂਦਾ ਜਿੱਥੇ ਇਹਦਾ ਵਾਸਾ ਹੁੰਦਾ। ਸੋ ਗੁਰੂ ਦਾ ਇਹੀ ਹੁੰਦੀ ਹੈ ਡਿਊਟੀ, ਕਰਮੇ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਜਾਣ, ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ, ਦੀਪ ਲੋਕ ਪਤਾਲ ਤੇ ਖੰਡ ਮੰਡਲ ਹੈਰਾਨ, ਤਾਰ ਕੌਰ ਬਜੰਤਰ ਤੇ ਸਾਜ ਤਖ਼ਤ ਸੁਲਤਾਨ, ਸੱਚੇ ਤਖ਼ਤ ਦੇ ਕੋਲ ਇਹ ਸ਼ਬਦ ਪਹੁੰਚਾ ਦਿਆ ਕਰਦਾ, ਸ਼ਬਦ ਵਿੱਚ ਸ਼ਕਤੀ ਹੈ। ਸੋ ਇਸ ਕਰਕੇ ਜੋ ਆਪਾਂ ਬੇਨਤੀਆਂ ਕੀਤੀਆਂ, ਜੋ ਮਹਾਰਾਜ ਨੇ ਫਰਮਾਇਆ ਆਪਾਂ ਵੀ ਸੁਣੀਏ, ਸਾਡਾ ਵੀ ਇਹ ਬਣਦਾ ਕਿ ਅਸੀਂ ਇਹਨਾਂ ਜੋ ਉਪਦੇਸ਼ ਨੇ ਇਹਨਾਂ ਨੂੰ ਹਿਰਦੇ ਚ ਧਾਰਨ ਕਰੀਏ, ਤਰੱਕੀ ਕਰੀਏ, ਤੇ ਜਿਹੜਾ ਅਸੀਂ ਮਨੋਰਥ ਪ੍ਰਾਪਤ ਕਰਨ ਵਾਸਤੇ ਸੰਸਾਰ ਚ ਆਏ ਹਾਂ ਉਹ ਸਾਨੂੰ ਪ੍ਰਾਪਤ ਹੋ ਸਕਦਾ ਹੁਣ, ਕਿਉਂਕਿ ਸਮਾਂ ਜਾਚ ਨਹੀਂ ਦਿੰਦਾ। ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ ਭਾਈ।